ਨਵਾਜੀ ਗੁਰੂ ਪਿਆਰੀ ਸਤ ਸੰਗਤ ਜੀ, ਆਵੜ ਭਾਗੇ ਹੋ, ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਹਫ਼ਤਾਵਾਰੀ ਸੁੰਦਰ ਦੀਵਾਨ ਸੱਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਸਨ। ਅੱਜ ਸੁਬਾਹ ਭੋਗ ਪਏ। ਜਿਹੜਾ ਗੁਰਮੁਖ ਪਰਿਵਾਰ ਨੇ ਆਪਣੇ ਬੱਚੇ ਦੇ ਜਨਮ ਦਿਨ ਵਾਸਤੇ ਇਹ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਖੁਸ਼ੀ ਦੇ ਵਿੱਚ, ਤੋ ਸਾਧ ਸੰਗਤ ਉਪਰੰਤ ਸ਼ਬਦ ਕੀਰਤਨ ਹੋਇਆ ਹੈ। ਉਪਰੰਤ ਦਾਸ ਨੂੰ ਹੁਕਮ ਹੋਇਆ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨ ਦਾ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ। ਸੋ ਸਾਧ ਸੰਗਤ ਜੀ, ਆਪਣੀ ਅਤੇ ਦਾਸ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਵਾਓ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਹ ਜਿਹੜਾ ਹਫ਼ਤਾ ਲੰਘਿਆ ਹੈ, ਅੱਜ 4 ਤਰੀਕ ਹੈ, ਅਤੇ ਇਹ ਬਹੁਤ ਵੱਡਾ ਘੱਲੂਘਾਰਾ ਗੁਜ਼ਰਿਆ ਸਨ 1984 ਦੇ ਵਿੱਚ, ਨਵੰਬਰ ਦੇ ਵਿੱਚ। ਸਾਧ ਸੰਗਤ ਜੀ, ਜਿਸ ਵਕਤ ਆਪਾਂ ਆਪਣੇ ਇਤਿਹਾਸ ਦੇ ਵਿੱਚ ਵੇਖੀਏ, ਝਾਤੀ ਮਾਰ ਕੇ ਹਰਿਮੰਦਰ ਸਾਹਿਬ ਦੇ ਉੱਤੇ ਜਿਸ ਵੀ ਬੰਦੇ ਨੇ, ਜਿਸ ਵੀ ਜਰਵਾਣੇ ਨੇ ਹਮਲਾ ਕੀਤਾ ਹੈ ਗੁਰੂ ਦੇ ਖਾਲਸੇ ਨੇ, ਸਾਧ ਸੰਗਤ ਜੀ, ਉਹਦੀ ਭਾਜੀ ਮੋੜੀ ਹੈ। ਅਤੇ ਇਸੇ ਹਫ਼ਤੇ ਦੇ ਵਿੱਚ 31 ਅਕਤੂਬਰ ਨੂੰ ਹੀ ਦੇਸ਼ ਦੀ ਪ੍ਰਾਈਮ ਮਿਨਿਸਟਰ ਬੀਬੀ ਇੰਦਰਾ ਗਾਂਧੀ ਨੂੰ ਸੋਧਿਆ ਗਿਆ। ਉਹ ਤਾਂ ਸੋਧਿਆ ਗਿਆ ਕਿ ਉਹ ਇੱਕ ਬੱਜਰ ਗਲਤੀ ਕਰ ਚੁੱਕੀ ਹੈ, ਜਿਹੜੀ ਤਖ਼ਤ ਸਾਹਿਬ ਦੇ ਉੱਤੇ ਉਹਨੇ ਅਟੈਕ ਕਰਵਾਇਆ ਹੈ। ਆਪਣੇ ਦੇਸ਼ ਦੇ ਵਿੱਚ ਹੀ 2 ਲੱਖ ਫੌਜ ਭੇਜੀ, ਉਸ ਫੌਜ ਦਾ 4 ਚਪੇਰੇ ਘੇਰਾ ਘੱਤ ਕੇ ਪੰਜਾਬ ਸਾਰੇ ਨੂੰ ਸੀਲ ਕਰਕੇ ਅਤੇ ਨੌਜਵਾਨੀ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ, ਸਿੱਖੀ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ। ਸਾਧ ਸੰਗਤ ਜੀ, ਸ਼ਾਮ, ਦਾਨ, ਦੰਡ ਅਤੇ ਭੇਤ, ਇਹ ਚਾਣਕਿਆ ਨੀਤੀ ਹੈ, ਚਣਾਕਾ ਨੀਤੀ ਇਹਨੂੰ ਕਹਿੰਦੇ ਆ। ਇਸੇ ਤਰ੍ਹਾਂ ਇਸ ਦੇ ਤਹਿਤ ਉਹਨਾਂ ਨੇ ਕੀ ਵੇਖਿਆ ਹੈ ਕਿ ਸਿੱਖਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਗੱਲ ਤੋਂ ਥੱਲੇ ਸੁੱਟਿਆ ਜਾਵੇ ਕਿ ਰਾਜ ਦਾ ਸੁਪਨਾ ਵੀ ਨਾ ਲੈ ਲੈਣ। ਤੋ ਸਾਧ ਸੰਗਤ, ਮਾਫ਼ ਕਰਨਾ, ਜੇ ਸਾਡਾ ਰਾਜ ਨਹੀਂ ਹੈ ਤਾਂ ਹੀ ਤਾਂ ਇਹ ਸਾਧ ਸੰਗਤ ਜੀ, ਆਪਾਂ ਇੱਥੇ ਇੱਕ ਵਾਰ ਪਿਛਲੇ ਕਈ 2 ਸਾਲ ਪਹਿਲੋਂ 125 ਨੌਜਵਾਨ ਪੰਜਾਬੀ ਬੇੜੇ ਦੇ ਵਿੱਚ ਡੋਬ ਦਿੱਤੇ ਗਏ ਸਮੁੰਦਰ ਦੇ ਵਿੱਚ। ਉਹ ਕਿਉਂ ਡੋਬੇ ਗਏ? ਸਾਡਾ ਰਾਜ ਨਹੀਂ, ਅਸੀਂ ਆਪਣੀ ਜਵਾਨੀ ਨੂੰ ਸਾਂਭ ਨਹੀਂ ਸਕੇ। ਉਹ ਬਾਰ ਬਾਰ ਆਉਂਦੇ ਇੱਧਰ ਨੂੰ ਭੱਜਦੇ ਆਪਣੇ ਕੰਮ ਕਾਰਾਂ ਵਾਸਤੇ। ਸਾਧ ਸੰਗਤ ਜੀ, ਉੱਥੇ ਜਿਹੜੀ ਕਮਾਈ ਕਰਦੇ ਉਹਦਾ ਪੂਰਾ ਮੁੱਲ ਨਹੀਂ ਮਿਲਦਾ, ਇਸ ਕਰਕੇ ਇੱਧਰ ਬਾਹਰ ਨੂੰ ਭੱਜਦੇ ਕਮਾਉਣ ਵਾਸਤੇ। ਜੇ ਆਪਣਾ ਰਾਜ ਹੋਵੇ ਤਾਂ ਸਾਧ ਸੰਗਤ, ਸਤਿਗੁਰ ਦੀ ਰਹਿਮਤ ਹੋ ਸਕਦੀ ਹੈ, ਬਖਸ਼ਿਸ਼ ਹੋ ਸਕਦੀ ਹੈ ਕਿ ਇਸੇ ਤਰ੍ਹਾਂ ਸਾਡੀ ਜਵਾਨੀ ਜਿਹੜੀ ਉਹ ਖਰਾਬ ਨਾ ਹੋਵੇ, ਇਸ ਤਰ੍ਹਾਂ ਮਾਰੇ ਨਾ ਜਾਣ। ਤੋ ਸਾਧ ਸੰਗਤ ਜੀ, ਹਰਿਮੰਦਰ ਸਾਹਿਬ 'ਤੇ ਅਟੈਕ ਤੋਂ ਉਪਰੰਤ ਉਸ ਬੀਬੀ ਨੂੰ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਮਾਰ ਦਿੱਤਾ ਹੈ। ਉਹ ਕਿਸ ਤਰ੍ਹਾਂ ਮਾਰਿਆ? ਦੋਵੇਂ ਗੁਰਮੁਖ ਪਿਆਰੇ ਸਤਿਗੁਰੂ ਹਰਿਮੰਦਰ ਸਾਹਿਬ ਦੇ ਚਰਨਾਂ ਦੇ ਵਿੱਚ ਆਣ ਕੇ ਦੋਵੇਂ ਜਾਣੇ ਸਾਧ ਸੰਗਤ ਜੀ ਕੀ ਵੇਖਦੇ? ਵੇਖ ਕੇ ਭੁੱਬਾਂ ਨਿਕਲ ਗਈਆਂ ਤਖ਼ਤ ਸਾਹਿਬ ਨੂੰ, ਜ਼ਖਮੀ ਹੋਇਆ ਨੂੰ। ਸਾਧ ਸੰਗਤ ਜੀ, ਇਸ ਤਰ੍ਹਾਂ ਵੇਖਿਆ ਜਦੋਂ ਦਰਸ਼ਨ ਕੀਤੇ ਉਹਨਾਂ ਨੇ, ਅਤੇ ਐਸੀ ਸਾਧ ਸੰਗਤ ਵਿਰਾਗ ਕੀਤਾ ਕਿ ਮੈਂ ਜਿਸ ਦੁਸ਼ਟ ਦੇ ਅਸੀਂ ਪਹਿਰੇਦਾਰ ਹਾਂ ਉਹਨੇ ਸਾਡੇ ਹਰਿਮੰਦਰ ਸਾਹਿਬ 'ਤੇ, ਜਿਸ ਅਸੀਂ ਗੁਰੂ ਗ੍ਰੰਥ ਸਾਹਿਬ ਦੀ, ਜਿਸ ਅਸੀਂ ਗੁਰੂ ਦੀ ਬਾਣੀ ਦੀ ਕਸਮ ਖਾਂਦੇ ਹਾਂ, ਜਿਸ ਹਰਿਮੰਦਰ ਸਾਹਿਬ ਦੀ ਕਸਮ ਖਾਂਦੇ ਹਾਂ, ਅਤੇ ਉਹ ਹੀ ਹਰਿਮੰਦਰ ਸਾਹਿਬ ਨੂੰ ਇਸ ਹਿੰਦੁਸਤਾਨ ਗੌਰਮੈਂਟ ਨੇ ਅਟੈਕ ਕਰਕੇ ਤਬਾਹ ਕਰ ਦਿੱਤਾ। ਯਤਨ ਤਾਂ ਕੀਤਾ ਹੈ ਨਾ, ਹਰਿਮੰਦਰ ਸਾਹਿਬ ਦੇ ਉੱਤੇ ਪਹਿਲੋਂ 3 ਅਟੈਕ ਹੋ ਚੁੱਕੇ ਸਨ, ਬਲਿਊ ਸਟਾਰ 4th ਅਟੈਕ ਹੈ ਸਾਧ ਸੰਗਤ ਜੀ, ਕਿਉਂਕਿ ਇਹ ਜਿਹੜਾ ਸੱਚ ਹੈ ਨਾ, ਝੂਠ ਨੇ ਯਤਨ ਕੀਤਾ ਸੱਚ ਨੂੰ ਦਬਾਉਣ ਦਾ, ਝੂਠ ਨੇ ਯਤਨ ਕੀਤਾ ਸੱਚ ਦੇ ਉੱਤੇ ਗਲਬਾ ਪਾਉਣ ਦਾ। ਇਹ ਝੂਠ ਜਦੋਂ ਸਾਧ ਸੰਗਤ ਜੀ ਆਪਣਾ ਪੂਰਾ ਯਤਨ ਕਰਦਾ ਹੈ, ਪਰ ਸੱਚ ਜਿਹੜਾ ਹੈ ਉਹ ਸਾਧ ਸੰਗਤ ਕਦੀ ਦੱਬਿਆ ਨਹੀਂ ਰਹਿ ਸਕਦਾ। ਸਤਿਗੁਰ ਦੀ ਬਖਸ਼ਿਸ਼ ਹੈ, ਇਹ ਜਿਹੜੀ ਸਿੱਖੀ ਧੰਨ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤੀ ਹੈ ਗੁਰਮੁਖੋ, ਇਸ ਸਿੱਖੀ ਦੇ ਵਿੱਚ ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਿੱਦਣ ਤੋਂ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਇਹ ਜਨੇਊ ਨਹੀਂ ਪਾਉਣਾ, ਉਸ ਦਿਨ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਇਹ ਜਨੇਊ ਨਾ ਪਾਉਣ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵੀ ਇਹ ਉਹ ਜਨੇਊ ਦੇਣਾ ਕਰੋ ਜਿਹੜਾ ਕਦੀ ਨਾ ਮੈਲਾ ਹੋਵੇ, ਨਾ ਟੁੱਟੇ, ਨਾ ਇਸੇ ਤਰ੍ਹਾਂ ਇਹ ਉਹ ਇਸੇ ਤਰ੍ਹਾਂ ਸੜੇ, ਭਾਵ ਕਿ ਇਹੋ ਜਿਹਾ ਜਨੇਊ, ਸੱਚਾ ਜਨੇਊ ਮੈਨੂੰ ਦੇਣਾ ਕਰੋ। ਤੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਹਾਈ ਤਾਂ ਪਾਂਡੇ ਘੱਤ, ਜੇ ਹੈਗਾ ਹੀ ਤੇ ਪਾਂਡੇ ਸਿੰਘ ਮੈਨੂੰ ਦੇਣਾ ਕਰ। ਪਰ ਇਹ ਜਨੇਊ ਸਾਧ ਸੰਗਤ ਜਦੋਂ ਉਹਦੇ ਤੋਂ ਬਾਅਦ ਆ ਬਿਲਕੁਲ ਪੈਰਲਰ ਸਿੱਖੀ ਦੇ ਸਾਧ ਸੰਗਤ ਜੀ ਇਹ ਗੱਲ ਜਿਹੜੀ ਹੈ ਚੱਲੀ ਆ ਰਹੀ ਹੈ ਸਿੱਖੀ ਨੂੰ ਢਾਹ ਲਾਉਣ ਦੇ, ਇਹੋ ਬਹੁਤ ਵੱਡਾ ਕੋਝਾ ਯਤਨ। ਬਾਅਦ ਵਿੱਚ ਜਦੋਂ ਗੁਰੂ ਖਾਲਸਾ ਸਾਧ ਸੰਗਤ ਜੀ ਦਸਮ ਪਾਤਸ਼ਾਹ ਤੋਂ ਬਾਅਦ ਆ, ਬਾਬਾ ਬੰਦਾ ਬਹਾਦਰ ਤੋਂ ਬਾਅਦ ਆ, ਗੁਰੂ ਦੇ ਖਾਲਸੇ ਨੇ ਸਾਧ ਸੰਗਤ ਜੀ ਜਦੋਂ ਜੰਗ ਕੀਤੇ ਤੇ ਜੰਗ ਕਰਕੇ ਸਾਧ ਸੰਗਤ ਜੀ ਸਾਰੇ ਗੁਰੂ ਦੇ ਖਾਲਸੇ ਨੇ, ਤੇ ਇਸੇ ਤਰ੍ਹਾਂ ਸੋ ਸਾਧ ਸੰਗਤ ਜੀ ਗੁਰੂ ਦੇ ਖਾਲਸੇ ਨੇ ਜਿਸ ਤਰ੍ਹਾਂ 14 ਮਿਸਲਾਂ ਬਣੀਆਂ, ਮਿਸਲਾਂ ਤੋਂ ਬਾਅਦ ਆ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਗੁਰਮੁਖਾਂ ਪਿਆਰਿਆਂ ਨੇ ਦਿਨ ਗੁਜ਼ਾਰੇ, ਫਿਰ ਬਾਅਦ ਵਿੱਚ ਆਣ ਕੇ ਗੁਰੂ ਦੀ ਕਿਰਪਾ ਹੋਈ, ਰਹਿਮਤ ਹੋਈ, ਬਖਸ਼ਿਸ਼ ਹੋਈ ਤੇ ਗੁਰੂ ਦਾ ਰਾਜ ਆਇਆ ਗੁਰੂ ਦੇ ਖਾਲਸੇ ਦਾ। ਉਹਦੇ ਤੋਂ ਪਹਿਲੋਂ ਸਾਧ ਸੰਗਤ ਜੀ ਇਹੋ ਜਿਹਾ ਦੌਰ ਚੱਲਿਆ, ਕਿਉਂਕਿ ਇਹਨਾਂ ਮੁਸਲਮਾਨਾਂ ਨੇ ਯਤਨ ਕੀਤਾ ਸੀ ਕਿ ਇਹਨਾਂ ਸਿੱਖਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੱਬਿਆ ਜਾ ਸਕੇ। ਤੇ ਸਾਧ ਸੰਗਤ ਅਹਿਮਦ ਸ਼ਾਹ ਅਬਦਾਲੀ ਜਦੋਂ ਲੰਘਿਆ, ਜਦੋਂ ਇਧਰ ਦੀ ਲੰਘਿਆ ਤਾਂ ਸਿੰਘਾਂ ਨੇ ਕੀ ਕਰਨਾ, ਇਹਨਾਂ ਦੀਆਂ 30,000 ਲੜਕੀਆਂ, ਨੌਜਵਾਨ, 15,000, 16,000 ਤੇ 26,000 ਤਿੰਨ ਵਾਰ ਛਡਾਈਆਂ, ਤੇ ਉਹ ਜਿਹੜੋ ਲੁੱਟ ਕੇ ਸਮਾਨ ਸੋਮਨਾਥ ਦਾ ਮੰਦਿਰ ਲੁੱਟ ਕੇ ਜਾਂ ਹੋਰ ਜੋ ਕੁਝ ਵੀ ਲੁੱਟ ਕੇ ਲਿਆਉਂਦਾ ਸੀ, ਉਹ ਗੁਰਸਿੱਖਾਂ ਨੇ ਸਾਧ ਸੰਗਤ ਰਸਤੇ ਦੇ ਵਿੱਚ ਆਣ ਕੇ ਕਬਜ਼ਾ, ਭਾਵ ਕਿ ਉਹਦੇ ਤੇ ਕਬਜ਼ਾ ਕਰਨਾ, ਲੁੱਟ ਲੈਣਾ ਇਹਨੂੰ, ਜਰਵਾਣੇ ਨੂੰ। ਇਹਨੇ ਆਣ ਕੇ ਮੀਰ ਮੰਨੂ ਨੂੰ ਇਹ ਗੱਲ ਪੁੱਛੀ ਹੈ, ਕਹਿੰਦਾ ਕਿ ਮੈਨੂੰ ਇਹ ਕੌਣ ਹਨ ਜਿਹੜੇ, ਕਿਉਂਕਿ ਉਸ ਸਮੇਂ ਦਾ ਕਾਜੀ ਨੂਰਦੀਨ ਜਿਹੜਾ ਸਾਧ ਸੰਗਤ ਜੀ ਇਹ ਲਿਖਦਾ ਹੈ ਕਿ ਸਿੰਘਾਂ ਨੂੰ ਸੱਗ ਲਿਖਦਾ ਹੈ, ਫਾਰਸੀ ਦਾ ਲਫ਼ਜ਼ ਸੱਗ ਕੁੱਤੇ ਨੂੰ ਕਿਹਾ ਜਾਂਦਾ ਹੈ, ਕਹਿੰਦਾ ਪਤਾ ਨੀ ਕਿਧਰੋਂ ਪੈ ਜਾਂਦੇ ਆ, ਪਰ ਇੰਨੀ ਜ਼ਿਆਦਾ ਉਹਦੇ ਅੰਦਰ ਨਫ਼ਰਤ ਹੋਣ ਦੇ ਬਾਵਜੂਦ ਵੀ ਗੁਰੂ ਦੇ ਖਾਲਸੇ ਨੇ ਇਹੋ ਜਿਹੀਆਂ ਕੁਰਬਾਨੀਆਂ ਕੀਤੀਆਂ, ਇੰਨਾ ਜੀਵਨ ਆਪਣਾ ਉੱਚਾ ਰੱਖਿਆ, ਇੰਨਾ ਜੀਵਨ ਆਪਣਾ ਸਾਧ ਸੰਗਤ ਸਤਿਗੁਰੂ ਦੀ ਰਹਿਮਤ ਦੇ ਨਾਲ ਗੁਰੂ ਕਲਗੀਧਰ ਪਿਤਾ ਦੇ ਪਾਇਆ ਹੋਇਆ ਪੂਰਨਿਆਂ ਤੇ ਜੋ ਮਹਾਰਾਜ ਨੇ ਮਰਿਆਦਾ ਦਿੱਤੀ ਹੈ, ਤੇ ਉਹ ਮਰਿਆਦਾ ਦੇ ਵਿੱਚ ਰਹਿ ਕੇ ਗੁਰੂ ਦੇ ਖਾਲਸਿਆਂ ਨੇ, ਤੇ ਜਿਹੜੇ ਇਹੋ ਹੀ ਹਿੰਦੂ ਜਿਹੜੇ ਕਹਿੰਦੇ ਸਨ ਮੋੜੀ ਬਾਬਾ ਕੱਛ ਵਾਲਾ ਮੇਰੀ ਰੰਨ ਬਸਰੇ ਨੂੰ ਗਈ, ਤੇ ਇਹਨਾਂ ਨੇ ਸਾਡੀਆਂ ਨੌਜਵਾਨ ਲੜਕੀਆਂ ਆ ਜਦੋਂ ਦਿੱਲੀ ਦੇ ਵਿੱਚ ਦੰਗੇ ਹੋਏ ਆ, ਰਾਜੀਵ ਗਾਂਧੀ ਏਅਰਪੋਰਟ ਤੋਂ ਉਤਰੇ ਆ, ਉਤਰਦਿਆਂ ਸਾਰੀ ਉਹਨੇ ਕਿਹਾ ਨਾ ਸਿਰ ਤੇ ਪੱਗ ਤੇ ਮੂੰਹ ਦੇ ਦਾੜੇ ਵਾਲਾ ਕੋਈ ਨਜ਼ਰੀ ਨਹੀਂ ਆਉਣਾ ਚਾਹੀਦਾ। ਤੋ ਸਾਧ ਸੰਗਤ 4 ਦਿਨ ਖੁੱਲ ਦਿੱਤੀ ਗਈ, 4 ਦਿਨ, 4 ਦਿਨ ਜਿਉਂ 1 ਨਵੰਬਰ ਤੋਂ ਲੈ ਕੇ 31 ਅਕਤੂਬਰ ਤੋਂ ਲੈ ਕੇ ਤੇ ਸਾਧ ਸੰਗਤ 4 ਨਵੰਬਰ ਤੱਕ ਬਹੁਤ ਜ਼ਿਆਦਾ ਘਾਣ ਹੋਇਆ ਗੁਰੂ ਦੇ ਸਿੱਖਾਂ ਦਾ। ਤੇ ਸਾਧ ਸੰਗਤ ਇਹਦੇ ਤੋਂ ਪਹਿਲੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਦਿੱਲੀ ਗਏ ਸਨ, ਜਦੋਂ ਸਾਧ ਸੰਗਤ ਜੀ 81 ਦੇ ਵਿੱਚ ਜੇਲ੍ਹ ਚੋਂ ਬਾਹਰ ਆਏ ਆ, ਉਹਦੇ ਤੋਂ ਬਾਅਦ ਆ ਫਿਰ ਮਹਾਂਪੁਰਖ ਸਾਰੇ ਹਿੰਦੁਸਤਾਨ ਦੇ ਵਿੱਚ ਚੱਕਰ ਲਾਇਆ ਤੇ ਪ੍ਰਚਾਰ ਦਾ ਸਾਧ ਸੰਗਤ ਦੌਰ ਚਲਾਇਆ। ਉਦੋਂ ਮਹਾਂਪੁਰਖ ਉੱਥੇ ਗਏ ਸਨ ਜਦੋਂ ਸੰਤੋਖ ਸਿੰਘ ਦਿੱਲੀ ਵਾਲੇ ਨੂੰ, ਸੀਸਗੰਜ ਵਾਲੇ ਪ੍ਰਧਾਨ ਨੂੰ ਸਾਧ ਸੰਗਤ ਕਿਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ, ਉਹਦੇ ਅਖੰਡ ਪਾਠ ਦੇ ਭੋਗ ਤੇ ਮਹਾਂਪੁਰਖ ਗਏ, ਬੜਾ ਪਿਆਰ ਕਰਦਾ ਸੀ ਮਹਾਂਪੁਰਖਾਂ ਦੇ ਨਾਲ। ਜਦੋਂ ਗਏ ਉੱਥੇ ਦਿੱਲੀ ਵਾਲਿਆਂ ਦੇ ਕੋਲ ਸਾਰਿਆਂ ਨੂੰ ਕਿਹਾ, ਉਹ ਦਿੱਲੀ ਵਾਲਿਓ ਸ਼ਸਤਰਧਾਰੀ ਹੋ ਜਾਓ। ਉਦੋਂ ਤਾਂ ਕਹਿੰਦੇ ਸੀ ਨਾ ਮਹਾਂਪੁਰਖਾਂ ਦੀ ਉਮਰ ਸਾਰੀ 35-36 ਸਾਲ, ਨੌਜਵਾਨ ਭਰ ਜਵਾਨੀ ਦੇ ਵਿੱਚ ਜੋਸ਼ ਦੇ ਵਿੱਚ ਹੀ ਗੱਲਾਂ ਕਰੀ ਜਾਂਦਾ। ਦਾਸ ਬਾਅਦ ਵਿੱਚ ਭਗੌੜਾ ਰਿਹਾ, ਬਾਅਦ ਵਿੱਚ ਦਿੱਲੀ 2-3 ਮਹੀਨੇ ਰਿਹਾ, ਉਹ ਦਿੱਲੀ ਦੇ ਉਹਨਾਂ ਲੋਕਾਂ ਕੋਲੋਂ ਇਹ ਗੱਲਾਂ ਸੁਣੀਆਂ, ਉਹਨਾਂ ਨੂੰ ਪਤਾ ਲੱਗਾ, ਉਹ ਦੱਸ ਰਹੇ ਸਨ, ਕਹਿੰਦੇ ਸੀ ਪਛਤਾ ਰਹੇ ਹਾਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਦਾ ਬਚਨ ਨਹੀਂ ਮੰਨਿਆ। ਮਹਾਂਪੁਰਖਾਂ ਨੇ ਪ੍ਰਚਾਰ ਵਿੱਚ ਕਹਿਣਾ, ਉਹ ਦਿੱਲੀ ਵਾਲਿਓ ਸਿੱਖੋ ਹਥਿਆਰ ਰੱਖੋ ਹਥਿਆਰ, ਜੇ ਹਥਿਆਰ ਤੋਂ ਜਦੋਂ ਤੁਹਾਨੂੰ ਮਾਰਨ ਵਾਸਤੇ ਅੱਗੋਂ ਆਪ ਹੈ, ਉਦੋਂ ਫਿਰ ਤੁਸੀਂ ਇਹ ਕੀ ਫਰਿੱਜ ਦਾ ਪਾਣੀ ਮਾਰੋਗੇ ਕਿ ਟੀਵੀ ਦਾ ਐਂਟੀਨਾ ਮਾਰੋਗੇ। ਇਹ ਬਚਨ ਮਹਾਂਪੁਰਖਾਂ ਨੇ ਉੱਥੇ ਕਹਿ, ਤੇ ਜਿਨ੍ਹੇ ਬਚਨ ਮੰਨ ਲਿਆ, ਜਿਹੜੇ ਸ਼ਸਤਰਧਾਰੀ ਹੋ ਗਏ, ਗੁਰੂ ਦਾ ਖਾਲਸੇ ਦਾ ਕੰਮ ਕੀ ਹੈ, ਜਿੱਥੇ ਮਹਾਰਾਜ ਦਸਮ ਪਾਤਸ਼ਾਹ ਨੇ ਕਿਹਾ ਜਿੱਥੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ, ਜਿੱਥੇ ਅਸਤਰ ਭੇਂਗ ਨਮਸਕਾਰ ਤੇਂਗ, ਮਹਾਰਾਜ ਨੇ ਆਖਿਆ ਸ਼ਾਸਤਰੀ ਤੇ ਗੁਰੂ ਦੇ ਪੀਰ ਆ ਸਾਧ ਸੰਗ, ਅਸਕਰ ਪਾਨ ਖੰਡੋ ਖੜਗ ਤਬਕ ਤੁਬਰਿਆਰ ਤੀਰ, ਸਾਹਿਬ ਸਰੋਈ ਸਾਹਿਤੀ ਜਹੀ ਹਮਾਰੇ ਪੀਰ, ਸਾਡੇ ਗੁਰੂ ਸਾਹਿਬ ਕਹਿ ਰਹੇ ਮੇਰੇ ਪੀਰ ਆ, ਤੇ ਸਿੱਖਾਂ ਦੇ ਪੀਰ ਕਿਉਂ ਨਹੀਂ ਹੈ ਭਾਈ। ਤੇ ਇਸੇ ਤਰ੍ਹਾਂ ਸੰਤ ਮਹਾਂਪੁਰਖਾਂ ਨੇ ਬਚਨ ਕਿਹਾ ਕਿ ਉਦੋਂ ਕੀ ਕਰੋਗੇ ਜਦੋਂ ਤੁਹਾਨੂੰ ਇਸੇ ਤਰ੍ਹਾਂ ਮਾਰਨ ਵਾਸਤੇ ਆ ਗਏ, ਤਾਂ ਉਸ ਵਕਤ ਕਿਸੇ ਨੇ ਮੰਨਿਆ ਕਿਸੇ ਨੇ ਨਾ ਮੰਨਿਆ, ਕਿ ਜਵਾਨੀ ਦੇ ਜੋਸ਼ ਚ ਮਹਾਂਪੁਰਖ ਕਹੀ ਜਾਂਦੇ ਸਭ ਕੁਝ। ਤੋ ਜਦੋਂ ਬਾਅਦ ਵਿੱਚ 84 ਤੋਂ ਬਾਅਦ ਨਵੰਬਰ ਦੇ ਵਿੱਚ ਇਹ ਅਟੈਕ ਹੋਇਆ, ਨਵੰਬਰ ਦੇ ਵਿੱਚ ਗਲਾਂ ਚ ਟਾਇਰ ਪਾ ਕੇ ਨੌਜਵਾਨਾਂ ਨੂੰ ਸਿੱਖਾਂ ਨੂੰ ਸਾਧ ਸੰਗਤ ਜੀ ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੂੰ ਜਦੋਂ ਅੱਗ ਲਾ ਦਿੱਤੀ ਨਾ ਟਾਇਰਾਂ ਤੇ, ਉਹ ਜਦੋਂ ਵਿਚਾਰਾ ਤੜਫਦਾ ਸੀ, ਕਹਿੰਦੇ ਵੇਖੋ ਸਿਖੜਾ ਡਾਂਸ ਕਰਦਾ, ਏਡੀ ਗਲਾਨੀ ਸਾਡੀ ਸਾਧ ਸੰਗਤ, ਅਸੀਂ ਇਹਨਾਂ ਦੀ ਇੱਜ਼ਤਾਂ ਬਚਾਉਣ ਵਾਲੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦਾ ਧਰਮ ਬਚਾਉਣ ਵਾਲੇ, ਮਾਫ ਕਰਨਾ ਏਡੇ ਵੱਡੇ ਕਿਰਤਕਣ ਬੰਦੇ ਕੋਈ ਹੋਰ ਨਹੀਂ ਹੋ ਸਕਦੇ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਨਾ ਹੁੰਦੇ, ਸੀਸ ਨਾ ਦਿੰਦੇ ਦਿੱਲੀ ਦੇ ਵਿੱਚ, ਤੇ ਸਾਧ ਸੰਗਤ ਜੀ ਇਹ ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੇਈ ਸੀਸ ਦਿਆ ਪਰ ਸੀ ਨਾ ਉਤਰੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰ ਰਹੇ ਹਨ, ਤੇ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਨੇ ਬਜਿੱਤਰ ਨਾਟਕ ਵਿੱਚ ਬਚਨ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਬਾਰੇ। ਤੇਗ ਬਹਾਦਰ ਕੇ ਚਲਤ ਭਾਇਓ ਜਗਤ ਕੋ ਸੋਕ ਹੈ 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 ਸਭ ਜਗ ਪਾਇਓ ਜੈ 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 ਸੁਰ ਲੋਕ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਦੂਜੇ ਦੀ ਰੱਖਿਆ ਵਾਸਤੇ ਸਰਨ ਆਵੈ ਤਿਸ ਕੰਠ ਲਾਏ ਇਹ ਬਿਰਧ ਸੁਆਮੀ ਸੰਦਾ। ਤੇ ਸਾਧ ਸਿੰਘ ਜਿਹੜਾ ਸਰਨ ਆ ਜੇ ਗੁਰੂ ਦੀ, ਗੁਰੂ ਉਹਨੂੰ ਕੰਠ ਲਾ ਲੈਂਦਾ। ਤੇ ਇਹਨਾਂ ਨੇ ਸਾਧ ਸੰਗਤ ਜੀ ਬੜਾ ਯਤਨ ਕੀਤਾ ਕਿ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਲਿਖ ਕੇ ਦੇ ਗਏ, ਅੱਜ ਤੋਂ ਗੁਰੂ ਤੁਸੀਂ ਸਾਡੇ ਜੋ, ਅਸੀਂ ਔਰੰਗਜ਼ੇਬ ਨੂੰ ਜਾ ਕੇ ਕਹਿੰਦੇ ਕਹਿ ਦਿੱਤਾ ਅੱਜ ਤੋਂ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਦੀਨ ਤੇਰਾ ਕਬੂਲ ਕਰ ਲੈਣ, ਅਸੀਂ ਸਾਰੀ ਕੌਮ ਹੀ ਤੇਰਾ ਦੀਨ ਕਬੂਲ ਕਰ ਲਵਾਂਗੇ। ਇਹ ਗੱਲਾਂ ਉਸ ਵਕਤ ਹੋ ਰਹੀਆਂ ਤੇ ਮਹਾਂਪੁਰਖ ਵੀ ਇਹੋ ਹੀ ਬਚਨ ਦੱਸਿਆ ਕਰਦੇ। ਤੋ ਸਾਧ ਸਿੰਘ ਜਦੋਂ ਉਹਨਾਂ ਤੋਂ ਇਹ ਸੁਣਿਆ ਤੇ ਮਹਾਂਪੁਰਖ ਕਹਿੰਦੇ ਉੱਥੇ ਤਾਂ ਇਹ ਗੱਲਾਂ ਕਰਦੇ ਆ ਕਿ ਮਾਰੇ ਗੁਰੂ ਤੇਗ ਬਹਾਦਰ, ਹੁਣ ਪਿੱਛੇ ਵੀ ਸਾਧ ਸਿੰਘ ਬਹੁਤ ਵੱਡਾ ਘੱਲੂ ਘਾਰਾ ਹੋਇਆ ਉੱਥੇ ਜੰਮੂ ਦੇ ਵਿੱਚ, ਤੇ ਉਦੋਂ ਕਸ਼ਮੀਰ ਦੇ ਵਿੱਚ ਹੋਇਆ ਤੇ ਲਿਖ ਕੇ ਇੱਕ ਬੜਾ ਵੱਡਾ ਸਾਧ ਸਿੰਘ ਜੀ ਪੱਥਰ ਦੇ ਉੱਤੇ ਜਦੋਂ ਸੀਸਗੰਜ ਗੁਰਦੁਆਰਾ ਜਿੱਥੇ ਆਨੰਦਪੁਰ ਸਾਹਿਬ ਉੱਥੇ ਜਾ ਕੇ ਕਿਤੇ ਦਰਸ਼ਨ ਕਰਿਆ ਜੇ, ਜਿੱਥੇ ਮਸੰਦਾਂ ਦਾ ਖੂਹ ਹੈ ਨਾਲ ਉਹ ਸੀਸਗੰਜ ਜਿੱਥੇ ਸੀਸ ਦਾ ਸੰਸਕਾਰ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉੱਥੇ ਲਿਖਿਆ ਹੋਇਆ ਹੈ ਕਿ ਹੇ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਸਮਿਆਂ 'ਚ ਮੁਸਲਮਾਨਾਂ ਕੋਲੋਂ ਸਾਡੀ ਰੱਖਿਆ ਕੀਤੀ ਹੈ, ਹੁਣ ਵੀ ਸਾਡੀ ਹਿੰਦੂ ਕੌਮ 'ਤੇ ਬਹੁਤ ਵੱਡੀ ਭੀੜ ਹੈ ਤੇ ਸਾਡੀ ਤੁਸੀਂ ਕਿਰਪਾ ਕਰਕੇ ਰੱਖਿਆ ਕਰੋ। ਉਹ ਲਿਖ ਕੇ ਉੱਥੇ ਲਾਇਆ, ਹੁਣ ਵੀ ਸਾਧ ਸਿੰਘ ਜਾ ਕੇ ਕਿਤੇ ਦਰਸ਼ਨ ਕਰਿਆ ਜਦੋਂ ਆਨੰਦਪੁਰ ਸਾਹਿਬ। ਉਹ ਇਹ ਗੱਲਾਂ ਹੋ ਜਾਣੀਆਂ ਹਨ। ਦੂਸਰੇ ਪਾਸੇ ਸਾਧ ਸੰਗਤ ਜੀ, ਇਧਰੋਂ ਬੀਬੀ ਇੰਦਰਾ ਨੇ, ਇਧਰੋਂ ਰਾਜੀਵ ਗਾਂਧੀ ਨੇ ਕਹਿ ਦਿੱਤਾ ਉਹਦੇ ਘਰ ਪੁੱਤਰ ਨੇ, ਤੇ ਕਿਉਂਕਿ ਸਿੱਖ ਸੀ ਸਾਧ ਸਿੰਘ ਰਾਸ਼ਟਰਪਤੀ, ਮਾਫ ਕਰਨਾ, ਸਿੱਖ ਰਾਸ਼ਟਰਪਤੀ ਸਭ ਕੁਝ ਕਰ ਸਕਦਾ ਸੀ ਪਰ ਉਹਨੇ ਨਹੀਂ ਕੀਤਾ। ਅੱਖਾਂ ਮੀਟ ਕੇ ਵੇਖਦਾ ਰਿਹਾ ਸਿੱਖਾਂ ਦਾ ਘਾਣ, ਇਹੋ ਜਿਹਾ ਅੱਜ ਤੱਕ ਦੇ ਕਦੀ ਇਤਿਹਾਸ ਗੁਜ਼ਰਿਆ ਨਹੀਂ, ਇਤਿਹਾਸ ਹੀ ਬਦਲ ਦਿੱਤਾ ਇਹਨਾਂ ਨੇ ਸਾਧ ਸੰਗਤ ਜੀ। ਇਹ ਕਾਲੇ ਅੱਖਰਾਂ 'ਚ ਇਹਨਾਂ ਦਾ ਨਾਂ ਲਿਖਿਆ ਜਾਵੇਗਾ। ਤੇ ਇਹੋ ਹੀ ਸਾਧ ਸੰਗਤ ਜਦੋਂ ਬੀਬੀ ਇੰਦਰਾ ਰਸ਼ੀਆ ਨੇ ਇਹ ਗੱਲ ਕਹੀ ਹੈ, ਬੀਬੀ ਹੁਣ ਭਿੰਡਰਾਂ ਵਾਲਾ ਖਾਲਸਾ ਰਾਜ ਕਰ ਲੈਣ ਲੱਗਾ ਈ, ਤੇ ਇਸ ਕਰਕੇ ਤੂੰ ਹੁਣ ਇਹ ਜੋ ਕਰਨਾ ਉਹਨੂੰ ਕਾਬੂ ਕਰ ਲੈ, ਤੇ ਉਦੋਂ ਅਟੈਕ ਹੋਇਆ। ਤੇ ਜੇ ਉਹ ਅਟੈਕ ਕੀ ਹੋਇਆ, ਉਹਦੀ ਸ਼ਹਿ ਉੱਤੇ ਰਸ਼ੀਆ ਦੀ, ਤੇ ਤਖ਼ਤ ਸਾਹਿਬ ਨਾਲ ਉਹਨੇ ਟੱਕਰ ਲਈ, ਉਹ ਟੋਟੇ ਟੋਟੇ ਹੋ ਗਿਆ। ਜਿੰਨੇ ਵੀ ਹਰਿਮੰਦਰ ਸਾਹਿਬ ਨਾਲ ਟੱਕਰ ਲਈ ਹੈ, ਜਿਹਨੇ ਤਖ਼ਤ ਸਾਹਿਬ ਨਾਲ ਟੱਕਰ ਲਈ ਹੈ, ਜੋ ਅੜਿਆ ਉਹ ਝੜਿਆ ਹੈ। ਗੁਰੂ ਖਾਲਸੇ ਦੀ ਅਰਦਾਸ, ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ, ਜਿਹੜਾ ਅੜ ਗਿਆ ਉਹ ਝੜ ਗਿਆ, ਜਿਹੜਾ ਸ਼ਰਨ ਪੈ ਗਿਆ ਉਹ ਤਰ ਗਿਆ। ਪਰ ਇਹਨਾਂ ਸਾਧ ਸੰਗਤ ਜੀ, ਅੱਜ ਇਹ ਜਦੋਂ ਵੇਖੀਏ ਪਿੱਛੇ ਸਾਡੀਆਂ ਨੌਜਵਾਨ ਲੜਕੀਆਂ ਉੱਥੇ ਦਿੱਲੀ ਦੇ ਵਿੱਚ, ਮੈਂ ਉਹਨਾਂ ਨੂੰ ਪੁੱਛਿਆ ਸਾਰੀ, ਜਿੰਨਾ ਮੈਂ ਮਗਰੋਂ 3 ਮਹੀਨੇ ਰਿਹਾ ਅਟੈਕ ਤੋਂ ਬਾਅਦ, ਮੈਂ ਭਗੌੜਾ ਸੀ, ਮੈਂ ਦਿੱਲੀ ਵਿੱਚ ਹੀ ਰਿਹਾ, ਤੇ ਉੱਥੇ ਸਾਰਿਆਂ ਨੂੰ ਪੁੱਛਦਾ ਰਿਹਾ, ਤੇ ਉਹਨਾਂ ਨੇ ਸਾਧ ਸੰਗਤ ਜੀ ਉਸ ਵਕਤ ਦੱਸਿਆ ਕਿ ਇੱਥੇ ਨੌਜਵਾਨ ਲੜਕੀਆਂ, 900 ਨੌਜਵਾਨ ਲੜਕੀ ਸਾਡੀ ਕਿਤੇ ਦਿਸ ਨਹੀਂ ਰਹੀ, ਲੱਭ ਨਹੀਂ ਰਹੀ, ਪਤਾ ਨਹੀਂ ਕਿੱਧਰ ਉਹ ਚਲੇ ਗਈ ਹੈ। ਕਹਿਣ ਦਾ ਭਾਵ, ਇਹਨਾਂ ਦੀਆਂ ਧੀਆਂ ਅਸੀਂ ਬਚਾਈਆਂ, ਇਹਨਾਂ ਦੀਆਂ ਧੀਆਂ ਨੂੰ ਉਸ ਵਕਤ ਇਹ ਗੱਲ ਹੋਈ ਗੁਰੂ ਦੇ ਖਾਲਸੇ ਨੇ ਜਦੋਂ ਇਹ ਗੱਲਾਂ ਕਹਿੰਦੇ ਹੁੰਦੇ ਸਨ, ਤੇ ਇੱਕ ਕਸੂਰ ਦੀਆਂ 21 ਗੜੀਆਂ ਫਤਿਹ ਕੀਤੀਆਂ ਗੁਰੂ ਦੇ ਖਾਲਸੇ ਨੇ ਕਿੰਦਵਾਣੀ ਨੂੰ ਬਚਾਉਣ ਵਾਸਤੇ। ਵੇਖੋ ਕਿੱਡਾ ਵਿਸ਼ਾਲ ਹਿਰਦਾ ਹੈ ਸਾਡਾ, ਕਿੱਡੀ ਵੱਡੀ ਬਰਕਤ ਹੈ ਸਾਡੇ ਕੋਲ, ਸਤਿਗੁਰ ਨੇ ਕਿੱਡੀ ਬਖਸ਼ਿਸ਼ ਕੀਤੀ ਹੈ। ਪਰ ਸਾਧ ਸੰਗਤ, ਜੇ ਸੂਰਮੇ ਕੋਲ ਰਾਜ ਆਵੇ ਉਹ ਸੂਰਮੇ ਦੀ ਕਦਰ ਕਰਦਾ ਹੈ, ਜੇ ਕੈਰ ਕੋਲ ਰਾਜ ਆਵੇ ਉਹਦੀ ਅੱਖਾਂ ਦੇ ਅੱਗੇ ਸੂਰਮਾ ਮਰਦ ਰੜਕਦਾ ਜੀ। ਇਸ ਵਕਤ ਮਹਾਂਪੁਰਖ ਬਚਨ ਕਰਿਆ ਕਰਦੇ, ਕਹਿੰਦੇ ਭਾਈ ਉਹ ਜਿਹੜਾ ਜਨਾਹ ਸੀ ਨਾ, ਜਿਹਨੇ ਸਾਧ ਸੰਗਤ ਜੀ ਪਾਕਿਸਤਾਨ ਬਣਾਇਆ, ਇਹ ਉਹਨੇ ਉਸ ਵਕਤ ਕਿਹਾ, ਉਹ ਸਿੱਖੋ ਗੋਰੇ ਅੰਗਰੇਜ਼ ਛੱਡ ਗਏ ਜੇ, ਜਦੋਂ ਕਾਲੇ ਅੰਗਰੇਜ਼ਾਂ ਨੂੰ, ਆ ਜਿਹੜੇ ਕਾਲੇ ਜਦੋਂ ਇਹਨਾਂ ਦਾ ਰਾਜ ਵੇਖਿਆ, 30 ਸਾਲ ਬਾਅਦ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਕਿੱਦਾਂ ਖੋਖਲਾ ਕਰ ਦਿੰਦੇ, ਰਾਜ ਆਪਣਾ ਲੈ ਲਓ। ਉਸ ਵਕਤ ਨਹੀਂ ਲਿਆ, ਤੇ ਹੁਣ ਕੀ ਕਰ ਰਿਹਾ, ਕੁਝ ਵੀ ਨਹੀਂ ਹੈ। ਸਾਧ ਸੰਗਤ ਜੀ ਅਟੈਕ ਤੋਂ ਬਾਅਦ ਸਭ ਠੰਡੇ ਪੈ ਗਏ, ਕੀ ਕਰੀਏ, ਮੈਂ ਮੁਲਕ ਤੋਂ ਇੱਥੇ ਬੋਲ ਪਊਗਾ, ਜੋ 4 ਗੱਲਾਂ ਬੋਲ ਦੇਵਾਂਗੇ ਕੀ ਹੋ ਜਾਊਗਾ, ਦਿੱਲੀ ਢੱਟ ਜੂ। ਕਹਿਣ ਦਾ ਭਾਵ, ਯਾਦ ਜ਼ਰੂਰ ਕਰਦੇ ਆ, ਉਸ ਯਾਦ ਨੂੰ ਹਿਰਦੇ ਦੇ ਵਿੱਚ ਰੱਖਣਾ ਹਰ ਨੌਜਵਾਨ ਨੇ, ਉਸ ਸਮਾਂ ਨੂੰ ਹਿਰਦੇ 'ਚ ਬਲਦੀ ਰੱਖਣਾ, ਤੇ ਤਾਂਹੀਓ ਤੇ ਸਾਧ ਸੰਗਤ ਅਸੀਂ ਕੁਝ ਕਰ ਸਕਾਂਗੇ। ਪਰ ਸਾਰੇ ਠੰਡੇ ਬਸਤੇ 'ਚ ਪੈ ਗਏ, ਕਿਸ ਤਰ੍ਹਾਂ ਪੈ ਗਏ, ਕਿਉਂ ਪੈ ਗਏ, ਕੀ ਗੱਲ ਹੋ ਗਈ ਹੈ, ਮਾਫ ਕਰਨਾ ਸਾਡੇ ਕਿਉਂ ਵਿਕ ਜਾਂਦੇ ਆ, ਕਿਉਂ 4 ਛਿੱਲੜਾਂ ਤੇ 4 ਪੌਂਡਾਂ ਤੇ ਵਿਕ ਜਾਂਦੇ ਲੋਕ, ਮਾਫ ਕਰਨਾ, ਮੈਂ ਕਿਸੇ ਨੂੰ ਕੋਈ ਲਾ ਕੇ ਗੱਲ ਨਹੀਂ ਕਰ ਰਿਹਾ, ਮੈਂ ਸਾਰੇ ਵਰਲਡ ਵਿੱਚ ਕਰ ਰਿਹਾ, ਕਿੱਦਾਂ ਦੁਨੀਆਂ 'ਚ ਹੋ ਰਿਹਾ ਸਾਡੇ ਨਾਲ। ਇਸ ਕਰਕੇ ਗੁਰਸਿੱਖੋ, ਜੇ ਹੁਣ ਅੱਜ ਦੇ ਦਿਨ ਆਪਣੇ ਦਾਸ ਉਦੋਂ ਪਟਨੇ ਸਾਹਿਬ ਸੀ, ਜਦੋਂ ਇਹ ਨਵੰਬਰ ਦੇ ਵਿੱਚ ਆ ਜੋ ਦੰਗੇ ਹੋਏ ਆ ਨਾ, ਦਾਸ ਪਟਨੇ ਸਾਹਿਬ ਗੁਰਦੁਆਰੇ ਸਾਹਿਬ ਸੀ, ਕਾਰ ਸੇਵਾ ਵਾਲੇ ਬਾਬੇ ਜਸਵੰਤ ਸਿੰਘ ਹਰਬੰਸ ਸਿੰਘ ਹੋਣੀ ਦਿੱਲੀ ਵਾਲੇ, ਉਹਨਾਂ ਦੀ ਉੱਥੇ ਸੇਵਾ ਚੱਲ ਰਹੀ ਸੀ ਪਟਨੇ ਸਾਹਿਬ, ਗਾਏ ਘਾਟ ਗੁਰਦੁਆਰੇ ਸੀ ਦਾਸ, ਤੇ ਉੱਥੇ ਜਦੋਂ ਅਸੀਂ ਬਾਹਰ ਨਿਕਲੇ, ਮੈਂ ਕਲਕੱਤੇ ਜਾਣਾ ਸੀ, ਉੱਥੇ ਜਦੋਂ ਜਾਣਾ ਸੀ ਸਾਧ ਸੰਗਤ, ਪਰ ਅਸੀਂ ਜਦੋਂ ਬਾਹਰ ਨਿਕਲੇ, ਕਿਸੇ ਨੇ ਆਣ ਕੇ ਮੁਸਲਮਾਨ ਨੇ ਦੱਸਿਆ ਕਿ ਅੱਜ ਬੀਬੀ ਨੂੰ ਗੋਲੀ ਮਾਰ ਦਿੱਤੀ ਗਈ ਸਵੇਰੇ, ਅਜੇ ਡਿਕਲੇਅਰ ਨਹੀਂ ਉਹਨੇ ਕੀਤਾ, ਇਹਨਾਂ ਨੇ ਇਸੇ ਤਰ੍ਹਾਂ ਰੇਡੀਓ ਦੇ ਵਿੱਚ ਅਜੇ ਡਿਕਲੇਅਰ ਨਹੀਂ ਕੀਤਾ, ਤੇ ਸਾਧ ਸੰਗਤ ਜੀ ਅਜੇ ਅਸੀਂ ਇੰਨੀ ਗੱਲ ਸੁਣ ਕੇ ਅਸੀਂ ਅੰਦਰ ਨੂੰ ਆਏ ਹਾਂ ਗੁਰਦੁਆਰੇ ਦੇ, ਚਾਰ ਚਫੇਰੇ ਉਹਨਾਂ ਨੂੰ ਜਦੋਂ ਪਤਾ ਲੱਗਾ, ਉਹਨਾਂ ਆਖੇ ਸਾਡੀ ਮਾਂ ਮਾਰ ਦਿੱਤੀ ਹੈ, ਗਾਏ ਘੱਟ ਗੁਰਦੁਆਰੇ ਦੇ ਘੱਟ ਤੋਂ ਘੱਟ 10,000 ਬੰਦੇ ਦਾ ਇਕੱਠ ਸੀ, ਇਹਨਾਂ ਚਾਰ ਚਫੇਰੇ ਆ ਗਏ। ਚਲੋ ਗੁਰੂ ਕਿਰਪਾ ਕਰੇ, ਸਤਿਗੁਰ ਰੱਖਿਆ ਕਰਨ ਵਾਲੇ ਹੈ, ਤੇ ਉੱਥੇ ਸਾਧ ਸੰਗਤ ਜੀ ਬਹੁਤ ਕੁਛ ਇੱਕ ਪਾਸੇ ਦੀ ਉਹਨਾਂ ਨੇ ਕੰਧ ਢਾ ਦਿੱਤੀ, ਪਰ ਅੰਦਰ ਅਸੀਂ 5 ਜਾਂ 7 ਸਿੰਘ ਸਾਂ, ਕਿਸੇ ਦੀ ਜ਼ਰੂਰਤ ਨਹੀਂ ਪਈ ਅੱਗੇ ਆਉਣ ਦੀ। ਜ਼ਰੂਰ ਪਿਛਲੇ ਪਾਸੇ ਰੌਲੇ ਜ਼ਰੂਰ ਪਾਉਂਦੇ ਰਹੇ, ਹਮਾਰੀ ਮਊਆ ਕੋ ਮਾਰ ਦਿਆ, ਹਮਾਰੀ ਮਊਆ ਕੋ ਭਿੰਡੀ ਵਾਲੇ ਨੇ ਹਮਾਰੀ ਮਊਆ ਕੋ ਮਾਰ ਦਿਆ, ਇਹੋ ਜਿਹੀਆਂ ਗੱਲਾਂ ਜ਼ਰੂਰ ਸੁਣਦੇ ਸਾਂ। ਤੇ ਸਾਧ ਸੰਗਤ ਚਲੋ ਜੋ ਵੀ ਹੋਇਆ, ਇੱਕ ਵਾਰ ਦਰਵਾਜ਼ਾ ਤੋੜਨ ਲੱਗੇ ਗੁਰੂ ਦੇ ਖਾਲਸੇ ਨੇ, ਕਿਸ ਤਰ੍ਹਾਂ ਚਲੋ ਜਕਾਰਾ ਉੱਥੇ ਆ, ਸਾਧ ਸੰਗਤ ਜੋ ਕੁਝ ਹੈਗਾ ਸੀ ਉਹਨੇ ਕਰ ਦਿੱਤਾ, ਤੇ ਉਦੋਂ ਫਿਰ ਸਾਧ ਸੰਗਤ ਜੀ ਇੱਕ ਬੰਦਾ ਥਾਂ ਤੇ ਮਰ ਗਿਆ, 3 ਬੰਦੇ ਫੱਟੜ ਹੋ ਗਏ, ਤੇ ਉਹ ਫਿਰ ਸਾਰੇ ਦੇ ਸਾਰੇ ਭੱਜ ਗਏ, ਕੋਈ ਰਿਹਾ ਹੀ ਨਹੀਂ ਉੱਥੇ। ਗੁਰੂ ਪਿਆਰਿਓ, ਜੋ ਗੁਰੂ ਸਾਹਿਬ ਨੇ ਸਾਨੂੰ ਸ਼ਕਤੀ ਦਿੱਤੀ ਹੈ, ਸਾਨੂੰ ਬਰਕਤ ਦਿੱਤੀ ਹੈ, ਉਸ ਬਰਕਤ ਜਿਹੜਾ ਅੰਮ੍ਰਿਤ ਛਕ ਲੈਂਦਾ ਗੁਰੂ ਦਾ ਪਿਆਰਾ ਬਣ ਜਾਂਦਾ ਹੈ, ਉਹ ਦਲੇਰ ਹੋ ਜਾਂਦਾ ਹੈ। ਇਹਨਾਂ ਸਾਧ ਸੰਗਤ ਜੀ 5 ਘੁੱਟ ਮਹਾਰਾਜ ਜਦੋਂ ਪੀਂਦਾ ਹੈ ਸਾਧ ਸੰਗਤ, ਗੁਰੂ ਦੇ ਬਾਟਿਓ ਪ੍ਰੇਮ ਵਾਲੇ ਮੱਦੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਉਹ ਮੱਦੇ ਹਾਥੀਆਂ ਨਾਲ ਵੀ ਮੁਕਾਬਲੇ ਕੀਤੇ ਆ ਤੇ ਸਾਧ ਸੰਗਤ, ਪਰ ਹੁਣ ਸਾਰੇ ਦੇ ਸਾਰੇ ਠੰਡੇ ਹੋ ਗਏ, ਕੋਈ ਨੀ ਗੱਲ ਕਿਸੇ ਦੇ ਮਨ ਵਿੱਚ ਕੋਈ ਗੱਲ ਨਹੀਂ ਹੈ, ਗੁਰ ਸਟੇਜਾਂ ਉੱਤੇ ਕੋਈ ਗੱਲ ਸਾਧ ਸੰਗਤ ਇਹੋ ਜਿਹੀ ਹੋਣੀ ਨਹੀਂ, ਇਤਿਹਾਸ ਨੂੰ ਕੋਈ ਯਾਦ ਹੀ ਨਹੀਂ ਕਰਦੇ ਆਪਾਂ। ਇਸ ਕਰਕੇ ਉਹ ਸਤਵੰਤ ਸਿੰਘ ਬੇਅੰਤ ਸਿੰਘ ਨੇ ਸਾਧ ਸੰਗਤ ਜਿਹੜਾ ਕਾਰਨਾਮਾ ਕਰਕੇ ਵਿਖਾਲਿਆ, ਸਿੱਖਾਂ ਦੀ ਪੱਗ ਜਿਹੜੀ ਹੈ ਸਿਰ ਦੇ ਉੱਤੇ ਰੱਖੀ ਸੀ ਉਹਨਾਂ ਗੁਰਮੁਖਾਂ ਪਿਆਰਿਆਂ ਨੇ, ਉਹਦੇ ਤੋਂ ਬਾਅਦ ਇਹ ਅਟੈਕ ਹੋਇਆ ਤੇ ਅਸੀਂ ਫਿਰ ਉੱਥੋਂ ਚਲੋ ਪਟਨੇ ਸਾਹਿਬ ਤੋਂ ਚਲੋ ਨਿਕਲ ਆਏ, ਜਿੱਦਾਂ ਵੀ ਹੋਇਆ ਬਹੁਤ ਕੁਛ ਹੋਇਆ, 17 ਦਿਨ ਅਸੀਂ ਉੱਥੇ 17 ਨਵੰਬਰ ਤੱਕ ਤਖ਼ਤ ਸਾਹਿਬ ਦੇ ਉੱਤੇ ਰਹੇ ਉੱਥੇ ਅਸੀਂ, ਤੇ ਇਸੇ ਤਰ੍ਹਾਂ ਬਹੁਤ ਜ਼ਿਆਦਾ ਬੜੇ ਸਿੰਘ ਸਨ, ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਧ ਸੰਗਤ ਆਪਣੇ ਸਾਰੇ ਹਿੰਦੁਸਤਾਨ ਦੇ ਵਿੱਚ, ਤੇ ਇਹਦੇ ਬਾਰੇ ਉਹ ਜਿਹੜੀਆਂ ਗੱਲਾਂ ਹਨ ਉਹ ਕੋਈ ਕਿਸੇ ਵੇਲੇ ਵਿਚਾਰ ਆ ਜਾਂਦੀ ਹੈ ਨਾ, ਤੇ ਬਾਬਾ ਕਬੀਰ ਜੀ ਕਹਿੰਦੇ ਪਾੜੋਸੀ ਕੇ ਜੋ ਹੋਆ ਆਪਣੇ ਘਰ ਦੇ ਵਿੱਚ ਵੀ ਤੂੰ ਜਾਣਨਾ ਕਰ ਵੀ ਤੇਰੇ ਘਰ ਚ ਵੀ ਹੋ ਸਕਦਾ ਈ, ਪਰ ਅਸੀਂ ਸਿੱਖ ਹਾਂ, ਸਿੱਖੀ ਦੇ ਸਾਧ ਸੰਗਤ ਦੀ ਗੱਲ ਕਰਦੇ ਹਾਂ, ਤੇ ਆਪਣੇ ਅੰਦਰ ਇਹ ਗੱਲ ਨਹੀਂ ਹੈ, ਪੰਥ ਪ੍ਰਸਤ ਨਹੀਂ ਹਾਂ, ਅਸੀਂ ਕੌਮ ਪ੍ਰਸਤ ਨਹੀਂ ਹਾਂ, ਅਸੀਂ ਮਤਲਬ ਪ੍ਰਸਤ ਹਾਂ। ਪੰਥ ਪ੍ਰਸਤ ਉਹ ਹੁੰਦਾ ਹੈ ਜਿਹੜਾ ਪੰਥ ਦੇ ਵਾਸਤੇ ਆਪਣਾ ਸਾਰਾ ਕੁਝ ਦਾਅ ਤੇ ਲਾ ਦੇਵੇ, ਪੰਥ ਪ੍ਰਸਤ ਉਹ ਹੁੰਦਾ ਹੈ ਜਿਹੜਾ ਪੰਥ ਵਾਸਤੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਆਪਣੀ ਜਾਨ ਦੀ ਵੀ ਪਰਵਾਹ ਨਾ ਕਰੇ, ਪਰ ਅਸੀਂ ਪੰਥ ਪ੍ਰਸਤ ਇਹੋ ਜਿਹੇ ਹਾਂ, ਜੇ 4 ਪੈਸੇ ਆ ਗਏ ਹੈ ਤੇ ਉਹਨੂੰ ਜੇਬ 'ਚ ਪਾ ਲਿਆ ਤੇ ਬੜੇ ਬੜੇ ਤਗੜੇ ਪ੍ਰੋਗਰਾਮ ਕਰਦੇ ਹਾਂ ਅਸੀਂ, ਤੇ ਉਹਦੇ ਵਿੱਚ ਇਹ ਨਹੀਂ ਕਰਦੇ ਵੀ ਕੌਮ ਵਾਸਤੇ ਕੁਝ ਕੀਤਾ ਜਾਵੇ, ਸਿਰਫ ਇਹੋ ਹੀ ਆ ਮੇਰੀ ਜਥੇਬੰਦੀ ਵਾਸਤੇ ਆ, ਹੋ ਜੇ ਆ ਕਹਿੰਦਾ ਮੇਰੀ ਜਥੇਬੰਦੀ ਵਾ, ਮਾਫ ਕਰਨਾ ਸਾਰਿਆਂ ਦੀ ਗੱਲ ਜਰਨਲ ਕਰ ਰਿਹਾ ਦਾਸ, ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰ ਰਿਹਾ ਕਿਸੇ ਦੇ ਉੱਤੇ, ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ, ਪਰ ਸਾਧ ਸੰਗਤ ਪੰਥ ਕਿੱਥੇ ਜਾਵੇ, ਕੌਮ ਕਿੱਥੇ ਜਾਵੇ, ਕੋਈ ਨੀ ਮਨ ਚ ਕੋਈ ਭਾਵਨਾ ਹੀ ਨਹੀਂ ਹੈ ਵੀ ਕੌਮ ਜਿੱਥੇ ਮਰਜ਼ੀ ਜਾਵੇ, ਸਾਡੇ ਢਿੱਡ ਭਰ ਲੈਣੇ ਚਾਹੀਦੇ ਆ, ਸਾਡੇ ਢਿੱਡ ਭਰਨੇ ਚਾਹੀਦੇ, ਸਾਡੇ ਬਸ ਸਾਨੂੰ 4 ਪੈਸੇ ਸਾਨੂੰ ਜੁੜਨੇ ਚਾਹੀਦੇ ਆ, ਅਸੀਂ ਕੌਮ ਜਿੱਥੇ ਮਰਜ਼ੀ ਲਿਆ ਕਰਨ। ਗੁਰਮੁਖੋ, ਜਦੋਂ ਇਨਕਲਾਬ ਨਿਕਲਦਾ ਝੁੱਗੀਆਂ ਚੋਂ ਨਿਕਲਿਆ, ਇਨਕਲਾਬ ਜਦੋਂ ਨਿਕਲਿਆ ਝੁੱਗੀਆਂ ਚੋਂ ਨਿਕਲਿਆ, ਜਿਹਦੇ ਕੋਲ 4 ਛਿੱਲੜਾਂ ਆ ਜਾਓ ਤੇ ਕਹਿੰਦਾ ਮੇਰਾ ਹੁਣੇ ਖਾਲਿਸਤਾਨ, ਮੇਰਾ ਸਭ ਕੁਝ ਹੀ ਹੈ, ਉਹਨੂੰ ਕੀ ਜ਼ਰੂਰਤ ਹੈ ਭਾਈ, ਕੀ ਜ਼ਰੂਰਤ ਹੈ ਸਿੱਖੀ ਦੀ ਗੱਲ ਕਰਨ ਦੀ, ਕੀ ਜ਼ਰੂਰਤ ਹੈ ਸਿੱਖੀ ਦੀ ਗੱਲ ਕਰਕੇ ਸਾਧ ਸੰਗਤ ਸਿੱਖੀ ਅੰਮ੍ਰਿਤ। ਹੁਣ ਪਹਿਲਾ ਨੰਬਰ ਇਹ ਹੈ ਸਾਡਾ, ਸਭ ਤੋਂ ਵੱਡੀ ਗੱਲ ਇਹ ਹੈ, ਅਸੀਂ ਖਾਲਸੇ ਰਾਜ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਅਸੀਂ ਸਾਨੂੰ ਕੁੱਟ ਖਾਈ ਜਾਂਦੇ ਹਾਂ, ਬਹੁਤ ਕੁਝ ਹੋ ਰਿਹਾ, ਪਰ ਗੁਰਮੁਖੋ ਪਹਿਲਾ ਨੰਬਰ ਹੈ ਸਾਨੂੰ ਅੰਮ੍ਰਿਤ ਛਕਾਉਣਾ, ਗੁਰੂ ਦੇ ਖਾਲਸਾ ਬਣਾਉਣਾ। ਜਦੋਂ ਗੁਰੂ ਦੇ ਖਾਲਸੇ ਸਾਰੇ ਬਣ ਗਏ, ਪਹਿਲਾਂ ਘਰੋਂ ਆਪਣਿਓ ਤੁਰੀਏ, ਘਰੋਂ ਤੁਰੀਏ, ਘਰਾਂ ਦੇ ਵਿੱਚ ਬੈਠੇ ਆਪਾਂ ਆਪਣੇ ਆਪਣੇ ਬੱਚਿਆਂ ਨੂੰ ਪ੍ਰਚਾਰ ਕਰੀਏ, ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਲਾਈਏ, ਫਿਰ ਬਾਹਰ ਦੂਜਿਆਂ ਨੂੰ ਕਹੀਏ। ਜਦੋਂ ਆਪਣੇ ਦੇ ਪਰਿਵਾਰ ਅਜੇ ਚੜ੍ਹਦੀ ਕਲਾ ਵਿੱਚ ਨਹੀਂ ਹੈ, ਤੇ ਦੂਜਿਆਂ ਨੂੰ ਅਸੀਂ ਕੀ ਕਵਾਂਗੇ? ਗੁਰਮੁਖੋ, ਆ ਹੁਣ ਗੁਰਦੁਆਰੇ ਸਾਹਿਬ ਦੇ ਬਾਰੇ ਸੈਕਟਰੀ ਸਾਹਿਬ ਨੇ ਕਿਹਾ ਅਸੀਂ ਬੜਾ ਯਤਨ ਕਰ ਰਹੇ ਹਾਂ, ਕਮਿਟੀ ਸੈਂਟਰ ਬਣਾਏ ਆ, ਤੋ ਇਸੇ ਤਰ੍ਹਾਂ ਵੇਟ ਲਿਫਟਿੰਗ ਬਾਰੇ ਵੀ ਗੱਲਬਾਤ ਕਰਦੇ ਆ, ਨੌਜਵਾਨ ਨਸ਼ਿਆਂ ਤੋਂ ਪਰਹੇਜ ਕਰਨ, ਨੌਜਵਾਨ ਇੱਥੇ ਆਣ ਕੇ ਆਪਣੇ ਸਿਹਤਾਂ ਬਣਾਉਣ, ਪਰ ਸਾਧ ਸਿੰਘ ਜਿਹੜੇ ਡਰੱਗੀ ਲੋਕ ਹੋ ਜਾਂਦੇ ਆ ਇਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ? ਯਤਨ ਤਾਂ ਬਹੁਤ ਕਰ ਰਹੇ ਹਾਂ ਆਪਾਂ, ਪਰ ਪਹਿਲਾ ਨੰਬਰ ਅੰਮ੍ਰਿਤ ਛਕਾਉਣਾ, ਅੰਮ੍ਰਿਤ ਛਕਾ ਕੇ ਤਿਆਰ ਮੁਰ ਤਿਆਰ ਕਰਨਾ, ਗੁਰੂ ਵਾਲੇ ਬਣਾਉਣਾ, ਤੇ ਫਿਰ ਆਪਣੇ ਆਪ ਖਾਲਸਾ ਤੇ ਖਾਲਸਾ ਰਾਜ ਚ ਉੱਥੇ ਆਉਣਾ। ਪਰ ਗੁਰਮੁਖੋ ਗੁਰੂ ਦਾ ਖਾਲਸਾ, ਜਿਸ ਕਿਸੇ ਨੇ ਭਾਜੀ ਪਾਈ ਹੈ ਉਹ ਭਾਜੀ ਦੂਣੀ ਸਵਾਈ ਕਰਕੇ ਅੱਗੇ ਵਾਪਸ ਕੀਤੀ, ਉਹਨੂੰ ਮੋੜੀ ਹੈ ਸਾਧ ਸੰਗਤ ਨੇ। ਇਸੇ ਤਰ੍ਹਾਂ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਮੋੜੀ ਹੈ ਭਾਜੀ, ਤੇ ਫਿਰ ਜਦੋਂ ਸਾਡੇ ਤੇ ਇਸ ਤਰ੍ਹਾਂ ਕਹਾਣ ਹੋਇਆ, ਇਹ ਪਹਿਲੋ ਹੀ ਮਹਾਂਪੁਰਖਾਂ ਨੇ ਬਚਨ ਕੀਤਾ ਸੀ। ਕਹਿੰਦੇ ਵੀ ਜਦੋਂ ਤੁਹਾਡੇ ਘਰ ਤੁਹਾਨੂੰ ਮਾਰਨ ਵਾਸਤੇ ਆਏ, ਇਹ ਉੱਥੇ ਉਦੋਂ ਕਹਿ ਦਿੱਤਾ ਸੀ ਸਾਧ ਸਿੰਘ ਸਾਨੂੰ 1981 ਦੇ ਵਿੱਚ, 3 ਸਾਲ ਪਹਿਲੋ ਹੀ ਸਾਹਿਬ ਮਹਾਂਪੁਰਖ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਬਚਨ ਕਹਿ ਦਿੱਤਾ ਵੀ ਆਹ ਸੰਕਟ ਤੁਹਾਡੇ ਤੇ ਆਉਣ ਵਾਲਾ ਜੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਆਪਾਂ ਇਹ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਕੀਤੀਆਂ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਾਸੀਰ ਬਦਲਦੀ ਕੌਮਾਂ ਦੀ, ਜੁੱਸਾ ਬਦਲ ਜਾਂਦਾ। ਪਰ ਗੁਰਮੁਖੋ ਅਸੀਂ ਥੋੜੇ ਜਿਹੇ ਠੰਡੇ ਪੈ ਗਏ, ਜਿਹੜੇ ਗੁਰੂ ਦੇ ਸਿੱਖ, ਜਿਹੜੇ ਅੰਦਰ ਛੋਟੀ ਮੋਟੀ ਵੀ ਕਿਤੇ, ਮਾੜੀ ਮੋਟੀ ਵੀ ਕਿਤੇ ਮਨ ਵਿੱਚ ਭਾਵਨਾ ਹੈ ਕਿ ਸਿੱਖੀ ਦਾ ਜਜ਼ਬਾ ਹੈ, ਉਹ ਗੁਰੂ ਦਾ ਸਿੱਖ ਅੰਮ੍ਰਿਤ ਜ਼ਰੂਰ ਛਕੇਗਾ, ਗੁਰੂ ਵਾਲਾ ਜ਼ਰੂਰ ਬਣੇਗਾ। ਸਿਰਫ ਆਪਾਂ ਇੱਕ ਸਿਰਫ ਰੋਟੀ ਕਮਾਉਣ ਵਾਸਤੇ, ਲੋਕ ਘਰਦਿਆਂ ਨੂੰ ਟੱਬਰ ਨੂੰ ਪਾਲਣ ਵਾਸਤੇ, ਇਹ ਤੇ ਨਹੀਂ ਹੈ ਜਨਮ ਲਿਆ ਆਪਾਂ ਵੀ ਸਾਡੀ ਕੌਮ ਦੀ ਨਮੋਸ਼ੀ ਹੋ ਜਾਏ। ਸਾਡੇ ਸਾਧ ਸਿੰਘ ਗੁਰੂ ਸਾਹਿਬ, ਸਾਡੇ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਟੈਕ ਕਰ ਦਿੱਤਾ ਗਿਆ, ਤਖ਼ਤ ਸਾਹਿਬ ਢਾ ਦਿੱਤਾ ਗਿਆ, ਤੇ ਉਹ ਅਸੀਂ ਚੁੱਪ ਕਰਕੇ ਕੰਨ ਵਲੇਟ ਕੇ ਸੁੱਤੇ ਰਹੀਏ? ਗੁਰਮੁਖੋ ਇਹ ਗੱਲ ਜਿਹੜੀ ਹੈ ਸੌਣ ਦੀ ਨਹੀਂ ਹੈ, ਪਰ ਇਹਦੇ ਵਿੱਚ ਆ ਵੀ ਹੁਣ ਅਸੀਂ, ਸਾਡਾ ਇਹ ਤਰੀਕਾ ਨੀ ਵੀ ਗੰਨਾ ਫੜ ਕੇ ਤੁਰ ਪਈਏ, ਨਹੀਂ। ਇਹ ਪਹਿਲਾ ਨੰਬਰ ਪ੍ਰਚਾਰ ਹੈ, ਪਹਿਲਾ ਨੰਬਰ ਪ੍ਰਚਾਰ ਕਰਕੇ ਗੁਰੂ ਵਾਲੇ ਬਣਾਉਣਾ। ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌਲ ਛਕੈ, ਸੋਈ ਸਿੰਘ ਪ੍ਰਧਾਨ ਵਰਨਾ ਪੌਲ ਜੋਲ ਹੈ। ਮਾਫ ਕਰਨਾ ਜਿਹੜੇ ਮਾਂ ਪਿਓ ਅੰਮ੍ਰਿਤਧਾਰੀ ਹੈ, ਬੱਚੇ ਸਿੱਖੀ ਤੋਂ ਦੂਰ ਗਏ, ਬੜੇ ਪ੍ਰੇਮ ਨਾਲ ਪ੍ਰੇਰੋ ਉਹਨਾਂ ਨੂੰ। ਗੁਰਸਿੱਖੋ ਬੱਚਿਓ, ਸਾਡੇ ਸਤਿਗੁਰੂ ਗੁਰੂ ਕਲਗੀਧਰ ਪਿਤਾ 4 ਸਾਹਿਬਜ਼ਾਦੇ ਸਾਡੇ ਤੋਂ ਵਾਰੇ, ਮਾਤਾ ਜੀ ਤੇ ਪਿਤਾ ਜੀ ਵਾਰੇ, ਤੇ ਉਹ ਆਪਾਂ ਏਦਾਂ ਗੁਰਸਿੱਖੀ ਇੱਕ ਸਾਬਰ ਸੂਰਤ ਨਹੀਂ ਰੱਖ ਸਕਦੇ? ਅਸੀਂ ਗੁਰਸਿੱਖੀ ਵਿੱਚ ਨਹੀਂ ਪਰਪੱਕ ਹੋ ਸਕਦੇ? ਇਹੋ ਜਿਹਾ ਜਜ਼ਬਾ ਜੇ ਕਿਤੇ ਬਚਪਨ ਦੇ ਵਿੱਚ, ਜੇ 11 ਸਾਲ ਦਾ ਬੱਚਾ ਜਿਹੜਾ ਸਿੱਖਾਂ ਦਾ ਹੈ, ਤੇ ਜੇ ਹਿੰਦੂਆਂ ਦੇ ਬੱਚੇ ਨੂੰ 5 ਸਾਲ ਦੇ ਨੂੰ ਜਨੇਊ ਪਾਇਆ ਜਾਂਦਾ ਹੈ, ਮੁਸਲਮਾਨਾਂ ਦੇ 9 ਸਾਲ ਦੇ 10 ਸਾਲ ਦੇ ਬੱਚੇ ਨੂੰ ਜਿੰਨੀ ਉਹਨਾਂ ਦੀ ਉਮਰ ਹੈ ਉਹਦੀ ਸੁਣਤ ਕਰ ਦਿੱਤੀ ਜਾਂਦੀ, ਧਰਮ ਚ ਲੈ ਆਂਦਾ ਜਾਂਦਾ ਹੈ, ਤੇ ਸਿੱਖ ਦਾ ਬੱਚਾ 11 ਸਾਲ ਦਾ, ਗੁਰਮਤ ਦਾ ਵਿਧਾਨ ਹੈ, 11 ਸਾਲ ਦਾ ਬੱਚਾ ਜਦੋਂ ਹੋ ਜਾਵੇ ਉਹਨੂੰ ਅੰਮ੍ਰਿਤ ਛਕਾਉਣਾ ਜ਼ਰੂਰੀ ਹੈ। ਪਰ ਗੁਰਮੁਖੋ ਵੇਖੀਏ, ਵਿਚਾਰ ਕਰੀਏ, ਆਪਾਂ ਸਿੱਖੀ ਦੇ ਵਿੱਚ ਪਰਪੱਕ ਹਾਂ, ਆਪਾਂ ਪੰਥ ਪ੍ਰਸਤ ਹਾਂ, ਨਹੀਂ ਆਪਾਂ ਮਤਲਬ ਪ੍ਰਸਤ। ਜੇ ਅਸੀਂ ਗੁਰੂ ਦੀ ਸਿੱਖੀ ਦੇ ਵਿੱਚ ਪਰਪੱਕ ਆਪਣੇ ਬੱਚਿਆਂ ਨੂੰ ਨਹੀਂ ਕਰਦੇ, ਜਿੱਦਾਂ ਇਹ ਸਟੇਜ ਤੋਂ ਗੁਰਮੁਖ ਪਿਆਰੇ ਕਹਿ ਰਹੇ ਆ ਵੀ ਪੰਜਾਬੀ ਸਿੱਖੋ, ਗੁਰਮੁਖੀ ਸਿੱਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਉਹ ਹੀ ਪੜ੍ਹ ਸਕਦਾ ਹੈ ਨਾ, ਗੁਰੂ ਨਾਲ ਉਹ ਹੀ ਜੁੜ ਸਕਦਾ ਹੈ ਜਿਹੜਾ ਪੰਜਾਬੀ ਗੁਰਮੁਖੀ ਸਿੱਖੇਗਾ, ਤੇ ਗੁਰੂ ਦੇ ਸਾਧ ਸੰਗ ਜਿਹੜੇ ਅਸੀਂ ਅਰਥ ਕਰਦੇ ਹਾਂ ਗੁਰੂ ਦੀ ਬਾਣੀ ਦੇ, ਉਹਨਾਂ ਨੂੰ ਅਰਥਾਂ ਦੀ ਸਮਝ ਤੇ ਤਾਂ ਹੀ ਲੱਗੇਗੀ ਨਾ ਜੇ ਗੁਰਮੁਖੀ ਸਿੱਖਿਆ ਹੋਵੇਗਾ। ਇਸ ਕਰਕੇ ਇਹ ਸਭ ਤੋਂ ਵੱਡੀ ਘਾਟ, ਜੇ ਇਸ ਘਾਟ ਨੂੰ ਆਪਾਂ ਜਿੰਨਾ ਚਿਰ ਪੂਰਾ ਨਾ ਕੀਤਾ ਉਹਨਾਂ ਚਿਰ ਕੁੱਟਾਂ ਤਾਂ ਪੈਂਦੀਆਂ ਰਹਿਣੀਆਂ। ਆ ਹੁਣ ਵੇਖ ਲਓ, ਇੱਥੇ ਕਦੇ ਪੱਗ ਦਾ ਮਸਲਾ ਆ ਗਿਆ, ਜੇ ਅਮਰੀਕਾ ਦੇ ਵਿੱਚ ਹੋ ਗਿਆ ਤੇ ਉੱਥੇ ਪਹਿਲਾ ਸਿੱਖ ਮਾਰਿਆ ਗਿਆ ਜਦੋਂ ਸਾਧ ਸੰਗਤ ਇਹ ਗੱਲ ਹੋਈ ਹੈ, ਪਰ ਅਸੀਂ ਆਪਣੀ ਪਹਿਚਾਣ ਨਹੀਂ ਕਰਾ ਸਕੇ ਵੀ ਅਸੀਂ ਸਿੱਖ ਹਾਂ। ਜੇ ਸਿੱਖ ਸਿੱਖ ਸਰੂਪ ਦੇ ਵਿੱਚ ਹੋਈਏ, ਜੇ ਉਹ ਜਦੋਂ ਦੇ ਆਏ ਉਦੋਂ ਦੇ ਕਿਤੇ ਸਿੱਖੀ ਸਰੂਪ ਚ ਹੁੰਦੇ, ਤੇ ਆਏ ਪੁਰਾਣੇ ਗੋਰੇ ਜਿਹੜੇ ਵਰਲਡ ਵਾਰ ਦੇ ਵਿੱਚ ਸਨ ਨਾ, ਉਹ ਸਾਨੂੰ ਲਾਇਨ ਕਹਿੰਦੇ ਸ਼ੇਰ ਆ, ਤੇ ਜਿੰਨੇ ਵੀ ਸਾਧ ਸੰਗਤ ਜੀ ਫੌਜਾਂ ਦੇ ਵਿੱਚ ਜਿੰਨੇ ਵੀ ਲੜੇ ਉਸ ਵਕਤ, ਤੇ ਉਹ ਸਾਧ ਸਾਰੇ ਸਾਬਤ ਸੂਰਤ ਤੇ ਅੰਮ੍ਰਿਤਧਾਰੀ ਸਨ, ਤਿਆਰ ਮੁਰ ਤਿਆਰ ਸਨ, ਤੇ ਸਾਨੂੰ ਅਜੇ ਵੀ ਉਹ ਲਾਇਨ ਕਹਿੰਦੇ ਆ ਜਿਹੜੇ ਪੁਰਾਣੇ ਬਜ਼ੁਰਗ ਜਿਹਨਾਂ ਨੇ ਉਦੋਂ ਜੰਗਾਂ ਵੇਖੀਆਂ। ਤੇ ਹੁਣ ਅਸੀਂ ਕੀ ਚਲੇ ਗਏ ਲਾਇਨ ਤੋਂ ਕੀ ਬਣ ਗਏ? ਗਿੱਦੜਾਂ ਤੋਂ ਗੁਰੂ ਨੇ ਸ਼ੇਰ ਬਣਾਇਆ, ਪਲਟ ਕੇ ਫਿਰ ਉੱਥੇ ਆ ਗਏ ਆਪਾਂ, ਜਿੱਥੋਂ ਗੁਰੂ ਸਾਹਿਬ ਨੇ ਚੁੱਕਿਆ ਸੀ ਸਾਨੂੰ ਉੱਥੇ ਫਿਰ ਵਾਪਸ ਆਣ ਕੇ ਖਲੋ ਗਏ ਆ, ਸਿਰਫ ਇੱਕ 4 ਛਿਲੜਾਂ ਮਾਇਆ ਦੀਆਂ। ਗੁਰਮੁਖੋ ਮਾਇਆ ਸਭ ਕੁਝ ਨਹੀਂ ਹੈ, ਮਾਫ ਕਰਨਾ ਜ਼ਰੂਰੀ ਹੈ, ਲੇਕਿਨ ਇਹ ਹੀ ਸਭ ਕੁਝ ਨਹੀਂ ਹੈ। ਧਰਮ ਵਿੱਚ ਪਰਪੱਕਤਾ ਸਹਿਤ ਹੋਣਾ ਇਹ ਸਭ ਤੋਂ ਵੱਡੀ ਗੱਲ ਜੇ, ਜਿਹੜਾ ਸਾਹਿਬ ਸਿੰਘ ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਕੌਣ ਵੱਡਾ ਮਾਇਆ ਵਡਿਆਈ, ਮਾਰਿਆਂ ਦੇ ਨਹੀਂ ਸੇ ਵੱਡਾ ਜਿਨ ਨਾਮ ਲੇਵਲਾਈ, ਅਸਲ ਵਿੱਚ ਉਹ ਵੱਡਾ ਹੈ ਜਿਹਨੇ ਨਾਮ ਦੇ। ਹੁਣ ਗੁਰੂ ਸਾਹਿਬ ਨੇ ਸਭ ਕੁਝ ਦਿੱਤਾ ਹੈ, ਕਾਰੋਬਾਰ ਦਿੱਤੇ ਆ, ਪਰ ਇੱਕ ਸਿੱਖੀ ਕਮਾਉਣ ਵਾਸਤੇ ਆਪਾਂ ਸਾਧ ਸੰਗਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਸਾਡੇ ਤੇ ਰਹਿਮਤਾਂ ਕਰੋ। ਜੇ ਅੱਜ ਸ਼ਹੀਦੀ ਪੁਰਬ ਮਨਾ ਰਹੇ ਆਪਾਂ ਗੁਰਮੁਖਾਂ ਪਿਆਰਿਆਂ ਦਾ, ਤੇ ਜੇ ਸਾਧ ਸੰਗਤ ਇਹ ਮਨਾ ਰਹੇ ਪੁਰਬ, ਤੇ ਫਿਰ ਸਾਡੇ ਮਨ ਵਿੱਚ ਇਹ ਜ਼ਰੂਰ ਆਉਣਾ ਚਾਹੀਦਾ, ਮਾੜੀ ਮੋਟੀ ਵੀ ਜੇ ਸਿੱਖੀ ਦੀ ਅੰਸ਼ ਹੈ, ਜਿਨ੍ਹਾਂ ਨੇ ਜੇ ਦਾੜੇ ਕੇਸ ਦਾੜੇ ਕੇਸ ਰੱਖੋ, ਜਿਨ੍ਹਾਂ ਨੇ ਦਾੜੇ ਕੇਸ ਰੱਖ ਲਿਆ, ਅੰਮ੍ਰਿਤ ਨਹੀਂ ਛਕੋ, ਅੰਮ੍ਰਿਤ ਛਕ ਲਓ, ਤਿਆਰ ਮੁੜ ਤਿਆਰ ਹੋਵੋ, ਤੇ ਤਾਂ ਹੀ ਸਾਡਾ ਖਾਲਸਾ ਰਾਜ ਆਵੇਗਾ। ਐਵੇਂ ਨਹੀਂ ਆਵੇਗਾ, ਮਾਫ ਕਰਨਾ, ਦਾਸ ਨੇ ਅੱਗੇ ਵੀ ਵਚਨ ਕੀਤਾ, ਜੇ ਗੁਰੂ ਨਾਨਕ ਸਾਹਿਬ ਜੀ 7 ਪੀੜੀਆਂ ਰਾਜ ਮੁਸਲਮਾਨਾਂ ਨੂੰ ਦੇ ਸਕਦੇ ਆ, ਸਿੱਖੋ ਕੀ ਗੱਲ ਸਾਨੂੰ ਰਾਜ ਨਹੀਂ ਦੇ ਸਕਦੇ? ਸਾਡੇ ਤੇ ਗੁਰੂ ਆ, ਸਾਡੇ ਤੇ ਧਰਮ ਦੇ ਪਿਤਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਸਿੱਖੀ ਸਾਧ ਸੰਗਤ ਤੋਰੀ ਹੈ, ਆਰੰਭ ਕੀਤੀ ਹੈ। ਸਾਡਾ ਮੁੱਢ ਕੀ ਗੁਰੂ ਨਾਨਕ ਸਾਹਿਬ, ਮੁੱਢ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਸਾਡਾ, ਤੇ ਸਾਧ ਸੰਗਤ ਸਿੱਖ ਹੋਣ ਦੇ ਨਾਤੇ ਅਸੀਂ ਸਿੱਖੀ ਦੇ ਵਿੱਚ ਪਰਪਕਤਾ ਸਾਹਿਬ ਕੀ ਗੁਰੂ ਨਾਨਕ ਸਾਹਿਬ ਕੀ ਗੁਰੂ ਕਲਗੀ ਧਰਪ ਦਾ ਸਾਨੂੰ ਰਾਜ ਨਾ ਦੇਣਗੇ? ਜੇ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਰਾਜ ਦੇ ਸਕਦੇ ਉੱਥੇ, ਤੇ ਫੇਰ ਕੀ ਗੱਲ, ਸਾਧ ਸੰਗਤ ਸਿੱਖਾਂ ਨੂੰ ਰਾਜ ਨਹੀਂ ਦੇ ਸਕਦੇ? ਗੱਲ ਇੰਨੀ ਆ ਕਿ ਅਸੀਂ ਸਿੰਘ ਨਹੀਂ ਬਣੇ, ਅਸੀਂ ਗੁਰੂ ਪੂਰੇ ਦੇ ਪਿਤਾ ਦੇ ਪੁੱਤਰ ਨਹੀਂ ਬਣ ਰਹੇ। ਜਦੋਂ ਪੁੱਤਰ ਬਣ ਗਏ ਗੁਰਮੁਖ, ਆਪਣੇ ਆਪ ਰਾਜ ਸਾਡੇ ਚਰਨਾਂ ਚ ਆ ਜਾਵੇਗਾ। ਇੱਕ ਵਾਰ ਸੰਤ ਜਰਨੈਲ ਸਿੰਘ ਖਾਲਸਾ ਨੇ ਉੱਥੇ ਵਚਨ ਕੀਤਾ ਸੀ, ਕਹਿੰਦੇ ਅਕਾਲੀਓ, ਦੂਜੇ ਭਰਾਵਾਂ ਆਪਣਿਆਂ ਨੂੰ ਕਿਹਾ ਸੀ, ਕਹਿੰਦੇ ਇੱਕ ਗੱਲ ਕਰੋ, ਕਹਿੰਦੇ ਭਾਈ 40 ਦਿਨ ਕਿਸੇ ਵੀ ਗੱਲ ਦੇ ਉੱਤੇ ਨਾ ਦਖਲ ਅੰਦਾਜ਼ੀ ਕਰੋ, ਨਾ ਕੋਈ ਬਿਆਨ ਦਿਓ। 40 ਦਿਨ ਦੇ ਵਿੱਚ ਜੇ ਬੀਬੀ ਇੰਦਰਾ ਤਖਤ ਸਾਹਿਬ ਦੇ ਅੱਗੇ ਆਣ ਕੇ ਨਾ ਚੁੱਕੀ ਤੇ ਮੈਨੂੰ ਫੜ ਲਿਆ ਜੀ। ਪਤਾ ਕੀ ਗੱਲ, ਇਹੋ ਹੀ ਗੱਲ ਹੈ ਜਿਹੜੀ ਅੰਦਰ ਵਡਿਆਈ ਹੈ, ਹਉਮੈ ਭੁੱਖ ਹੈ ਵਡਿਆਈ ਦੀ, ਭੁੱਖ ਹੈ ਲੀਡਰੀ ਦੀ, ਉਹ ਸਾਡਾ ਪੰਥ ਦਾ ਕੱਖ ਨਹੀਂ ਬਣ ਦਿੰਦੀ। ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਸਾਸ ਤਿਆਗ ਭਾਵਨਾ ਨਾ ਆਈ, ਉਹਨਾਂ ਚਿਰ ਸਾਡਾ ਕੱਖ ਨਹੀਂ ਜੇ ਬਣਨਾ। ਜੋ ਮਰਜ਼ੀ ਕਰੀ ਜਾਈਏ, ਜਿੰਨਾ ਮਰਜ਼ੀ ਲੌਬੀਆਂ ਕਰੀ ਜਾਈਏ, ਜਿੰਨਾ ਮਰਜ਼ੀ ਜੋ ਮਰਜ਼ੀ ਕਾਨਫਰੰਸਾਂ ਕਰੀ ਜਾਈਏ, ਜਿੰਨਾ ਚਿਰ ਸਾਡੇ ਅੰਦਰ ਤਿਆਗ ਭਾਵਨਾ ਨਾ ਆਈ, ਹਰ ਇੱਕ ਗੁਰਸਿੱਖ ਦੇ ਅੰਦਰ ਤਿਆਗ ਭਾਵਨਾ ਨਾ ਆਈ। ਜੇ ਉਸ ਵਕਤ ਸ਼ਬੇਕ ਸਿੰਘ ਦੇ ਕੋਲੋਂ ਜੇ ਮੀਰ ਮਨੂ ਨੇ ਖਿਲਤ ਕੱਲੀ ਹੈ, ਨਵਾਬੀ ਕੱਲੀ ਹੈ, ਗੁਰੂ ਦੇ ਸਿੱਖਾਂ ਨੇ ਜੁੱਤੀ ਨਾਲ ਠਕਰਾਈ ਹੈ, ਉਹ ਕਹਿੰਦੇ ਅਸੀਂ ਲੈਣੀ ਨਹੀਂ। ਸ਼ਬੇਕ ਸਿੰਘ ਕਹਿੰਦਾ, ਉਹ ਸਿੱਖੋ ਕੀ ਹੋ ਗਿਆ ਤੁਹਾਨੂੰ, ਆਪਾਂ ਨੂੰ ਬਹੁਤ ਜ਼ਿਆਦਾ ਆਪਾਂ ਘੋੜਿਆਂ ਦੀਆਂ ਕਾਠੀਆਂ ਤੇ ਰਹਿਣਾ, ਆਹ ਜੇ ਉਹਨੇ ਨਵਾਬੀ ਦਿੱਤੀ ਉਹਦੀ ਇਸੇ ਤਰ੍ਹਾਂ, ਉਹਨੇ ਤੁਹਾਨੂੰ ਇੱਕ ਨਜ਼ਰਾਨਾ ਘੱਲਿਆ, ਉਹ ਨਜ਼ਰਾਨਾ ਕਬੂਲ ਕਰ ਲਓ, ਤੁਹਾਡਾ ਗੁਲਾਮ ਹੈ ਉਹ ਬਣ ਗਿਆ ਇਸ ਵਕਤ। ਤੇ ਉਸ ਵਕਤ ਸਾਧ ਸੰਗਤ ਫਿਰ ਨਵਾਬੀ ਕਹਿੰਦੇ ਦੇਣੀ ਕਿਹਨੂੰ ਆ, ਕਹਿੰਦੇ ਵੇਖੋ ਭਾਈ ਕਿਹੜਾ ਸੇਵਾ ਕਰਨ ਡਿਆ। ਤੇ ਨਵਾਬ ਕਪੂਰ ਸਿੰਘ ਉਦੋਂ ਸੇਵਾ ਕਰਦਾ ਸੀ, ਜਿਹੜੇ ਘੋੜੇ ਸਨ ਉਹਨਾਂ ਦੀ ਲੇਦਰ ਢਾਉਂਦਾ ਸੀ, ਲੰਗਰ ਵਿੱਚ ਸੇਵਾ ਕਰਦਾ ਸੀ, ਸੰਗਤ ਵਿੱਚ ਪੱਖਾ ਚੱਲਦਾ ਸੀ। ਉਹਨੇ ਸਾਧ ਸੰਗਤ ਜੀ ਐਸੀ ਸਤਿਗੁਰ ਦੀ ਰਹਿਮਤ ਸੀ, ਏਡੀ ਸਤਿਗੁਰ ਦੀ ਬਖਸ਼ਿਸ਼ ਸੀ, ਉਹ ਇੱਕ ਜਿਹੜਾ ਉਹਨਾਂ ਦਾ ਉਸ ਵਕਤ ਲੀਡਰ ਜਥੇਦਾਰ ਸੀ ਨਾ, ਉਹਨਾਂ ਨੂੰ ਪ੍ਰਸ਼ਾਦਾ ਵੀ ਛਕਾਇਆ ਕਰਦਾ ਸੀ। ਉਹਨੂੰ ਇਹ ਵੀ ਪਤਾ ਸੀ ਇਹਦੇ ਅੰਦਰ ਰੋਟੀ ਕਿੰਨੀ ਹਜਮ ਹੁੰਦੀ ਹੈ, ਉਹਨੂੰ ਇਹ ਸਾਰਾ ਗਿਆਨ ਸੀ, ਕਿਉਂਕਿ ਉਹ ਸੇਵਾਦਾਰ ਸੀ। ਪੰਥ ਵਿੱਚ ਇੱਕ ਸਭ ਤੋਂ ਵਧੀਆ ਔਰ ਸਭ ਤੋਂ ਸਾਧ ਸੰਗਤ ਬੇਮਿਸਾਲ ਚੋਣ ਹੋਈ, ਉਹ ਇਹੋ ਹੀ ਹੋਈ ਜਦੋਂ ਸਾਧ ਸੰਗਤ ਸਾਰੇ ਦੇ ਸਾਰੇ ਜਿਹੜੇ ਸਿੱਖ ਸਨ ਇੰਨੇ ਤਿਆਗ ਭਾਵਨਾ ਵਾਲੇ ਸਨ, ਤੇ ਨਵਾਬ ਕਪੂਰ ਸਿੰਘ ਨੂੰ ਜਦੋਂ ਚੁਣਿਆ ਗੁਰਮੁਖ, ਉਸ ਵਕਤ ਉਹਨੂੰ ਚੋਣ ਕੇ ਸਾਰੀ ਕੌਮ ਨੂੰ ਉਹਨੇ ਇੱਕ ਕਰ ਦਿੱਤਾ, ਸਾਰੀ ਕੌਮ ਨੂੰ ਇੱਕ ਕਰਕੇ ਦੋ ਦਲ ਬਣਾਏ, ਇੱਕ ਬੁੱਢਾ ਦਲ ਤੇ ਇੱਕ ਤਰਨਾ ਦਲ। ਤੇ ਸਾਧ ਸੰਗਤ ਜੀ ਉਹ ਨਵਾਬ ਕਪੂਰ ਸਿੰਘ ਦੀ ਬਦੌਲਤ ਹੀ ਬਾਅਦ ਵਿੱਚ ਸਾਧ ਸੰਗਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਂਦ ਵਿੱਚ ਆਇਆ। ਤੇ ਅੱਜ ਜੇ ਕੋਈ ਲੀਡਰ ਬਣ ਜਾਂਦਾ ਹੈ ਤੇ ਉਹ ਕੋਈ ਇੱਕ ਬਣ ਜਾਂਦਾ, ਦੂਜਾ ਉਹਦੀਆਂ ਲੱਤਾਂ ਖਿੱਚਦਾ, ਤੀਜਾ ਇਹ। ਸਾਧ ਸੰਗਤ ਜੀ ਇਸ ਤਰ੍ਹਾਂ ਹੈ, ਗੁਰੂ ਗੋਬਿੰਦ ਸਿੰਘ ਸਤਿਗੁਰੂ ਪਿਤਾ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ ਸਾਨੂੰ, ਦ੍ਰਿਸ਼ਟਾਂਤ ਦਿੱਤਾ ਹੈ, ਉਹ ਕਿਹੜਾ ਹੈ? ਮਹਾਰਾਜ ਨੇ ਆਖਿਆ, ਸਿੰਘੋ ਦੋ ਦੇਗਾਂ ਚੌਲਾਂ ਦੀਆਂ ਬਣਾਓ। ਦੇਗਾਂ ਚੌਲਾਂ ਦੀਆਂ ਬਣਾਈਆਂ ਗਈਆਂ, ਇੱਕ ਦੇਗ ਤੇ ਢੇਰ ਲਾ ਦਿੱਤਾ ਗਿਆ, ਕਹਿੰਦੇ ਇਸ ਚੌਲਾਂ ਦੇ ਉੱਤੇ ਕੁੱਤਿਆਂ ਨੂੰ ਛੱਡੋ, ਕੁੱਤਿਆਂ ਨੂੰ। ਮਾਫ ਕਰਨਾ ਸਾਧ ਸੰਗਤ ਜੀ, ਗੁਰੂ ਕਲਗੀਧਰ ਪਿਤਾ ਨੇ ਸਾਨੂੰ ਪ੍ਰਮਾਣ ਦਿੱਤਾ ਹੈ, ਜਦੋਂ ਉਹਨਾਂ ਨੇ ਉਹਨੂੰ ਛੱਡਿਆ, ਇੱਕ ਕੁੱਤੇ ਨੇ ਉੱਤੇ ਮੂੰਹ ਪਾਇਆ, ਦੂਜੇ ਨੇ ਉਹਦੀ ਲੱਤ, ਤੀਜੇ ਨੇ ਉਹਦੀ ਲੱਤ, ਉਤਲੇ ਪਾਸੇ ਬਹਿ ਕੇ ਸਾਧ ਸੰਗਤ ਸਾਰੇ ਲੜੇ ਝਗੜੇ ਤੇ ਸਾਰੇ ਦੇ ਸਾਰੇ ਚੌਲ ਖਿਲਾਰ ਦਿੱਤੇ। ਫਿਰ ਦੂਜੀ ਦੇਗ ਆਂਦੇ ਮਾਰਿਆਂ ਦੇ ਲਿਆਓ, ਉਹਦੇ ਤੇ ਹਰਨਾਂ ਨੂੰ ਛੱਡੋ। ਹਰਨ ਚਾਰ ਚ ਫਿਰ ਪ੍ਰੇਮ ਨਾਲ ਲੱਗ ਗਏ, ਛੱਕ ਗਏ, ਇੱਕ ਦਾਣਾ ਵੀ ਨਹੀਂ ਰਹਿਣ ਦਿੱਤਾ ਤੇ ਸਾਰੇ ਹੀ ਤ੍ਰਿਪਤ ਹੋ ਗਏ। ਗੁਰੂ ਸਾਹਿਬ ਨੂੰ ਪੁੱਛਿਆ ਸਿੰਘਾਂ ਨੇ, ਮਹਾਰਾਜ ਕੀ ਕੌਤਕ ਹੈ, ਇਹ ਚੌਲ ਹੈ ਗੁਰੂ ਦੇ ਲੰਗਰ ਦੇ ਬਣੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਖਰਾਬ ਹੋ ਗਏ, ਕੁੱਤਿਆਂ ਨੇ ਆਹ ਹਾਲਤ ਕੀਤੀ ਹੈ, ਲਹੂ ਲੁਹਾਨ ਹੋਏ ਫਿਰਦੇ ਆ। ਕਹਿੰਦੇ ਤੁਹਾਨੂੰ ਸਿੱਖੋ ਖਾਲਸਾ ਜੀ, ਤੁਹਾਨੂੰ ਦ੍ਰਿਸ਼ਟਾਂਤ ਦਿੱਤਾ ਜੇ ਤੇ ਇਹਦੇ ਵਾਂਗੂ ਆ ਚੌਲਾਂ ਦੀ ਢੇਰ ਰੂਪੀ ਤੁਹਾਨੂੰ ਮੈਂ ਦੁਨੀਆਂ ਦਾ ਰਾਜ ਦੇਣਾ, ਦੁਨੀਆਂ ਦਾ ਰਾਜ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਨੇ ਸਾਨੂੰ ਹੁਕਮ ਕੀਤਾ ਹੈ। ਮਹਾਰਾਜ ਨੇ ਕਿਹਾ ਨੇ ਗਰੀਬ ਸਿੱਖੋ ਕੋ ਦੇਵੂ ਪਾਤਸ਼ਾਹੀ, ਯਾਦ ਕਰੇ ਅਮਰੀ ਗੁਰਿਆਈ, ਤੇ ਯਾਦ ਕਰਨਗੇ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਹੋਏ ਆ। ਪਰ ਗੁਰਮੁਖੋ ਬਦਕਿਸਮਤੀ ਆਈ ਤੇ ਗੁਰੂ ਦੇ ਪੁੱਤਰ ਹੀ ਨਹੀਂ ਬਣੇ, ਤੇ ਗਾਂ ਯਾਦ ਗੁਰੂ ਨੂੰ ਕੀ ਕਰਨਾ ਸੀ? ਜੇ ਬਣਾਂਗੇ ਤਾਂ ਹੀ ਤਾਂ ਰਾਜ ਦੇਣਗੇ ਨਾ। ਜੇ ਪਿਓ ਦਾ ਹੁਕਮ ਕੋਈ ਪੁੱਤ ਨਾ ਮੰਨੇ, ਪਿਓ ਬਦਖਲ ਕਰ ਦਿੰਦਾ ਹੈ, ਅਸੀਂ ਬਦਖਲ ਹੋਏ ਤੁਰੇ ਫਿਰਦੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਸਿਰ ਸਕਾਉਣ ਨੂੰ ਕਿਤੇ ਸਿਰ ਸਪਾਉਣ ਨੂੰ ਕਿਤੇ ਜਗ੍ਹਾ ਹੀ ਹੈ ਨੀ ਸਾਡੀ। ਦੁਨੀਆਂ ਦੇ ਕਿਤੇ ਵੀ ਇੱਕ ਇੰਨੇ ਸੂਈ ਤੇ ਪਾਉਣ ਜਿਹਨੇ ਨੱਕੇ ਤੇ ਕੋਈ ਹੈ ਸਾਡਾ ਰਾਜ, ਕੋਈ ਗੱਲ ਹੈ? ਸੋ ਮਾਫ ਸਾਧ ਸੰਗਤ ਜੀ ਮਾਫ ਕਰਨਾ, ਜੋ ਗੁਰੂ ਨਾਨਕ ਸਾਹਿਬ ਨੇ ਆਖਿਆ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਖੁਆਰ ਹੋਏ ਸਾਂ ਮਿਲਣਗੇ ਬੱਚੇ ਸਰਨ ਜੋ ਹੋਏ। ਰਾਜ ਖਾਲਸਾ ਤਾਂ ਕਰੇਗਾ ਜੇ ਅਸੀਂ ਖਾਲਸੇ ਬਣਾਂਗੇ ਤਾਂ। ਫਿਰ ਗੁਰੂ ਸਾਹਿਬ ਨੇ ਕਿਹਾ ਜੇ ਤੇ ਇਹਨਾਂ ਦੀ ਤਰ੍ਹਾਂ ਕੁੱਤਿਆਂ ਦੀ ਤਰ੍ਹਾਂ ਕੀਤਾ ਵੀ ਇੱਕ ਨੇ ਇੱਕ ਚੀਜ਼ ਨੂੰ ਮੂੰਹ ਮਾਰਿਆ, ਦੂਜੇ ਨੇ ਉਹਦੀ ਲੱਤ, ਤੀਜੇ ਨੇ ਉਹਦੀ ਲੱਤ, ਤੇ ਲੱਤਾਂ ਖਿੱਚਣ ਵਾਲੀ ਗੱਲ ਕੀਤੀ, ਫਿਰ ਇਹ ਰਾਜ ਤੁਹਾਡੇ ਕੋਲ ਨਹੀਂ ਰਹੇਗਾ, ਇਹ ਰਾਜ ਜਿਹੜਾ ਤੁਹਾਡਾ ਖਤਮ ਹੋ ਜਾਵੇਗਾ। ਪਰ ਜੇ ਹਰਨਾਂ ਦੀ ਤਰ੍ਹਾਂ ਮਿਲ ਬਹਿ ਕੇ ਸਿਰ ਜੋੜ ਕੇ ਬੈਠ ਗਏ ਤੇ ਸਾਰੇ ਦਾ ਸਾਰਾ ਰਾਜ ਵੀ ਕਰੋਗੇ, ਆਨੰਦ ਵੀ ਹੋ ਜਾਓਗੇ, ਤ੍ਰਿਪਤ ਵੀ ਹੋਵੋਗੇ। ਸਿੱਖੋ ਸਾਨੂੰ ਗੁਰੂ ਦੇ ਖਾਲਸੇ ਨੂੰ ਆਹ ਬਚਨ ਗੁਰੂ ਕਲਗੀਧਰ ਪਿਤਾ ਨੇ ਬਚਨ ਕਹੇ। ਬਦ ਕਿਸਮਤ ਆਪਣਾ ਇਤਿਹਾਸ ਹੀ ਭੁੱਲ ਗਏ, ਅਸੀਂ ਇਤਿਹਾਸ ਹੀ ਭੁੱਲ ਗਏ। ਜੇ ਅਸੀਂ ਇਤਿਹਾਸ ਭੁੱਲ ਗਏ ਸਾਧ ਸੰਗਤ ਜੀ, ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੋ ਗੁਰੂ ਕਲਗੀਧਰ ਪਿਤਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜੋ ਹੁਕਮ ਦਿੱਤੇ ਹਨ, ਉਹ ਸਾਰੇ ਸਾਨੂੰ ਕਿੱਥੋਂ ਯਾਦ ਰਹਿਣਗੇ ਜੇ ਅਸੀਂ ਆਪਾਂ ਇਤਿਹਾਸ ਹੀ ਭੁੱਲ ਗਏ? ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਉਹ ਖਤਮ ਹੋ ਜਾਂਦੀਆਂ। ਫਿਰ ਉਹਨਾਂ ਨੇ ਇੱਕ ਗੋਰੇ ਨੇ ਇੱਥੇ ਇਹ ਗੱਲ ਕਹੀ ਹੈ ਕਿਸੇ ਢਾਡੀ ਵੀਰ ਨੂੰ, ਉਹਨੇ ਕਿਹਾ ਵੀ ਸਿੱਖੋ ਤੁਹਾਨੂੰ ਹਿੰਦੂਆਂ ਨੇ ਕਲਮ ਦੇ ਨਾਲ ਨਹੀਂ ਮਾਰ ਸਕੇ, ਮੁਸਲਮਾਨ ਤਲਵਾਰ ਨਾਲ ਨਹੀਂ ਮਾਰ ਸਕੇ, ਕਹਿੰਦੇ ਫਿਰ ਅਸੀਂ ਪਿਆਰ ਨਾਲ ਹੀ ਮਾਰ ਲੈਣਾ। ਇਹ ਜਰਾ ਧਿਆਨ ਰੱਖਣਾ ਵੀ ਸਿੱਖੀ ਦੇ ਪ੍ਰਪਕਤਾ ਸਹਿਤ ਕਿੱਦਾਂ ਰਹਿਣਾ ਆਪਾਂ ਸਿੱਖੀ ਦੇ ਵਿੱਚ ਰਹਿ ਕੇ। ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ ਅਟੈਕ ਕਰਵਾਇਆ ਸਾਧ ਸੰਗਤ ਜੀ, ਜਦੋਂ ਪਹਿਲੋਂ ਜਦੋਂ ਉਹਨੇ ਅਟੈਕ ਕੀਤਾ ਹੈ, ਜਦੋਂ ਜਹਾਂ ਇਸੇ ਤਰ੍ਹਾਂ ਮੀਰ ਮਨੂ ਉੱਤੇ ਬਹਾਲਿਆ ਹੈ ਸਾਧ ਸਿੰਘ ਮੱਸਾ ਰੰਗੜ, ਮੀਰ ਮਨੂ ਨੇ ਉਦੋਂ ਗੁਰੂ ਦੇ ਖਾਲਸੇ ਸੁੱਖਾ ਸਿੰਘ ਮਹਤਾਬ ਸਿੰਘ ਨੇ ਸਿਰ ਲਾਇਆ 151-53 ਦਿਨਾਂ ਦੇ ਅੰਦਰ ਅੰਦਰ। ਜੇ ਸਾਧ ਸੰਗਤ ਜੀ ਇੱਥੇ ਹਰਿਮੰਦਰ ਸਾਹਿਬ ਦੇ ਉੱਤੇ ਜਹਾਨ ਖਾਂ ਨੇ ਸਾਧ ਸਿੰਘ ਅਟੈਕ ਕੀਤਾ ਹੈ ਤੇ ਉੱਥੇ ਸਰੋਵਰ ਨੂੰ ਪੂਰਨਾ ਚਾਹਿਆ, ਬਾਬਾ ਦੀਪ ਸਿੰਘ ਨੇ 153 ਦਿਨਾਂ ਦੇ ਅੰਦਰ ਅੰਦਰ ਉਹਦਾ ਸਿਰ ਕਲਮ ਕੀਤਾ ਤੇ ਉਹ ਹੀ ਜਰਵਾਣਿਆਂ ਗਿਲਜੀਆਂ ਕੋਲੋਂ ਹਰਿਮੰਦਰ ਸਾਹਿਬ ਦੇ ਵਿੱਚ ਸਰੋਵਰ ਦੇ ਜਿਹੜੀ ਮਿੱਟੀ ਪਾ ਰਹੇ ਸਨ ਉਹ ਸਾਰੀ ਦੀ ਸਾਰੀ ਮਿੱਟੀ ਉਹਨਾਂ ਕੋਲੋਂ ਹੀ ਕਢਵਾਈ। ਫਿਰ ਇਸੇ ਤਰ੍ਹਾਂ ਜੇ ਅਟੈਕ ਕੀਤਾ ਹੈ ਸਾਧ ਸੰਗਤ ਜੀ, ਅਹਿਮਦ ਸ਼ਾਹ ਅਬਦਾਲੀ ਨੇ ਖੁਦ ਆਪ ਜਦੋਂ ਆਪਣਾ ਹਰਿਮੰਦਰ ਸਾਹਿਬ ਦੇ ਉੱਤੇ ਹਰਿਮੰਦਰ ਸਾਹਿਬ ਤੋਪਾਂ ਬੀੜ ਕੇ ਅਡਾਉਣ ਦਾ ਯਤਨ ਕੀਤਾ ਗਿਆ, ਦਮਦਮੀ ਟਕਸਾਲ ਦੇ ਪਹਿਲੇ ਜਹੇਦਾਰ ਬਾਬਾ ਦੀਪ ਸਿੰਘ, ਦੂਜੇ ਜਹੇਦਾਰ ਬਾਬਾ ਗੁਰਬਖਸ਼ ਸਿੰਘ, ਜਿਹੜਾ ਤਖ਼ਤ ਸਾਹਿਬ ਦੀ ਬੈਕ ਸਾਈਡ ਤੇ ਜਿਨ੍ਹਾਂ ਦਾ ਬੁੰਗਾ ਹੈ, ਉਹ ਉਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਸਨ ਤੇ ਦਮਦਮੀ ਟਕਸਾਲ ਦੇ ਦੂਜੇ ਜਹੇਦਾਰ ਸਨ। ਉਹਨਾਂ ਨੇ 25-30 ਸਿੰਘਾਂ ਨੂੰ ਨਾਲ ਲੈ ਕੇ ਅਰਦਾਸਾਂ ਸੋਧ ਕੇ ਦੇਗ ਦਾ ਥਾਲਾ ਹਰਿਮੰਦਰ ਸਾਹਿਬ ਦੇ ਵਿੱਚ ਕਰਵਾ ਕੇ ਅਰਦਾਸਾਂ ਕਰਕੇ ਆਂਦੇ ਬਿੱਲਾ ਅੱਜ ਤੋਂ ਬਾਅਦ ਇੱਥੇ ਹਰਿਮੰਦਰ ਸਾਹਿਬ ਦੇ ਅੱਗੇ ਨਹੀਂ ਆ ਸਕੇਗਾ। ਸਿਰ ਲੱਥ ਯੋਧੇ ਲੜੇ ਆ, ਸੀਸ ਲੈ ਗਿਆ, ਫਿਰ ਵੀ ਵੱਢੀ ਜਾਂਦੇ ਆ। ਉਹ ਅਹਿਮਦ ਅਬਦਾਲੀ ਕਹਿੰਦਾ ਯਾ ਖੁਦਾ ਇਹ ਕੌਣ ਹੈ, ਬਿਨਾਂ ਸਿਰ ਤੋਂ ਲੜੀ ਜਾਂਦੇ ਆ। ਤੋ ਸਾਧ ਸੰਗਤ ਜੀ ਉਹਨੇ ਮਾਫੀ ਮੰਗੀ ਤੇ ਸਿੰਘਾਂ ਨੇ ਆਖਿਆ ਇਹਨਾਂ ਨੇ ਪਰਣ ਕੀਤਾ ਜਰਵਾਣੇ ਕੋਲ ਮਾਮਲਾ ਗਰਾਉਣ। ਫਿਰ ਮਾਮਲਾ ਉਹਨੇ ਸਾਰਾ ਉੱਥੇ ਹਰਿਮੰਦਰ ਘੰਟਾ ਘਰ ਦੇ ਅੱਗੇ ਦਿੱਤਾ, ਦੇ ਕੇ ਢੇਰ ਲਾ ਗਏ ਮਾਮਲੇ ਦੇ। ਫਿਰ ਆਖਿਆ ਸਿੰਘ ਸਾਹਿਬ ਜੀ ਸ਼ਾਂਤ ਹੋ ਜਾਓ, ਮੈਂ ਸਭ ਕੁਝ ਦੇਤਾ, ਅੱਜ ਤੋਂ ਬਾਅਦ ਮੈਂ ਨਹੀਂ ਆਉਂਦਾ। ਉਹਦੇ ਨੱਕ ਤੇ ਇੱਟ ਵੱਜੀ ਸੀ ਜਿਹੜੀ ਸਾਧ ਸੰਗਤ ਜੀ, ਉਹ ਜਾ ਰਿਹਾ ਭੌਰੀ ਬਣ ਗਈ ਤੇ ਭੌਰੀ ਬਣ ਗਈ ਉਹ ਦੁਸ਼ਟ ਨੂੰ 151-53 ਦਿਨਾਂ ਦੇ ਅੰਦਰ ਅੰਦਰ ਉਹ ਵੀ ਮੌਤ ਦੇ ਘਾਟ ਉਤਰ ਗਏ। ਤੇ ਜੇ ਬੀਬੀ ਇੰਦਰਾ ਨੇ 6 ਜੂਨ ਨੂੰ, ਜੇ 3 ਜੂਨ ਨੂੰ ਅਟੈਕ ਕੀਤਾ ਤੇ 6 ਜੂਨ ਨੂੰ ਖਤਮ ਹੋ ਗਿਆ ਤੇ ਸਾਧ ਸੰਗਤ ਜੀ ਫਿਰ ਜੀ ਉਥੋਂ ਤੇ ਜੂਨ ਤੋਂ 3 ਤੋਂ ਲੈ ਕੇ ਤੇ 31 ਅਕਤੂਬਰ ਤੱਕ 153 ਦਿਨ ਬਣਦੇ ਆ, 153 ਦਿਨਾਂ ਦੇ ਅੰਦਰ ਉਹਨੂੰ ਵੀ ਗੁਰੂ ਦੇ ਖਾਲਸੇ ਨੇ ਸੋਧ ਦਿੱਤਾ। ਇਸ ਕਰਕੇ ਸਾਡਾ ਵਿਰਸਾ ਹੈ ਗੁਰਮੁਖੋ, ਇਹ ਸਾਡੀ ਸਤਿਗੁਰ ਦੀ ਬਖਸ਼ਿਸ਼ ਹੈ, ਸਾਡੇ ਤੇ ਉਹਨਾਂ ਦੀ ਰਹਿਮਤ ਹੈ। ਸਾਧ ਸੰਗਤ ਜੀ ਗੁਰੂ ਕਲਗੀਧਰ ਪਿਤਾ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਗਿੱਦੜਾਂ ਤੋਂ ਮੈਂ ਸ਼ੇਰ ਬਣਾਉ। ਮਹਾਰਾਜ ਕਹਿੰਦੇ 1,25,000 ਸੇ ਇੱਕ ਲੜਾਉ। ਫਿਰ ਗੁਰੂ ਕਲਗੀਧਰ ਪਿਤਾ ਸਾਡੇ ਪਿਤਾ ਨੇ ਕਿਹਾ ਤਬੈ ਗੋਬਿੰਦ ਸਿੰਘ ਨਾਮ ਕਹਾਉ, ਕਹਿੰਦੇ ਮੇਰਾ ਨਾਂ ਤਾਂ ਗੋਬਿੰਦ ਸਿੰਘ ਰੱਖਿਆ ਜੀ। 1,25,000 ਨਾਲ ਇੱਕ ਇੱਕ ਲੜਿਆ ਜੇ ਚਮਕੌਰ ਦੀ ਗੜੀ ਦੇ ਵਿੱਚ। ਇਸੇ ਤਰ੍ਹਾਂ ਸਤਿਗੁਰ ਦੀ ਰਹਿਮਤ ਹੋਈ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਇਹਨਾਂ ਦੁਸ਼ਟਾਂ ਨੂੰ ਸੋਧ ਕੇ ਫਿਰ ਸ਼ਹੀਦ ਹੋਏ 1,25,000 ਨੂੰ ਮਾਰ ਕੇ। ਤੇ ਜਦੋਂ ਬਾਬਾ ਅਜੀਤ ਸਿੰਘ ਜੀ ਦੀ ਜਦੋਂ ਤਲਵਾਰ ਚਲਾਈ ਹੈ ਕਵੀ ਜੀ ਲਿਖਦੇ, ਕਵੀ ਸੰਤੋਖ ਸਿੰਘ ਜੀ, ਬਾਬੇ ਜੁਝਾਰ ਸਿੰਘ ਜੀ ਦੀ ਤਲਵਾਰ ਜਿਹੜੀ ਹੈ ਇਸ ਤਰ੍ਹਾਂ ਚੱਲਦੀ, ਜਿਹੜਾ ਬਿਜਲੀ ਚਮਕਦੀ ਹੈ, ਕਈਆਂ ਸਿਰਾਂ ਦੇ ਸਿਰ ਲਾਹ ਕੇ ਸੁੱਟੀ ਜਾਂਦੀ ਸੀ। ਸਾਧ ਸਿੰਘ, ਬਾਬਾ ਅਜੀਤ ਸਿੰਘ ਦੀ ਤਲਵਾਰ ਵਿੱਚੋਂ ਲੱਕ ਚੋਂ ਘਸ ਕੇ ਟੁੱਟੀ, ਘਸ ਕੇ ਇੰਨੀਆਂ ਗਰਦਨਾਂ ਦੇ ਉੱਤੇ ਚੱਲੀ ਸੀ ਉਹਦੀ ਤਲਵਾਰ। ਗੁਰੂ ਦਾ ਖਾਲਸਾ, ਏਡੀ ਬਰਕਤ ਹੈ ਸਾਡੇ ਕੋਲ, ਏਡੀ ਸ਼ਕਤੀ ਅੰਮ੍ਰਿਤ ਦੀ ਹੈ, ਫਿਰ ਅੰਮ੍ਰਿਤ ਤੋਂ ਅਸੀਂ ਵਿਰਵੇ ਕਿਉਂ ਆ ਭਾਈ? ਅੰਮ੍ਰਿਤ ਧਾਰੀ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਅੰਮ੍ਰਿਤ ਹੈ। ਜਿਹਨਾਂ ਨੇ, ਜੇ ਬਾਬਾ ਤਾਰੂ ਸਿੰਘ ਜੀ, ਜੇ ਸਾਹ ਸਿੰਘ ਖੋਪਰਾ ਉਤਰ ਗਿਆ, 22 ਦਿਨ ਤਾਂ ਗੁਰੂ ਦਾ ਪਿਆਰਾ ਜੀ ਨਾ ਮੌਤ ਲਾਗੇ ਲਾਗੇ ਗੁਰੂ ਦੇ ਖਾਲਸੇ ਦੇ ਨਹੀਂ ਆਈ। ਜਿੰਨਾ ਚਿਰ ਆਪਣੀ ਮਰਜ਼ੀ ਨਾਲ ਜੇ ਸਾਧ ਸਿੰਘ ਰਹੇ, ਮਰਜ਼ੀ ਨਾਲ ਐਸਾ ਅੰਮ੍ਰਿਤ ਤੋਂ ਰਹਿਤ, ਜਿਹੜਾ ਮ੍ਰਿਤੂ ਤੋਂ ਰਹਿਤ ਕਰਕੇ ਅੰਮ੍ਰਿਤ ਛਕਣ ਕੇ ਤਿਆਰ ਬੁਰ ਤਿਆਰ ਹੋਣ ਵਾਲੇ, ਅੰਮ੍ਰਿਤ ਦੀ ਸ਼ਕਤੀ ਹੈ। ਤੇ ਗੱਲ ਕੀ ਹੈ ਜੀ, ਅੰਮ੍ਰਿਤ ਦੀ ਗੱਲ ਨਾ ਕਰੋ ਜੀ, ਆਮ ਕਈ ਕਹਿੰਦੇ ਆ, ਤੇ ਸਾਧ ਸੰਗਤ ਜੀ ਅੰਮ੍ਰਿਤ ਦੀ ਗੱਲ ਜਿਹੜੀ ਹੈ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਸਾਡਾ ਅਸਲ ਅਸੂਲ ਹੈ, ਗੁਰਮਤ ਦਾ ਜਿਹੜਾ ਅਸਲ ਅਸੂਲ, ਅੰਮ੍ਰਿਤ ਛੱਕ ਕੇ ਤਿਆਰ ਬੁਰ ਤਿਆਰ ਹੋਣਾ ਤੇ ਪੰਜਾਂ ਕਕਾਰਾਂ ਦੇ ਧਾਰ ਨਹੀਂ ਹੋਣਾ, ਬੱਜਰ ਕੁਰਾਹਤਾਂ ਤੋਂ ਬਚਣਾ, ਤੇ ਸਾਧ ਸੰਗਤ ਜੀ ਰਹਿਤ ਮਰਜ਼ਾ ਪ੍ਰਪੱਕ ਰਹਿ ਕੇ ਸੱਤਾਂ ਬਾਣੀਆਂ ਦਾ ਨਿਤਨੇਮੀ ਹੋਣਾ। ਗੁਰੂ ਕਲਗੀਧਰ ਪਤਾ ਨੇ ਕਿਹਾ, ਸਿੰਘਾ ਜਦੋਂ ਅੰਮ੍ਰਿਤ ਛੱਕ ਲਿਆ ਉਦੋਂ ਤੋਂ ਧਰਮ ਰਾਏ ਦਰ ਕਾਗਜ ਫਾਰੇ ਜਨ ਨਾਨਕ ਲੇਖਾ ਸਮਝਾ। ਗੁਰੂ ਘਰ ਦੇ ਵਿੱਚ ਉਦੋਂ ਲੇਖਾ ਹੋ ਗਿਆ, ਆ ਗਿਆ ਤੇ ਸਾਧ ਸਿੰਘ ਧਰਮ ਰਾਜੇ ਨੇ ਕਾਗਜ਼ ਪਾੜ ਦਿੱਤੇ। ਇਹ ਗੁਰੂ ਕਲਗੀਧਰ ਪਿਤਾ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਹੈ, ਗੁਰਸਿੱਖਾ ਅੰਮ੍ਰਿਤ ਛੱਕ, ਬਣ ਮੇਰਾ ਪੁੱਤਰ, ਤੇ ਤੂੰ 84 ਦਾ ਗੇੜਾ ਤੇ ਤੇਰੇ ਲਾਗੇ ਲਾਗੇ ਨਹੀਂ ਆਉਣਾ। ਤੇ ਸਤਿਗੁਰ ਕਲਗੀਧਰ ਪਿਤਾ ਨੇ ਬਚਨ ਕੀਤਾ, ਸਿੱਧਾ ਮੇਰੇ ਕੋਲ ਆਵੇਗਾ, ਸਾਰੀ ਜ਼ਿੰਦਗੀ ਜੋ ਮੈਂ ਮਰਜ਼ਾਦਾ ਦੱਸੇ ਉਹਦੇ ਚ ਰਵੇਗਾ, ਸਰੀਰ ਕਰਕੇ ਤਿਆਰ ਬੁਰ ਤਿਆਰ ਹੋ ਜਾ, ਮਨ ਕਰਕੇ ਸਾਰੇ ਗੁਣਾਂ ਗਾ ਰਿਹਾ ਪਰ ਸਰੀਰ ਕਰਕੇ ਕਿਸੇ ਨਾਲ ਟੱਚ ਨਾ ਕਰੀ, ਚੜ੍ਹਦੀ ਕਲਾ ਵਿੱਚ ਰਵੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ, ਸਾਰੀ ਜ਼ਿੰਦਗੀ ਚੜ੍ਹਦੀ ਕਲਾ ਚ ਨਿਭ ਜਾ, ਸਿੱਧਾ ਮੇਰੇ ਕੋਲ ਆਵੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਕਿੱਡਾ ਸੋਹਣਾ, ਕਿੱਡਾ ਸਰਲ ਤਰੀਕਾ ਦਿੱਤਾ ਗੁਰਮਤ ਦਾ, ਅਸੀਂ ਇਹਨੂੰ ਬਹੁਤਾ ਕਠਿਨ ਸਮਝ ਬੈਠੇ, ਕਿਉਂਕਿ ਜਿਹੜੀ ਵਿਖਿਆ ਹੈ ਨਾ ਉਹਨੂੰ ਮਿੱਠੀ ਕਰਕੇ ਮੰਨ ਲਿਆ। ਅੰਮ੍ਰਿਤ ਕੌੜਾ, ਵਿਖਿਆ ਮਿੱਠੀ, ਸਾਕਤ ਕੀ ਵਿਧ, ਨੈਨੋ ਡੀਠੀ ਗੁਰੂ ਸਾਹਿਬ ਨੇ ਕਿਹਾ। ਇਸ ਕਰਕੇ ਗੁਰਮੁਖੋ, ਪ੍ਰਚਾਰ ਕਰ ਲੈਣਾ, ਪ੍ਰਚਾਰ ਸੁਣ ਲੈਣਾ ਇਹ ਹੋਰ ਗੱਲ ਹੈ, ਪ੍ਰਚਾਰ ਕਰ ਲੈਣਾ ਇਹ ਹੋਰ ਗੱਲ ਹੈ, ਲੇਕਿਨ ਉਸ ਪ੍ਰਚਾਰ ਜੋ ਗੁਰੂ ਦੀ ਮਰਿਆਦਾ ਉਹਨੂੰ ਹਿਰਦੇ ਚ ਧਾਰਨ ਕਰਕੇ ਇਥੋਂ ਤੁਰਨਾ ਹੈ। ਜਦੋਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਸਾਧ ਸੰਗਤ ਹਿਰਦੇ ਦੇ ਵਿੱਚ ਉਹ ਛਮਾ ਜਗਦੀ ਰਹਿਣੀ ਹੈ। ਕਿਸੇ ਦਾ ਪ੍ਰਭਾਵ ਗੁਰੂ ਦਾ ਸਿੱਖ ਨਹੀਂ ਜੇ ਕਬੂਲਦਾ। ਜਦੋਂ ਆਪਾਂ ਧਰਮ ਤੋਂ ਦੂਰ ਜਾਂਦੇ ਹਾਂ, ਦੂਜੀ ਸਭਿਅਤਾ ਦਾ ਪ੍ਰਭਾਵ ਸਾਡੇ ਉੱਤੇ ਹੁੰਦਾ, ਅਸੀਂ ਮਨ ਕਰਕੇ ਗੁਲਾਮ ਹੁੰਦੇ ਤਾਂ ਅਸੀਂ ਦੂਜੇ ਪਾਸੇ ਜਾਂਦੇ ਹਾਂ। ਗੁਰੂ ਦਾ ਖਾਲਸਾ ਕਦੀ ਕਿਸੇ ਦਾ ਗੁਲਾਮ ਨਹੀਂ ਜੇ ਰਿਹਾ। ਗੁਰੂ ਦਾ ਖਾਲਸਾ ਜੇ ਸ਼ਬੇਕ ਸਿੰਘ ਸਹਿਬਾਜ ਸਿੰਘ ਨੂੰ, ਪਹਿਲਾਂ ਤਾਂ ਭਾਈ ਤਾਰੂ ਸਿੰਘ ਨੂੰ ਕਿਹਾ ਕਿ ਤਾਰੂ ਸਿੰਘ ਆ ਤੂੰ ਨੌਜਵਾਨ ਹੈ, ਤੇਰਾ ਇਸੇ ਤਰ੍ਹਾਂ ਮੈਂ ਤੈਨੂੰ ਇਸੇ ਤਰ੍ਹਾਂ ਕਤਲ ਕਰ ਦੇਣਾ, ਤੂੰ ਥੋੜੇ ਜੇ ਕੇਸ ਕਤਲ ਕਰ ਲੈ। ਉਹ ਕਹਿੰਦਾ ਦੁਸ਼ਟਾ, ਉਹ ਮੇਰੇ ਕਲਗੀਧਰ ਪਿਤਾ ਦੇ ਬਖਸ਼ੇ ਹੋਏ ਕੇਸ ਹਨ, ਇਹ ਕੇਸ ਕਤਲ ਨਹੀਂ ਹੋ ਸਕਦੇ। ਉਹ ਆਂਦਾ ਮੈਂ ਵੇਹਣਾ ਹੁਣ ਕਿਉਂ ਨਹੀਂ ਕਤਲ ਹੋ ਸਕਦੇ, ਕਰਨ ਲੱਗਾ ਹੈ। ਗੁਰਮੁਖ ਸਾਹਿਬ, ਭਾਈ ਗੁਰਮੁਖੋ ਜਦੋਂ ਕੇਸ ਕਤਲ ਕਰਾਉਣ ਲੱਗੇ ਭਾਈ ਤਾਰੂ ਸਿੰਘ ਨੂੰ ਯਾਦ ਕਰ ਲਿਆ ਕਰੋ। ਭਾਈ ਤਾਰੂ ਸਿੰਘ ਨੇ ਕਿਹਾ ਦੁਸ਼ਟਾ, ਇਹ ਗੁਰੂ ਦੇ ਗੁਰੂ ਕਲਗੀਧਰ ਪਿਤਾ ਦਾ ਅੰਮ੍ਰਿਤ ਪਿਆ ਇਹਨਾਂ ਕੇਸਾਂ ਦੇ ਵਿੱਚ, ਇਹ ਕਤਲ ਨਹੀਂ ਹੋ ਸਕਦੇ। ਉਹ ਕਹਿੰਦਾ ਲਿਆ ਹੁਣੇ ਕੈਂਚੀ, ਜਦੋਂ ਕੈਂਚੀ ਲਿਆਂਦੀ ਲੋਹੇ ਦੀਆਂ ਤਲਵਾਰ ਤਾਰਾਂ ਹੋ ਗਈਆਂ ਗੁਰਮੁਖੋ, ਕੇਸ ਕਤਲ ਨਹੀਂ ਹੋਣ ਦਿੱਤੇ। ਫੇਰ ਆਂਦਾ ਚੰਗਾ, ਫਿਰ ਮੋਚੀ ਨੂੰ ਲਿਆ, ਉਹ ਖੋਪਰਾ ਹੀ ਉਤਾਰ ਦੇ, ਖੋਪਰਾ ਉਤਰਵਾ ਸਕਦਾ ਗੁਰੂ ਦਾ ਸਿੱਖ, ਕੇਸ ਕਤਲ ਨਹੀਂ ਕਰਾ ਸਕਦਾ। ਇਹ ਸਿੱਖੀ ਆ, ਸਿੱਖੀ ਅਸੀਂ ਸਿੱਖ ਹਾਂ ਗੁਰਮੁਖੋ, ਅਸੀਂ ਜਦੋਂ ਮਰਜ਼ੀ ਜਾਂਦੇ ਆਪਣੀ ਮਰਜ਼ੀ। ਭਾਈ ਤਾਰੂ ਸਿੰਘ ਦੀ ਹਰ ਗੁਰਸਿੱਖ ਘਰ ਦੇ ਵਿੱਚ ਫੋਟੋ ਲਾਓ, ਫੋਟੋ ਲਾ, ਪਤਾ ਲੱਗੇ ਕਿਤੇ। ਆਮ ਕਹਿ ਦਿੰਦੇ ਪ੍ਰਚਾਰ ਕਰਦੇ ਜੀ ਸਿੱਖ ਫੋਟੋਆਂ ਦਾ ਪੁਜਾਰੀ, ਨਹੀਂ ਪੁਜਾਰੀ ਨਹੀਂ ਹੈ ਗੁਰਮੁਖੋ। ਉਹ ਜੇ ਭਾਈ ਤਾਰੂ ਸਿੰਘ ਦੀ ਫੋਟੋ ਸਾਹਮਣੇ ਲੱਗੂਗੀ, ਸਾਡਾ ਛੋਟਾ ਬੱਚਾ ਪੁੱਛੂ ਮਾਂ ਨੂੰ, ਮਾਂ ਇਹ ਕੌਣ ਹੈ? ਪੋਤੇ ਭਾਈ ਤਾਰੂ ਸਿੰਘ ਹੈ ਮਾਂ, ਇਹਦੇ ਸਿਰ ਦੇ ਉੱਤੇ ਕੇਸ ਕਿਉਂ ਨਹੀਂ, ਇਹ ਸਿਰ ਖੋਪੜਾ ਕਿਉਂ ਉਤਰਿਆ ਹੋਇਆ ਹੈ? ਕਹਿੰਦੇ ਪੋਤੇ ਨੇ ਕੇਸ ਕਤਲ ਨਹੀਂ ਹੋਣ ਦਿੱਤੇ ਪੁੱਤਰਾ, ਇਹ ਸਾਡਾ ਬਜ਼ੁਰਗ ਹੈ, ਪਰ ਜਵਾਨੀ ਦੇ ਵਿੱਚ ਕੇਸ ਨਹੀਂ ਕਤਲ ਹੋਣ ਦਿੱਤੇ, ਖੋਪਰਾ ਉਤਰਾ ਲਿਆ ਗੁਰੂ ਦੇ ਪਿਆਰੇ ਨੇ। ਫਿਰ ਉਹਦੇ ਅੰਦਰ ਪਰਪੱਕਤਾ ਵੱਜੇਗੀ ਕਿ ਨਾ ਵੱਜੇਗੀ? ਜੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟੇ ਦੀ ਫੋਟੋ ਘਰ ਵਿੱਚ ਹੋਵੇਗੀ, ਤੇ ਗੁਰਮੁਖੋ ਜੇ ਪੁੱਛੇਗਾ ਵੀ ਇਹ ਬਾਪੂ ਕਿਹੜਾ ਹੈ, ਇਹ ਪੁੱਤ ਆਪਣਾ ਬਾਪੂ ਹੀ ਬਜ਼ੁਰਗ, ਇਹਨੇ ਕੇਸ ਨਹੀਂ ਕਤਲ ਹੋਣ ਦੇ, ਬੰਦ ਬੰਦ ਜ਼ਰੂਰ ਕਟਵਾ ਲਿਆ, ਫਿਰ ਉਹਦੇ ਚ ਦ੍ਰਿੜਤਾ ਆਵੇਗੀ ਕਿ ਨਹੀਂ ਆਵੇਗੀ? ਗੁਰਮੁਖੋ, ਮੈਂ ਜੰਗੀ ਕੈਦੀ ਇੱਕ ਨਾਵਲ ਪੜ੍ਹਿਆ ਸੀ ਜੇਲ੍ਹ ਦੇ ਵਿੱਚ, ਕੇਸਰ ਸਿੰਘ ਦਾ ਲਿਖਿਆ, ਉਹਨੇ ਦੱਸਿਆ ਜਦੋਂ ਜੰਗ ਹੋਈ ਹੈ ਵਰਲਡ ਵਾਰ ਦੂਜੀ, ਜਪਾਨ ਨੇ ਇਹ ਸੋਚਿਆ ਵੀ ਮੈਂ ਵਰਲਡ ਤੇ ਰਾਜ ਕਰਨਾ ਹੈ, ਤੇ ਉਸ ਵਕਤ ਨੌ ਜੋ ਛੋਟਿਆਂ ਬੱਚਿਆਂ ਨੂੰ ਪਤਾ ਕੀ ਪੜ੍ਹਾਉਂਦੇ ਹੁੰਦੇ ਸਨ? ਉਹ ਕਹਿੰਦੇ ਨੌਜਵਾਨੋ, ਇਹ ਬੱਚਿਆਂ ਨੂੰ ਕਹਿੰਦੇ, ਛੋਟਿਆਂ ਬੱਚਿਆਂ ਨੂੰ ਕਹਿੰਦੇ ਅਸੀਂ ਰਾਜ ਕਰਨਾ ਹੈ, ਕਹਿੰਦੇ ਹਾਂ ਕਰਨਾ ਹੈ। ਅੱਜ ਅਸੀਂ ਰੋਜ਼ ਹੀ ਬੋਲਦੇ ਰਾਜ ਕਰੇਗਾ ਖਾਲਸਾ, ਕੀ ਰਹਿਣਾ ਕੋਈ ਤਾਂ ਸਾਨੂੰ ਪਤਾ ਹੀ ਨਹੀਂ। ਉਹ ਕਹਿੰਦੇ ਅਸੀਂ ਰਾਜ ਕਰਨਾ ਹੈ, ਆਂਦੇ ਹਾਂ ਕਰਨਾ, ਇੱਕੇ ਆਵਾਜ਼ ਸਾਰੇ ਬੱਚੇ ਬੋਲਦੇ। ਕਹਿੰਦੇ ਜੇ ਰਾਜ ਕਰਨ ਤੋਂ ਤੁਹਾਨੂੰ ਮਹਾਤਮਾ ਬੁੱਧ ਆਣ ਕੇ ਰੋਕੇ ਤੇ ਕੀ ਕਰੋਗੇ? ਕਹਿੰਦੇ ਕਤਲ ਕਰ ਦਾਂਗੇ। ਏਦਾਂ ਦੀ ਉਹਨਾਂ ਚ ਸਪਿਰਿਟ ਭਰੀ ਤੇ ਫੇਰ ਏਡੀ ਲੋਹੇ ਦੇ ਚਣੇ ਚਬਾ ਛੱਡੇ ਉਹਨੇ ਸਾਰਿਆਂ ਨੂੰ। ਜੇ ਕਿਤੇ ਪਰਮਾਣੂ ਬੰਬ ਨਾ ਸੁੱਟਦਾ ਹਿਰੋਸ਼ੀਮਾ ਨਾਗਾਸਾਕੀ ਤੇ ਦੁਨੀਆਂ ਸਾਰੀ ਨੂੰ ਲੈ ਗਿਆ ਸੀ ਜਪਾਨ। ਅਸੀਂ ਆਪਣੀ ਸਿੱਖੀ ਨੀ ਦੋ ਉਹਨਾਂ ਨੂੰ ਦੱਸ ਸਕੇ ਬੱਚਿਆਂ ਨੂੰ? ਅਸੀਂ ਗੁਰਸਿੱਖੀ ਜੀ ਪ੍ਰਪੱਕ ਨੀ ਕਰ ਸਕੇ ਇਹੋ ਜਿਹੀਆਂ ਗੱਲਾਂ ਤੇ ਕੀ ਕਰਾਉਣੀ ਹੈ? ਸੋ ਸਾਧ ਸੰਗਤ ਜੀ, ਅਸੀਂ ਜਾ ਕਿੱਥੇ ਰਹੇ ਹਾਂ? ਕਿਧਰਲੇ ਪਾਸੇ ਨੂੰ ਸਾਡੀ ਸਿੱਖੀ ਜਾ ਰਹੀ ਹੈ? ਗੁਰਮੁਖ, ਜੇ ਅਸੀਂ ਨਾ ਰੋਕੇ, ਨਾ ਹੀ ਗੁਰਸਿੱਖੀ ਚ ਪ੍ਰਪੱਕ ਹੋਏ, ਨਾ ਸਾਡੇ ਨੌਜਵਾਨ ਸਾਧ ਸੰਗਤ ਜੀ, ਆਹ ਜਿਹੜੇ ਆਉਣ ਵਾਲਾ ਭਵਿੱਖ ਨੌਜਵਾਨਾਂ ਦੇ ਹੱਥ ਚ ਹੈ, ਆਹ ਗੁਰਦੁਆਰਿਆਂ ਦੇ ਕਿਹੜੇ ਕਿਹੜੇ ਸੋਹਣੇ ਬਣਾ ਲਏ, ਬਜ਼ੁਰਗ ਵਿਚਾਰੇ ਸਾਰੇ ਆਪਣੇ ਪ੍ਰਧਾਨ ਆ ਜਿਹੜੇ, ਜਾਂ ਕਮੇਟੀ ਜਿਹੜੇ ਮੈਂਬਰ ਹੁੰਦੇ ਆ, ਜਾਂ ਪੁਰਾਣੇ ਜਿਹੜੇ ਬੰਦੇ ਆ, ਸਾਰੇ ਬਜ਼ੁਰਗ ਆ। ਤੇ ਨੌਜਵਾਨੋ, ਜੇ ਇਹ ਬਜ਼ੁਰਗ ਤੇ ਵਿਚਾਰੇ ਜਾਣਾ ਹੀ ਆ ਅਕਸਰ ਸਾਰਿਆਂ ਨੇ, ਤੇ ਮਗਰੋਂ ਫਿਰ ਇੱਥੇ ਕੌਣ ਰਹਿਣਗੇ? ਕਿਹੜੇ ਗੁਰੂ ਘਰਾਂ ਦੀ ਸੇਵਾ ਕਰਨਗੇ? ਨੌਜਵਾਨੋ, ਗੁਰਸਿੱਖੀ ਵਿੱਚ ਆਓ, ਗੁਰਸਿੱਖੀ ਚ ਪ੍ਰਪੱਕ ਹੋ, ਸਤਿਗੁਰ ਸਾਡੇ ਤੇ ਰਹਿਮਤ ਕਰਨ। ਓਏ, ਉਹਨਾਂ ਨੌਜਵਾਨਾਂ ਤੋਂ ਇਹ ਸਿੱਖਿਆ ਲਈਏ ਜਿਨ੍ਹਾਂ ਨੇ ਆਪਣੇ ਸਿਰ ਤੇ ਪੱਗ ਰੱਖੀ ਸੀ ਸਾਧ ਸੰਗਤ ਸਿੱਖਾਂ ਸਿੱਖੀ ਦੀ, ਤੇ ਸਤਿਗੁਰ ਦੀ ਰਹਿਮਤ ਹੈ, ਬਖਸ਼ਿਸ਼ ਹੈ। ਸਾਧ ਸੰਗਤ, ਸਤਿਗੁਰ ਕਿਰਪਾ ਕਰਨ ਸਾਡੇ ਤੇ, ਏਡੇ ਵੱਡੇ ਸੂਰਮੇ ਜੋਧੇ ਬਲੀ, ਦੂਜੀਆਂ ਕੌਮਾਂ ਸਾਨੂੰ ਪੜ੍ਹ ਕੇ ਤੇ ਉਹ ਸਿੱਖ ਬਣਦੀਆਂ ਜਾਂਦੀਆਂ। ਆਪਾਂ ਸਿੱਖ ਹੋਣ ਦੇ ਨਾਤੇ ਸਿੱਖਾਂ ਦੇ ਘਰ ਜਨਮ ਲੈ ਕੇ ਫਿਰ ਵੀ ਸਿੱਖੀ ਤੋਂ ਵਿਰਵੇ ਹਾਂ ਸਾਧ ਸੰਗਤ ਨੂੰ। ਸਾਨੂੰ ਸ਼ਰਮ ਕਿਉਂ ਆਉਂਦੀ ਹੈ? ਸਾਨੂੰ ਸਿੱਖੀ ਬਣ ਸਿੰਘ ਬਣ ਤੇ ਸੰਗ ਕਿਉਂ ਆਉਂਦੀ ਹੈ? ਗੁਰਮੁਖੋ, ਕੀ ਹੈ? ਅਸੀਂ ਸਾਧ ਸੰਗਤ ਜੀ ਜਿਹੜੇ ਗੁਰਸਿੱਖ ਆ, ਸਾਨੂੰ ਤੇ ਉਸ ਕਾਜੀ ਨੂਰਦੀਨ ਨੇ ਕਿਹਾ, ਐ ਮੇਰੇ ਫੌਜ ਦੇ ਸਿਪਾਹੀ, ਮੈਂ ਇਹਨਾਂ ਨੂੰ ਸੱਗ ਕਹਿੰਦਾ ਪਰ ਇਹਨਾਂ ਨੂੰ ਸੱਗ ਨਾ ਕਹਿ, ਇਹ ਸ਼ੇਰ ਆ, ਬੱਬਰ ਸ਼ੇਰ। ਇਹ ਜਦੋਂ ਇਹ ਸਾਡੇ ਫੌਜ ਦੇ ਉੱਤੇ ਪੈਂਦੇ ਜਿੱਦਾਂ ਸ਼ੇਰ ਪੈਂਦਾ ਹੈ, ਤੇ ਇੱਦਾਂ ਸਾਡੀ ਫੌਜ ਦੇ ਦਹਾੜ ਕੇ ਪੈਂਦੇ ਆ। ਇਹ ਮੇਰੇ ਜਿਹੜਾ ਫੌਜ ਹੈ ਸਿੱਖ, ਇਹ ਸ਼ਾਹ ਸਵਾਰ ਹੈ। ਤੇ ਸਾਧ ਸੰਗਤ ਜੀ, ਉਹਨਾਂ ਸਮਿਆਂ ਦੇ ਪੁਰਾਣਿਆਂ ਸਮਿਆਂ 'ਚ ਬਾਬਰ ਨੂੰ ਸ਼ਾਹ ਸਵਾਰ ਮੰਨਿਆ ਗਿਆ, ਪੂਰੀ ਕਾਠੀ ਲਾ ਕੇ 100 ਮੀਲ ਤੱਕ ਚਲੇ ਜਾਂਦਾ ਸੀ। ਪਰ ਗੁਰੂ ਦਾ ਖਾਲਸਾ ਬਿਨਾਂ ਕਾਠੀ ਤੋਂ ਹੀ ਅਲਾਣੇ ਘੋੜੇ ਤੇ 100 ਮੀਲ ਤੱਕ ਜਾਂਦਾ ਸੀ, ਸ਼ਾਹ ਸਵਾਰ ਸੀ ਗੁਰੂ ਦਾ ਖਾਲਸਾ। ਉਹਨੇ ਆਖਿਆ, ਜੇ ਮੇਰੇ ਫੌਜ ਦੇ ਸਿਪਾਹੀ ਜੇ ਅਖਲਾਕ ਸਿੱਖਣਾ ਹੈ ਤੇ ਇਸ ਸਿੰਘਾਂ ਤੋਂ, ਸਿੱਖ ਖਾਲਸੇ ਤੋਂ, ਇਹ ਪੂਰੇ ਸੂਰਮੇ ਯੋਧੇ ਬਲੀ ਹੈ, ਤੇ ਇਹ ਸਾਡੀ ਨੌਜਵਾਨ ਲੜਕੀ ਨੂੰ ਵੀ ਮਾਤਾ ਕਹਿੰਦੇ, ਮਾਤਾ ਇਹ ਅਖਲਾਕ ਸੀ ਸਾਡਾ, ਅਖਲਾਕ ਸੀ। ਤੇ ਹੁਣ ਜਿਹੜਾ ਗੁਰੂ ਸਾਹਿਬ ਨੇ ਕਿਹਾ, ਰੰਨਾਂ ਹੋਈਆਂ ਬੋਧੀਆਂ ਪੁਰਖ ਹੋਏ ਸਯਾਤ, ਰੰਨਾਂ ਬੋਧੀਆਂ ਸ਼ਿਕਾਰਨਾ ਬਣ ਗਈਆਂ, ਆਪਣੇ ਆਪ ਨੂੰ ਬਣਾ ਕੇ ਸਾਧ ਸਿੰਘ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਦੀਆਂ, ਤੇ ਪੁਰਖ ਜਿਹੜੇ ਸ਼ਿਕਾਰੀ ਬਣ ਗਏ। ਗੁਰੂ ਸਾਹਿਬ ਦੀ ਗੁਰਬਾਣੀ 'ਚ ਹੀ ਆਉਂਦਾ ਹੈ ਨਾ, ਤੇ ਇਸ ਵਕਤ ਸਾਡੀ ਸਿੱਖੀ, ਜੇ ਅਸੀਂ ਧੀ ਨੂੰ ਧਰਮ ਸਿਖਾਵਾਂਗੇ ਗੁਰਮੁਖੋ, ਤਾਂ ਹੀ ਧਰਮ ਸਾਡਾ ਪ੍ਰਫੁੱਲਤ ਹੋਵੇਗਾ। ਮੈਨੂੰ ਟਾਈਮ ਨਹੀਂ ਦੱਸਿਆ ਸਿੰਘ ਸਾਹਿਬ ਨੇ, ਅੱਛਾ 7 ਵਜੇ। ਜੇ ਅਸੀਂ ਸਾਧ ਸੰਗਤ ਜੀ ਧਰਮ ਧੀਆਂ ਨੂੰ ਸਿਖਾਵਾਂਗੇ, ਸਾਡਾ ਧਰਮ ਪ੍ਰਫੁੱਲਤ ਹੋਵੇਗਾ। ਤੇ ਜੇ ਧੀਆਂ ਨੂੰ ਧਰਮ ਸਿਖਾ ਕੇ ਗੁਰਮੁਖੋ, ਤੇ ਉਹਦੇ ਘਰ ਜਿਹੜਾ ਪੁੱਤਰ ਹੋਵੇਗਾ ਉਹ ਆਪਣੇ ਲਾਡਾਂ ਨਾਲ ਪਾਲੇਗੀ, ਉਹਦੇ ਕੇਸ ਕਤਲ ਨਹੀਂ ਹੋਣ ਦੇਵੇਗੀ। ਤੇ ਅੱਜ ਕੱਲ੍ਹ ਕੀ ਕਰਦੀ ਆ, ਮੈਂ ਤੇ ਕੰਮ ਤੇ ਜਾਣਾ ਹੁੰਦਾ, ਮੈਂ ਕੇਸ ਇਹਦੇ ਕਿੱਦਾਂ ਮੈਂ ਵਾਹਾਂ, ਕਿੱਦਾਂ ਕੰਘਾ ਕਰਾਂ? ਕਈਆਂ ਦੇ ਪਤੀ ਜਿਹੜੇ ਆ ਬੜੇ ਗੁਰਸਿੱਖ ਆ, ਉਹ ਵਿਚਾਰੇ ਆਪ ਕੰਘਾ ਕਰਦੇ, ਕਹਿੰਦੇ ਚੱਲ ਐ ਮੈਂ ਕਰ ਦਿੰਦਾ, ਹੁਣ ਤੇਰੇ ਕੋਲ ਨਹੀਂ ਹੁੰਦਾ। ਕਿੱਥੇ ਸਿੱਖੀ ਗਈ ਸਾਡੀ? ਜੇ ਸਾਡੀ ਧੀ, ਜੇ ਸਾਡੀ ਭੈਣ, ਜੇ ਸਾਧ ਸਿੰਘ ਉਹਦੇ ਅੰਦਰ ਇਹ ਸਪਿਰਿਟ ਹੀ ਨਹੀਂ ਹੈਗੀ ਵੀ ਮੈਂ ਆਪਣੇ ਪੁੱਤਰ ਨੂੰ ਸਿੱਖ ਬਣਾਉਣਾ, ਸਿੱਖੀ ਫਿਰ ਰਹਿ ਗਈ, ਖਤਮ ਹੋ ਗਈ, ਸਿੱਖੀ ਰਹੀ ਨਹੀਂ, ਕਿੱਥੇ ਜਾਊਗੀ ਸਿੱਖੀ? ਕੌਣ? ਮਾਤਾ ਦੇ ਅੰਦਰ, ਮਾਤਾ ਦਾ ਪ੍ਰਭਾਵ 90% ਬੱਚੇ 'ਚ ਹੁੰਦਾ, 90%। ਐਵੇਂ ਨਹੀਂ ਕਹਿ ਦਿੱਤਾ ਜਨਨੀ ਜਾਣ ਤੋ ਭਗਤ ਜਾਣ, ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਝ ਰਹੋ ਕਾਹੇ ਗਵਾਏ ਨੂਰ। ਤੇ ਕਹਿੰਦੇ ਜਨਨੀ ਤੂੰ ਬਾਂਝ ਹੀ ਹੋ ਜਾ, ਜੇ ਤੂੰ ਜਾਂ ਦਾਤਾ ਜਨਮ ਜਾਂ ਭਗਤ ਜਨਮ ਤੇ ਜਾਂ ਸੂਰਮਾ। ਆ ਵੇਖ ਲਓ, ਦੇਵੀ ਨੂੰ ਘਰ, ਜਿਹੜੀ ਬੀਬੀ ਹੈ ਨਾ, ਜਿਹੜੀ ਮਾਤਾ ਹੈ, ਉਹਨੂੰ ਵੇਖ ਲਓ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼, ਏਡਾ ਵੱਡਾ ਉਹਨੂੰ ਰੁਤਬਾ ਦਿੱਤਾ ਹੈ। ਕਹਿੰਦੇ ਜਾਂ ਭਗਤ ਜਾਣ ਜਾਂ ਦਾਤਾ ਜਾਣ ਤੇ ਜਾਂ ਸਾਧ ਸੰਗਤ ਇਸ ਸੂਰਮਾ ਯੋਧਾ ਜਾਣ, ਇਹ ਕੀ ਗੱਲ ਹੋ ਗਈ? ਕਿਉਂਕਿ ਸੈਂਸ ਵਾਲੇ ਆ ਜਿਹੜੇ ਕੋਈ ਨਾ ਕੋਈ ਟਰੈਕਟਰ ਬਣਾਉਂਦੇ ਆ, ਗੱਡੀਆਂ ਬਣਾਉਂਦੇ ਆ, ਕਾਰਾਂ ਬਣਾਉਂਦੇ ਆ, ਜਹਾਜ਼ ਬਣਾਉਂਦੇ ਆ, ਜੋ ਕੁਝ ਵੀ ਬਣਦਾ ਹੈ ਦੁਨੀਆ ਦੇ ਸਾਇੰਟਿਸਟ ਤਰੀਕੇ ਦੇ ਨਾਲ। ਪਰ ਮਾਤਾ ਏਡੀ ਵੱਡੀ ਸਾਇੰਟਿਸਟ ਆ, ਮਾਤਾ ਏਡੀ ਵੱਡੀ ਸਾਇੰਟਿਸਟ ਆ, ਉਹ ਕਹਿੰਦੇ ਜਾਂ ਭਗਤ ਜਾਣ ਜਾਂ ਸੂਰਮਾ ਜਾਣ ਤੇ ਜਾਂ ਦਾਤਾ ਜਾਣ। ਲੈ ਹੁਣ ਇਹ ਤਿੰਨਾਂ ਚੋਂ ਇੱਕ ਜਾਣ। ਕਿਉਂ ਕਹਿ ਦਿੱਤਾ ਹੈ? ਕਿਉਂਕਿ ਮਾਤਾ ਦੇ ਸੰਸਕਾਰ ਉਸ ਬੱਚੇ ਦੇ ਅੰਦਰ ਹੁੰਦੇ। ਮਾਤਾ ਜਿੱਦਾਂ ਦਾ ਆਪ ਖਾਵੇਗੀ ਬੱਚੇ ਤੇ ਅਸਰ ਹੋਵੇਗਾ, ਮਾਤਾ ਜਿੱਦਾਂ ਦਾ ਆਪ ਵੇਖੇਗੀ ਬੱਚੇ ਤੇ ਅਸਰ ਹੋਵੇਗਾ। ਮਾਤਾ ਦੇ ਅੰਦਰ ਬੱਚਾ ਹੈ ਤੇ ਮਾਤਾ ਸੁਖਮਨੀ ਸਾਹਿਬ ਦੇ ਕਰੇ ਪਾਠ ਪੰਜ ਤੇ ਸਾਧ ਸੰਗਤ ਜੀ ਗੁਰਬਾਣੀ ਪੜ੍ਹੇ, ਨਿਤਨੇਮ ਕਰੇ, ਸਿਮਰਨ ਕਰੇ, ਉਹਨਾਂ ਚਿਰ ਟੀਵੀ ਦੇ ਅੱਗੇ ਨਾ ਬਵੇ। ਜੇ ਟੀਵੀ ਵੇਂਦੀ ਰਹਿ ਗਈ, ਕਈਆਂ ਨੇ ਤੇ ਰਸੋਈਆਂ 'ਚ ਟੀਵੀ ਲਾਏ ਹੁੰਦੇ ਆ, ਮਾਫ਼ ਕਰਨਾ ਕਿਤੇ ਮਾੜਾ ਮੋਟਾ ਉੱਕ ਨਾ ਜਾਵੇ, ਕਿਤੇ ਇਹ ਟੀਵੀ ਦਾ ਪ੍ਰੋਗਰਾਮ ਨਾ ਕਿਤੇ ਉੱਕ ਜੇ। ਤੇ ਫਿਰ ਉਹ ਜਿਹੜਾ ਪੁੱਤਰ ਨੂੰ ਕਿੱਦਾਂ, ਜਿਹਨੂੰ ਅੱਗੇ ਮੋਨੇ ਵੇਖਣੇ ਤੇ ਆਖਣਾ ਵੱਡੇ ਹੋ ਗਏ, ਜੇ ਕਈ ਕਹਿ ਦਿੰਦੇ ਸਾਡੇ ਵਰਗੇ ਨੂੰ ਆਣ ਕੇ, ਗਿਆਨੀ ਜੀ ਇਹ ਜਿਹੜਾ ਬੱਚਾ ਸਾਡਾ ਸਿੱਖੀ ਤੋਂ ਚਲੇ ਗਿਆ, ਮੈਂ ਤੇ ਬੜੀ ਚੜ੍ਹਦੀ ਕਲਾ 'ਚ ਹਾਂ। ਤੇ ਗੁਰਮੁਖਾ ਜੋ ਪ੍ਰਭਾਵ ਹੈ ਬੀਬਾ ਜੀ, ਉਹ ਹੀ ਤਾਂ ਬੱਚੇ ਤੇ ਪੈਣਾ ਹੈ ਨਾ। ਇਸ ਕਰਕੇ ਸਿੱਖੀ ਸਪਿਰਿਟ ਜਿਹੜੀ ਅੰਦਰ ਹੋਣੀ ਚਾਹੀਦੀ ਹੈ। ਉਹ ਭੈਣ ਜਿਹੜੀ ਹੈ ਜਿਹਨੇ ਤਾਰੂ ਸਿੰਘ ਨੂੰ ਕਿਹਾ ਸੀ, ਭਰਾ ਜਿਹੜਾ ਲਾਹੌਰ ਜਾਂਦਾ ਹੀ ਉਦਾਂ ਵਾਪਸ ਨਹੀਂ ਆਉਂਦਾ, ਜਾਂ ਮੁਸਲਮਾਨ ਬਣਦਾ ਜਾਂ ਸ਼ਹੀਦ ਹੋ ਜਾਂਦਾ। ਮੈਂ ਜ਼ਿਆਦਾ ਇਦੋਂ ਬਹੁਤ ਫਖਰ ਮਹਿਸੂਸ ਕਰਾਂਗੀ ਕਿ ਮੇਰਾ ਭਰਾ ਸ਼ਹੀਦ ਹੋ ਗਿਆ ਸਿੱਖੀ ਦੇ ਵਿੱਚ ਪਰਪਕਤਾ ਸਹਿਤ। ਉਹ ਸਾਡੀਆਂ ਉਹ ਮਤਾਵਾਂ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਕਰਾ ਗਲਾਂ ਝਾੜ ਪਰੋ ਕੇ ਪਵਾਏ, ਜਿਨ੍ਹਾਂ ਨੇ ਬੱਚਿਆਂ ਦੇ ਨੇਜਿਆਂ ਤੇ ਟੰਗਾਏ। ਇਸੇ ਤਰ੍ਹਾਂ ਆਪਾਂ ਰੋਜ਼ ਅਰਦਾਸ ਸੁਣਦੇ ਹਾਂ। ਜੇ ਕਿਤੇ ਗੁਰਸਿੱਖੋ ਇੱਕ ਅਰਦਾਸ ਹੀ ਆਪਾਂ ਕੰਨ ਲਾ ਕੇ ਰੋਜ਼ ਸੁਣ ਲਈਏ ਨਾ, ਉਹ ਸਿੱਖ ਕਦੀ ਸਿੱਖੀ ਤੋਂ ਪਰੇ ਨਹੀਂ ਜਾ ਸਕਦਾ। ਜਿਨ੍ਹਾਂ ਮਾਈਆਂ ਬੀਬੀਆਂ ਨੇ ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਸਵਾ ਸਵਾ ਮਣ ਦੇ ਪੀਸਣ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਝਾੜ ਪਰੋ ਕੇ ਪਵਾਏ, ਧਰਮ ਨਹੀਂ ਆ ਰਿਹਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਮੌਜੂਦਾ ਤੇ ਪ੍ਰਾਤਨ ਸਿੰਘ ਸਿੰਘਣੀਆਂ ਭਚੰਗੀਆਂ ਦੀ ਕਮਾਈ ਦਾ, ਧਿਆਨ ਧਰ ਕੇ ਬੋਲੋ ਖਾਲਸਾ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਨੇ ਧਰਮ ਇਹ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੇ ਉਤਰਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਾਏ, ਕੀਮਾ ਕੀਮਾ ਕੀਤੇ ਗਏ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਭੱਠਾਂ ਵਿੱਚ ਝੋਕੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਖਾਲਸਾ ਜੀ। ਅਸੀਂ ਯਾਦ ਕਰਦੇ ਉਹਨਾਂ ਨੂੰ, ਇਹ ਸਾਡਾ ਵਿਰਸਾ ਹੈ, ਇਸ ਵਿਰਸੇ ਨੂੰ ਨਾ ਭੁੱਲੀਏ। ਗੁਰਮੁਖੋ ਮਾਤਾਓ ਭੈਣੋ, ਜੇ ਇਸ ਵਿਰਸੇ ਨੂੰ ਆਪਾਂ ਭੁੱਲ ਗਏ ਤੇ ਫਿਰ ਅੱਗੇ ਦਿਸਦਾ ਨਹੀਂ ਸਿੱਖ, ਅੱਗੇ ਸਿੱਖੀ ਨਹੀਂ ਦਿਸੇਗੀ। ਅਸੀਂ ਆਪਣੀਆਂ ਧੀਆਂ ਨੂੰ ਧਰਮ ਸਿਖਾਇਆ, ਫਿਰ ਦੂਸਰੇ ਪਾਸੇ ਨਹੀਂ ਜਾਣਗੀਆਂ, ਫਿਰ ਸਿੱਖੀ ਧਰ ਸਰੂਪ, ਫਿਰ ਦਾੜੇ ਕੇਸ ਵਾਲਾ ਪਤੀ ਜਿਹੜਾ ਉਹ ਕੌਣ ਚਾਹੁਣਗੀਆਂ ਵੀ ਇਹ ਪਤੀ ਦਾੜੇ ਕੇਸ ਵਾਲਾ ਮੇਰਾ ਗੁਰਸਿੱਖ ਪਤੀ ਹੋਵੇ। ਸਾਧ ਸੰਗਤ ਜੀ ਆਹ ਰੇਡੂਆਂ ਦੇ ਉੱਤੇ ਇਹ ਆਉਂਦੀਆਂ ਵਾ, ਸਾਧ ਸੰਗਤ ਜੀ ਆਪਣਾ ਇਸ਼ਤਿਹਾਰ ਆਉਂਦੇ ਆ ਕਿ ਸਿੱਖਾਂ ਦੀ ਲੜਕੀ ਹੈ, ਜੱਟ ਸਿੱਖਾਂ ਦੀ ਲੜਕੀ ਹੈ ਤੇ ਜੱਟ ਸਿੱਖ ਹੀ ਬੱਚਾ ਚਾਹੀਦਾ ਹੋਵੇ ਕਲੀਨ ਸ਼ੇਵ। ਸਿੱਖੀ ਕਿੱਥੇ ਗਈ? ਜੇ ਸਾਡੀ ਧੀ ਉਹਨੂੰ ਵਾਰੀ ਕਲੀਨ ਸ਼ੇਵ ਚਾਹੀਦਾ ਤੇ ਸਿੱਖੀ ਕਿੱਥੇ ਆ? ਕੀ ਭਾਲਦੇ ਅਸੀਂ ਭਾਈ? ਇੱਕ ਬੰਦੇ ਨੇ ਮੈਨੂੰ ਤਾਨਾ ਬੜਾ ਤਕੜਾ ਮਾਰਿਆ, ਕਹਿੰਦਾ ਭਾਈ ਗਿਆਨੀ ਜੀ ਆ ਸਾਊਥ ਵਾਲੇ ਇੱਕ ਬੜਾ ਵੱਡਾ ਇਹ ਵਿਆਹ ਹੋਇਆ, ਕਹਿੰਦੇ ਸਿੱਖਾਂ ਦੇ ਲੜਕੇ ਦਾ ਵਿਆਹ, ਕਹਿੰਦੇ ਸਾਰੇ ਮੋਨੇ ਦੋ ਪੱਗਾਂ ਵਾਲੇ। ਮੈਂ ਚੁੱਪ ਹੋ ਗਿਆ, ਕਾਬਲ ਦਾ ਸਿੰਘ ਸੀ ਤੇ ਕਾਬਲੀਏ ਜੇ ਗੁਰਸਿੱਖ ਵੇਖੀਏ ਅਫਗਾਨਿਸਤਾਨੀ ਪੂਰੇ ਪ੍ਰਪੱਕ ਸਿੱਖੀ ਦੇ ਵਿੱਚ, ਅਸੀਂ ਉਹਨਾਂ ਵੀਰਾਂ ਤੋਂ ਸਿੱਖਿਆ ਲੈ ਲਈਏ, ਅਸੀਂ ਕਿਧਰਲੇ ਪਾਸੇ ਦੇ ਰਹਿ ਗਏ, ਨਾ ਉਧਰ ਜੋਗੇ ਤੇ ਨਾ ਉਧਰ ਜੋਗੇ। ਇਸ ਕਰਕੇ ਗੁਰਮੁਖੋ ਗੁਰਸਿੱਖੀ ਚਾਹੀਏ, ਨੌਜਵਾਨੋ ਗੁਰਸਿੱਖੀ ਪ੍ਰਪੱਕਤਾ ਸਹਿਤ ਸਤਿਗੁਰ ਰਹਿਮਤਾਂ ਕਰਨ, ਬੀਬੀਓ ਭੈਣੋ ਗੁਰਸਿੱਖੀ ਪੜ੍ਹੀਏ, ਗੁਰੂ ਸਾਹਿਬ ਦੀ ਬਾਣੀ ਪੜ੍ਹੀਏ, ਸਿਮਰਨ ਕਰੀਏ, ਨਾਮ ਜਪੀਏ ਤੇ ਨਾਮ ਜਪਾਂਗੇ ਤੇ ਤਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਸਤਿਗੁਰੂ ਦੀ ਬਖਸ਼ਿਸ਼ ਹੋਵੇ, ਸਤਿਗੁਰੂ ਦੀ ਰਹਿਮਤ ਦੇ ਨਾਲ। ਜੇ ਸਾਧ ਸੰਗਤ ਜੀ ਅਕਬਰ ਦੀ ਮਾਤਾ ਸੀ ਨਾ, ਉਹਨੇ ਕੀ ਕੀਤਾ, ਆਪਣੇ ਪੈਰ ਦੇ ਵਿੱਚ ਸੂਈ ਦੇ ਨਾਲ ਸਾਧ ਸਿੰਘ ਨਿਸ਼ਾਨ ਪਾ ਰਹੀ ਹੈ ਸੂਈ ਦੇ, ਆ ਜਰਾ ਧਿਆਨ ਨਾਲ ਸੁਣਿਓ ਬੀਬੀਓ ਭੈਣੋ ਮਤਾਓ, ਸੂਈ ਦੇ ਨਾਲ ਆਪਣੇ ਪੈਰ 'ਚ ਨਿਸ਼ਾਨ ਪਾ ਰਹੀ ਹੈ ਤੇ ਉਸ ਵਕਤ ਉਹਦੇ ਪਤੀ ਨੇ ਪੁੱਛਿਆ, ਕਹਿੰਦਾ ਬੇਗਮ ਇਹ ਕੀ ਕਰ ਰਹੀ ਹੈ? ਕਹਿੰਦੀ ਮੈਂ ਆਪਣੇ ਪੁੱਤਰ ਦੇ ਪੈਰ ਦੇ ਵਿੱਚ ਇਹ ਨਿਸ਼ਾਨ ਪਾ ਰਹੀ, ਪੁੱਤਰ ਦੇ ਪੈਰ ਵਿੱਚ ਨਿਸ਼ਾਨ। ਉਹ ਹੈਰਾਨ ਹੋ ਗਿਆ, ਕਹਿੰਦਾ ਪੁੱਤਰ ਦੇ ਪੈਰ ਵਿੱਚ? ਹਾਂ, ਜਿਹੜਾ ਮੇਰਾ ਪੁੱਤਰ ਹੋਵੇਗਾ ਨਾ ਉਹਦੇ ਪੈਰ 'ਚ ਨਿਸ਼ਾਨ ਜ਼ਰੂਰ ਹੋਵੇਗਾ। ਜਦੋਂ ਅਕਬਰ ਪੈਦਾ ਹੋਇਆ ਵਾਕਿਆ ਉਹਦੇ ਪੈਰ ਦੇ ਵਿੱਚ ਉਹ ਨਿਸ਼ਾਨ ਸੀ। ਮਾਤਾ ਦੀ ਇਕਾਗਰਤਾ, ਮਾਤਾ ਦਾ ਸਿਮਰਨ, ਮਾਤਾ ਦੀ ਸ਼ਕਤੀ ਸਿਮਰਨ ਦੀ, ਇਹ ਸਾਰੀ ਪੁੱਤਰ ਤੇ ਪ੍ਰਭਾਵ ਪਾਉਂਦੀ। ਬਾਣੀ ਪੜ੍ਹੀਏ, ਸਿਮਰਨ ਕਰੀਏ, ਗੁਰੂ ਵਾਲੇ ਬਣੀਏ, ਦੁਨੀਆਦਾਰੀ 'ਚ ਹੋਰ ਕੁਝ ਨਹੀਂ ਜੇ ਰੱਖਿਆ। ਜਿਸ ਤਰ੍ਹਾਂ ਕਿਸੇ ਰਾਜੇ ਨੇ ਆਪਣੀ ਰਾਣੀ ਨੂੰ ਸਾਧ ਸੰਗਤ ਜੀ ਗੁਰੂ ਵਾਲੇ ਪਾਸੇ ਲਾਇਆ, ਰਾਜਾ ਮਹਾਤਮਾ ਦਾ ਜਾਂਦਾ ਹੁੰਦਾ ਸੀ, ਉਹਨਾਂ ਦੀ ਸੰਗਤ ਕਰਿਆ ਕਰਦਾ ਰਿਸ਼ੀ ਜੀ ਦੀ। ਉਹਨੇ ਆਖਿਆ ਮਹਾਤਮਾ ਜੀ ਮੇਰੀ ਰਾਣੀ ਜਿਹੜੀ ਹੈ ਨਾ ਬਹੁਤ ਚਟਕ ਪਟਕ ਜਿਹੜੇ ਆਪਣੇ ਭਾਵ ਕੇ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਵਿਸ਼ਿਆਂ ਵਿਕਾਰਾਂ ਵੱਲ ਬੜੀ ਬਿਰਤੀ ਹੈ ਉਹਦੀ, ਤੇ ਕਿਰਪਾ ਕਰੋ। ਕਹਿੰਦੇ ਚਲੋ ਰਾਜਾ ਫਿਰ ਐਂ ਕਰ, ਉਹਨੂੰ ਤੂੰ ਮੈਨੂੰ ਬੁਲਾ, ਨੌਜਵਾਨ ਹੈ ਕੋਈ ਗੱਲ ਨਹੀਂ, ਉਹਨੂੰ ਆਪਾਂ ਸਿੱਖਿਆ ਦੇਣੀ ਹੈ। ਉਹਨੇ ਜਦੋਂ ਵੇਖਿਆ ਤੇ ਉਹ ਮਹਾਤਮਾ ਨੇ ਉਹਨੂੰ ਇੱਕ ਛੱਲੀਆਂ ਦੇ ਖੇਤ ਦੇ ਕੋਲ ਲੈ ਗਏ। ਛੱਲੀਆਂ ਮੱਕੀ ਦੇ ਖੇਤ ਹੁੰਦਾ ਸੀ ਜਿਹੜਾ ਸਾਧ ਸੰਗਤ ਦੀ, ਮੱਕੀ ਦੇ ਖੇਤ ਵਿੱਚ ਲੈ ਗਏ ਬਨਾਰੇ ਬਨੇਰੇ ਤੇ ਸਾਹਮਣੇ ਚਾਰ ਚੁਫੇਰੇ ਸਾਸ ਵੱਟ ਦੇ ਉੱਤੇ ਖਲੋ ਗਏ ਰਾਜਾ ਤੇ ਉਹ ਮਹਾਤਮਾ। ਉਹਨੇ ਆਖਿਆ ਪੁੱਤਰ ਮੈਂ ਅਗਲੇ ਪਾਸੇ, ਮੈਂ ਤੇ ਰਾਜਾ ਇਹਦੇ ਖੇਤ ਦੇ ਅਗਲੇ ਪਾਸੇ ਖਲੋਵਾਂਗੇ, ਤੇ ਪੁੱਤਰ ਮੈਨੂੰ ਬਹੁਤ ਵਧੀਆ ਛੱਲੀ ਚਾਹੀਦੀ ਹੈ, ਮੇਰੇ ਵਾਸਤੇ ਛੱਲੀ ਲੈ ਕੇ ਆਉਣੀ ਹੈ ਕਮਾ ਇਸ ਖੇਤ ਦੇ ਵਿੱਚੋਂ। ਉਹਨੇ ਆਖਿਆ ਸਤ ਬਚਨ। ਉਹ ਫਿਰ ਤੁਰ ਪਈ ਉਧਰੋਂ ਖੇਤ ਦੇ ਵਿੱਚ, ਉਧਰੋਂ ਰਾਜਾ ਤੇ ਮਹਾਤਮਾ ਦੂਜੇ ਖੇਤ ਦੇ ਪਾਸੇ ਚਲੇ ਗਏ। ਜਦੋਂ ਉਹਨਾਂ ਦੇ ਕੋਲ ਪਹੁੰਚੀ ਤੇ ਹੱਥ ਉਹਦੇ ਖਾਲੀ ਸਨ, ਜਦੋਂ ਹੱਥ ਉਹਦੇ ਖਾਲੀ ਸਨ ਉਹਨੇ ਆਖਿਆ ਬੇਟਾ ਜੀ ਇਹ ਕੀ ਗੱਲ ਹੈ, ਤੈਨੂੰ ਛੱਲੀ ਕੋਈ ਪਸੰਦ ਨਹੀਂ ਆਈ? ਨਹੀਂ ਮਹਾਤਮਾ ਜੀ, ਮੈਂ ਜਿਹੜੀ ਵੇਹਨੀ ਹਾਂ ਇੱਕ ਤੂੰ ਇੱਕ ਚੜ੍ਹਦੀ ਤੋਂ ਚੜ੍ਹਦੀ ਛੱਲੀ ਸੀ, ਚੜ੍ਹਦੀ ਤੋਂ ਚੜ੍ਹਦੀ ਛੱਲੀ ਸੀ। ਮੈਂ ਆਖਿਆ ਆਹ ਤੋੜਦੀ, ਮੈਂ ਕਿਹਾ ਤੋੜਦੀ, ਮੈਂ ਕਿਹਾ ਤੋੜਦੀ, ਤੋੜਦੀ ਤੋੜਦੀ ਕਰਦੀ ਕਰਦੀ ਮੈਂ ਕਿਨਾਰੇ ਤੇ ਆ ਗਈ। ਉਹਨੇ ਆਖਿਆ ਪੁੱਤਰ ਇਹੋ ਹੀ ਉਪਦੇਸ਼ ਤੈਨੂੰ, ਵਿਸ਼ਿਆਂ ਵਿਕਾਰਾਂ ਨੂੰ ਭੋਗਣ ਵਾਸਤੇ ਮਨੁੱਖ ਜਿਹੜਾ ਚਾਹੁੰਦਾ ਹੈ ਕਿ ਮੈਂ ਆਹ ਵਧੀਆ ਚੀਜ਼ ਕਰ ਲਾਂ, ਆਹ ਕਰ ਲਵਾਂ, ਆਹ ਕਰ ਲਾਂ, ਯਤਨ ਬਹੁਤ ਸੁੱਖ ਕੇ ਕੀ, ਦੁੱਖ ਕੋ ਕੀ ਉਹਨਾਂ ਕੋਲ, ਤੇ ਇਹ ਕਰਦਿਆਂ ਕਰਦਿਆਂ ਪੁੱਤਰ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੋ, ਤੇ ਜ਼ਿੰਦਗੀ ਵੀ ਬਤੀਤ ਹੋ ਜਾਣੀ ਤੇ ਪੱਲੇ ਵੀ ਕੁਝ ਨਹੀਂ ਹੋ ਪੈਂਦਾ। ਉਹਨੂੰ ਗਿਆਨ ਆ ਗਿਆ ਵੀ ਮੈਨੂੰ ਵਾਕਿਆ ਹੀ ਪੱਲੇ ਤੇ ਕੁਝ ਵੀ ਨਹੀਂ ਪੈਣਾ, ਚਟਕਪਟ ਚ ਕੀ ਰੱਖਿਆ, ਪਤੀ ਨੂੰ ਹੀ ਤੇ ਰਜਾਉਣਾ, ਹੋਰ ਦੂਜਿਆਂ ਨੂੰ ਥੋੜੀ ਰਜਾਉਣਾ, ਤੇ ਪਤੀ ਮੇਰੇ ਅੱਗੇ ਆ ਗਿਆ, ਮੇਰੇ ਇਸੇ ਤਰ੍ਹਾਂ ਮੈਂ ਪਤੀ ਦੀ ਆਗਿਆ ਚ, ਪਤੀ ਮੇਰੀ ਆਗਿਆ ਚ, ਤੇ ਫਿਰ ਮੈਂ ਦੁਨੀਆਂ ਨੂੰ ਕਿੱਥੋਂ ਵਿਖਾਉਂਦੀ ਫਿਰਦੀ ਹਾਂ। ਇਸ ਕਰਕੇ ਆਪਣੇ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਵਾਸਤੇ, ਜੀਵਨ ਜਿਉਣ ਜੰਗਾ ਜਿਉਣ ਵਾਸਤੇ, ਆਪਣੇ ਇਸੇ ਤਰ੍ਹਾਂ ਭਾਵ ਕੇ ਵਿਸ਼ਿਆਂ ਵਿਕਾਰਾਂ ਤੋਂ ਦੂਰ ਹੋ ਕੇ ਪਤੀਵਰਤਾ ਧਰਮ ਦੇ ਵਿੱਚ ਕਾਇਮ ਰਹਿਣ ਵਾਲੀ ਜਿਹੜੀ ਬੀਬੀ ਹੈ, ਫਿਰ ਉਹਦੇ ਤਾਂ ਜਿਹੜੇ ਪੁੱਤਰ ਪੈਦਾ ਹੋਵੇਗਾ, ਉਹਦੇ ਜਿਹੜੀ ਧੀ ਪੈਦਾ ਹੋਵੇਗੀ, ਉਹ ਕਦੀ ਵੀ ਸਾਧ ਸੰਗਤ ਜੀ ਉਹਦੇ ਬੱਚੇ ਪਾਸੇ ਨਹੀਂ ਜਾਣਗੇ, ਦੂਜੇ ਪਾਸੇ ਨਹੀਂ ਜਾਣਗੇ, ਕਿਉਂਕਿ ਇਹ ਗ੍ਰੰਥਕਾਰਾਂ ਦਾ ਵੀ ਲਿਖਤਾ ਹੈ, ਗੁਰੂ ਦੀ ਬਾਣੀ ਮਾਰੇ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਪਹਿਲੋਂ ਜਨਨੀ ਦਾ ਨਾਂ ਆਇਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਤੋਂ ਸਾਧ ਸੰਗਤ ਇਹਦੇ ਅਰਥ ਦੋ ਬਣਦੇ ਆ, ਗੁਰੂ ਹੀ ਗੁਰਦੇਵ ਹੈ, ਗੁਰੂ ਹੀ ਮਾਤਾ ਹੈ, ਗੁਰੂ ਹੀ ਪਿਤਾ ਹੈ, ਗੁਰੂ ਹੀ ਪਰਮੇਸ਼ਰ, ਗੁਰੂ ਹੈ ਸਵਾਮੀ ਹੈ ਮਾਲਕ ਹੈ। ਪਰ ਦੂਸਰਾ ਅਰਥ ਮਹਾਂਪੁਰਖ ਗੌਣੀ ਅਰਥ ਇਹ ਕਰਦੇ ਆ, ਗੁਰਦੇਵ ਮਾਤਾ ਜਿਹੜੀ ਬੱਚੇ ਦੀ ਪਹਿਲੀ ਉਸਤਾਦ ਮਾਤਾ ਹੈ, ਮਾਤਾ ਨੇ ਜਨਮ ਲਿਆ, ਜਨਮ ਲੈ ਲਿਆ ਪੁੱਤਰ ਨੇ, ਦੋ ਜਨਮ ਹੁੰਦੇ ਇੱਕ ਮਾਤਾ ਦਾ ਤੇ ਇੱਕ ਪੁੱਤਰ ਦਾ, ਦੋ ਜਨਮ ਹੁੰਦੇ ਆ, ਉਹਦੇ ਤੋਂ ਪਹਿਲਾਂ ਉਹਨੂੰ ਕੋਈ ਮਾਂ ਨਹੀਂ ਕਹਿ ਸਕਦਾ। ਇਸ ਕਰਕੇ ਜਦੋਂ ਜਨਮ ਹੁੰਦਾ ਹੈ ਉਸ ਪੁੱਤਰ ਨੂੰ ਗੁੜਤੀ ਕਿਹੜੀ ਦੇਣੀ, ਅੰਮ੍ਰਿਤ ਦੀ ਗੁੜਤੀ ਦੇਣੀ, ਕਿਸੇ ਦਾ ਜੂਠਾ ਨਹੀਂ ਖੋਣ, ਇਹ ਗੁਰਮਤ ਦਾ ਸੰਸਕਾਰ ਹੈ, ਜਨਮ ਸੰਸਕਾਰ ਹੈ। ਉਹਨੂੰ ਅੰਮ੍ਰਿਤ ਦੀ ਗੁੜਤੀ ਦੇ ਕੇ ਪੰਜ ਪਤਾਸੇ ਜਲ ਵਿੱਚ ਪਾ ਕੇ ਲੋਹੇ ਦਾ ਬਾਟਾ ਲੈ ਕੇ ਕਿਰਪਾਨ ਦੇ ਨਾਲ ਗੁਰੂ ਦਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕਰਕੇ ਕਿਰਪਾਨ ਦੀ ਨੋਕ ਦੇ ਨਾਲ ਉਹਦੇ ਮੂੰਹ ਦੇ ਵਿੱਚ ਬੂੰਦਾਂ ਪਾਈਆਂ ਜਾਣ ਅੰਮ੍ਰਿਤ ਦੀਆਂ, ਤੇ ਉਹ ਅੰਮ੍ਰਿਤ ਦਾ ਹੀ ਬੁਲਾਖੀ ਹੋਵੇਗਾ ਗੁਰਮੁਖੋ, ਫਿਰ ਉਹ ਕਿਸੇ ਹੋਰ ਚੀਜ਼ ਦਾ ਬੁਲਾਖੀ ਨਹੀਂ ਹੋਵੇਗਾ। ਜਨਮ ਤੋਂ ਪਹਿਲਾਂ ਹੀ ਉਹਨੂੰ ਜਦੋਂ ਅੰਮ੍ਰਿਤ ਹੀ ਮਿਲ ਗਿਆ ਜਨਮ ਦੇ ਸਲੈਂਦਿਆਂ ਸਾਰੀ, ਤੇ ਸਾਰੀ ਜ਼ਿੰਦਗੀ ਅੰਮ੍ਰਿਤ ਦਾ ਹੀ ਬੁਲਾਖੀ ਹੋਵੇਗਾ, ਗੁਰਸਿੱਖੀ ਚ ਪ੍ਰਪੱਕ ਹੋਵੇਗਾ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰਸਿੱਖੀ ਦੇ ਵਿੱਚ ਪ੍ਰਪੱਕ ਕਰਨ ਵਾਸਤੇ ਬੱਚੇ ਨੂੰ ਮਾਤਾ ਬਹੁਤ ਜਫਰ ਜਾਲਦੀ ਹੈ, ਤੇ ਜਾਲਣਾ ਵੀ ਚਾਹੀਦਾ ਹੈ, ਪਰ ਪਹਿਲੋਂ ਆਪਣਾ ਆਪ ਸਵਾਰੀਏ, ਬੱਚੇ ਤੇ ਆਪਣੇ ਆਪ ਪ੍ਰਭਾਵ ਪਵੇਗਾ, ਮਾਤਾ ਦੇ ਸੰਸਕਾਰਾਂ ਦਾ ਬੱਚੇ ਤੇ ਸਭ ਤੋਂ ਵੱਡਾ ਪ੍ਰਭਾਵ ਪੈਂਦਾ। 90% ਬੱਚੇ ਦੇ ਅੰਦਰ ਮਾਤਾ ਦਾ ਹੀ ਸਾਧ ਸੰਗ ਰਕਤ ਹੈ, ਮਾਤਾ ਦੀ ਰਕਤ ਨਾਲ ਹੀ ਉਹਦੀਆਂ ਹੱਡੀਆਂ ਬਣਦੀਆਂ, ਉਹਦਾ ਮਾਸ ਬਣਦਾ, ਉਹਦਾ ਸਾਰਾ ਸਰੀਰ ਬਣਦਾ, ਤੇ ਸਾਧ ਸੰਗ ਇਹ ਹੈ, ਮਾਤਾ ਨੂੰ ਹੀ ਕਿਉਂ ਕਿਹਾ ਗਿਆ ਹੈ। ਇਸ ਕਰਕੇ ਮਾਤਾਓ ਭੈਣੋ ਗੁਰਸਿੱਖੀ ਤੋਂ ਪ੍ਰਪੱਕ ਹੋਈਏ, ਨੌਜਵਾਨੋ ਜਿਹੜੇ ਗੁਰਸਿੱਖੀ ਤੋਂ ਦੂਰ ਗਏ ਗੁਰਸਿੱਖੀ ਚ ਆ ਜਾਓ। ਸੰਤ ਜਰਨੈਲ ਸਿੰਘ ਖਾਲਸਾ ਇਹੋ ਬਚਨ ਕਰਦੇ ਕਿ ਭਾਈ ਜਿਹੜਾ ਕਥਾਵਾਚਕ ਪ੍ਰਚਾਰਕ ਸਟੇਜ ਤੇ ਬੈਠਾ ਹੋਵੇ, ਸਿੱਖੀ ਦਾ ਸਿੱਖ ਦਾ ਪੁੱਤ ਉਹਦੇ ਅਗਲੇ ਪਾਸੇ ਬੈਠਾ ਹੋਵੇ, ਸਿੱਖੀ ਤੋਂ ਦੂਰ ਗਿਆ ਹੋਇਆ, ਕਹਿੰਦੇ ਜੇ ਉਹਨੂੰ ਇਹ ਨਹੀਂ ਜਣਾ ਦਿੰਦਾ ਤੂੰ ਸਿੱਖ ਦਾ ਪੁੱਤ ਹੈ, ਬੱਚਾ ਸਿੱਖ ਬਣ ਜਾ, ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਦਾ ਦੇਣਦਾਰ ਹੋਵੇ, ਦਾਸ ਨੇ ਦੇਣਦਾਰ ਨਹੀਂ ਜੇ ਹੋਣਾ, ਕਿਉਂਕਿ ਰੀਅਲ ਟਰੁੱਥ ਹੈ, ਸੱਚਾਈ ਹੈ ਗੁਰਸਿੱਖੋ ਜੇ ਸਿੱਖ ਦੇ ਘਰ ਜਨਮ ਲਿਆ, ਸਿੱਖ ਬਣਨਾ ਸਾਡਾ ਪਹਿਲਾ ਫਰਜ਼। ਸਿੱਖੀ ਸਾਡੀ ਅੱਜ ਕਿਉਂ ਢਾਹ ਲੱਗ ਰਹੀ ਹੈ? ਅੱਜ ਸਾਨੂੰ ਲੌਬੀਆਂ ਕਿਉਂ ਕਰਨੀਆਂ ਪੈਂਦੀਆਂ? ਫਲਾਣੇ ਨਾਲ ਕਰੋ, ਉਹਨੂੰ ਸਮਝਾਓ ਸਾਡੀ ਸਿੱਖੀ ਆ ਹੈ, ਉਹਨੂੰ ਸਮਝਾਓ ਸਾਡੇ ਕਕਾਰ ਇੱਦਾਂ ਦੇ ਹੁੰਦੇ ਆ, ਉਹਨੂੰ ਸਮਝਾਓ ਸਾਡੇ ਦਾੜਾ ਪ੍ਰਕਾਸ਼ ਕਰਕੇ ਏਅਰਪੋਰਟ ਜਾ ਸਕਦੇ ਆ, ਉਹਨੂੰ ਫਿਰ ਸਮਝਾਉਣਾ ਪੈਂਦਾ, ਸਾਈਂ ਕਿਰਪਾਨ ਵੀ ਪਾ ਕੇ ਆ ਸਕਦੇ ਆ। ਗੁਰਮੁਖੋ ਕਿਉਂ ਏਦਾਂ ਜ਼ਰੂਰਤ ਪੈ ਰਹੀ ਹੈ? ਗਿਣਤੀ ਸਾਡੀ ਕਿੰਨੀ ਹੈ? ਪਰ ਸਾਧ ਸਿੱਖੀ ਤੋਂ ਅਸੀਂ ਦੂਰ ਹਾਂ, ਸਿੱਖੀ ਤੋਂ ਦੂਰ ਹੋਣ ਕਰਕੇ ਗੁਰਸਿੱਖੀ ਦਾ ਸਰੂਪ ਅਸੀਂ ਲੋਕਾਂ ਨੂੰ ਨਹੀਂ ਵਿਖਾਇਆ, ਤਾਂ ਕਰਕੇ ਸਾਧ ਸਿੰਘ ਸਾਨੂੰ ਕੁੱਟ ਪੈ ਰਹੀ ਜੇ ਇੱਥੇ ਵੀ। ਮਹਾਰਾਜ ਕਹਿੰਦੇ ਜਬਲਾ ਖਾਲਸਾ ਰਹੇ ਨਿਆਰਾ ਤਬਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਦਸਮ ਪਾਤਸ਼ਾਹ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤ ਹੀ ਨਹੀਂ ਕਰਾਂ, ਬਾਹਮਣਾ ਵਾਲੀ ਰੀਤੀ ਫੜ ਲਵੇਗਾ। ਤੇ ਹੁਣ ਬਾਹਮਣਾ ਵਾਲੀ ਰੀਤੀ ਕੀ ਹੈ? ਬਾਹਮਣਾ ਵਾਲੀ ਰੀਤੀ ਇਹ ਹੈ, ਜੇ ਬਾਹਮਣ ਜਿਹੜੇ ਬ੍ਰਾਹਮਣ ਸਨ ਨਾ ਪਹਿਲੇ, ਉਹ ਬ੍ਰਾਹਮਣ ਜਿਹੜੇ ਸਾਧ ਸੰਗਤ ਵੇਦਾਂ ਦੇ ਗਿਆਤੇ ਸਨ, ਸ਼ਾਸਤਰ ਸਿਮਰਤੀਆਂ ਸਭ ਕੁਝ ਪੜ੍ਹੇ ਹੁੰਦੇ ਸਨ, ਤੇ ਤਾਂ ਉਹ ਉਪਦੇਸ਼ ਕਰਦੇ ਸਨ ਸੰਗਤ ਨੂੰ, ਤੇ ਸੰਗਤ ਉਹਨਾਂ ਨੂੰ ਗੁਰੂ ਮੰਨ ਬਹਿੰਦੀ ਤੇ ਉਹ ਗੁਰੂ ਬਣ ਬਹਿ ਜਾਂਦੇ। ਪਰ ਉਹਨਾਂ ਦੇ ਜਿਹੜੇ ਬੱਚੇ, ਉਹਨਾਂ ਨੇ ਨਾ ਵੇਦ ਪੜ੍ਹੇ, ਨਾ ਸ਼ਾਸਤਰ ਪੜ੍ਹੇ, ਨਾ ਸਿਮਰਤੀਆਂ ਪੜ੍ਹੀਆਂ, ਨਾ ਪੁਰਾਣ ਪੜ੍ਹੇ, ਤੇ ਉਹ ਕਹਿੰਦੇ ਮੈਂ ਬ੍ਰਾਹਮਣ ਦਾ ਪੁੱਤਰ, ਮੈਂ ਬ੍ਰਾਹਮਣ, ਮੈਂ ਬ੍ਰਾਹਮਣ ਦਾ ਪੁੱਤਰ, ਮੈਂ ਬ੍ਰਾਹਮਣ, ਮੈਂ ਗੁਰੂ ਹਾਂ, ਮੈਨੂੰ ਮੱਥਾ ਟੇਕੋ। ਇਹ ਵਿਪਰਨ ਦੀ ਰੀਤ ਹੈ, ਜਾਬੇ ਗਹਿ ਵਿਪਰਨ ਕੀ ਰੀਤ। ਜਦੋਂ ਇਹ ਗਹਿ ਲੈਂਦਾ, ਪਕੜ ਲੈਂਦਾ ਬ੍ਰਾਹਮਣ ਵਾਲੀ ਰੀਤੀ। ਹੁਣ ਆਪਣੇ ਵੱਲ ਆ ਜਾਈਏ, ਹੈ ਸਿੱਖ, ਸਿੱਖ ਦੇ ਘਰ ਜਨਮ ਲੈ ਲਿਆ, ਦਾੜੀ ਸਿਰ ਮੁੰਨ ਲਈ, ਮਾਫ਼ ਕਰਨਾ, ਕਹਿਣਾ ਪੈਣਾ ਹੈ, ਸਿੱਖੀ ਤੋਂ ਦੂਰ ਚਲੇ ਗਏ, ਤੇ ਸਾਧ ਸੰਗਤ ਜੀ ਫੇਰ ਜੇ ਪੁੱਛ ਲਈਏ ਗੁਰਮੁਖੋ ਕੌਣ ਜੋ ਕੀ ਨਾਂ ਹੈ ਤੁਹਾਡਾ, ਮੇਰਾ ਫਲਾਨਾ ਸੋ ਢਿੱਲੋਂ, ਫਲਾਨਾ ਸੋ ਰੰਧਾਵਾ, ਫਲਾਨਾ ਸੋ ਵਿਦੇਸ਼ਾ, ਫਲਾਨਾ ਸੋ ਇਸ ਸੇਖੋਂ, ਫਲਾਨਾ ਸੋ। ਜਾਤ ਨਹੀਂ ਛੱਡੀ, ਜੱਟਪੁਣਾ ਨਹੀਂ ਛੱਡਿਆ, ਗੋਤ ਨਹੀਂ ਛੱਡੀ, ਦੂਜੀਆਂ ਕੌਮਾਂ ਵਾਲੇ ਵੀ ਸਾਰੇ ਇੱਦਾਂ ਹੀ ਕਰਦੇ ਆ, ਮਾਫ਼ ਕਰਨਾ, ਧਰਮ ਕਿਉਂ ਛੱਡ ਬੈਠੇ? ਜਾਤ ਦੇ ਏਡੇ ਪੱਕੇ ਜੋ, ਗੋਤ ਦੇ ਏਡੇ ਪੱਕੇ ਜੋ, ਧਰਮ ਤੋਂ ਪੋਲੇ ਕਿਉਂ ਹੋ ਗਏ? ਕਦੀ ਵਿਚਾਰਿਆ? ਸਿੱਖੀ ਤੋਂ ਜਦੋਂ ਦੂਰ ਜਾ ਰਹੇ ਹਾਂ ਆਪਾਂ, ਤੇ ਸਿੱਖਾਂ ਦੇ ਘਰ ਜਨਮ ਲੈ ਲਿਆ, ਜੇ ਉਹਨੂੰ ਕਹੇ ਗੁਰਮੁਖੋ ਤੁਸੀਂ ਬਾਊ ਜੀ ਜੋ, ਬੜਾ ਕੌੜਾ ਲੱਗੂ ਉਹਨੂੰ। ਜੇ ਆਖੀਏ ਤੁਸੀਂ ਖਾਣ ਜੋ, ਬੜਾ ਕੌੜਾ ਲੱਗੂ, ਤੇ ਫਿਰ ਤੁਰੇ ਤੁਰੇ ਜਾਂਦੇ, ਕਿ ਸਾਨੂੰ ਪਾਕੀ ਕਹਿ ਜਾਂਦੇ। ਪਤਾ ਇਹੋ ਹੀ ਗੱਲ ਹੈ, ਇਹ ਬਾਹਮਣਾ ਵਾਲੀ ਰੀਤੀ ਸਾਡੀ ਵੀ ਹੋ ਗਈ, ਜਨਮ ਸਿੱਖਾਂ ਘਰ ਲੈ ਲਿਆ, ਸਿੱਖੀ ਤੋਂ ਦੂਰ ਚਲੇ ਗਏ। ਆਮ ਮੁਸਲਮਾਨਾਂ ਦੀ ਇਹ ਕਹਾਵਤ ਹੈ, ਸ਼ਕਲ ਮੋਮਨਾਂ ਦੀ, ਕੰਮ ਕਾਫਰਾਂ ਦੇ। ਸ਼ਕਲ ਆਪਾਂ ਵੇਖ ਲਿਆ ਵੀ ਅਸੀਂ ਸਿੱਖ ਦਾ ਪੁੱਤ ਹਾਂ ਮੈਂ, ਤੇ ਸਿੱਖ ਹੀ ਮੇਰਾ ਪਿਤਾ ਹੈ, ਤੇ ਇਹ ਕਹਿਤਾ ਜੀ ਮੰਮੀ ਸਿੱਖ ਹੈ। ਪਰ ਸਿੱਖੀ ਨਾ ਹੀ ਦਾੜੇ ਤੇ ਕੇਸਾਂ ਦਾ ਹੈ, ਦਾੜਾ ਕੇਸ ਸਾਬਤ ਸੂਰਤ ਰੱਖ ਕੇ ਤੁਰਾਂਗੇ ਤੇ ਉਹਨੂੰ ਸਿੱਖ ਕਿਹਾ ਜਾਵੇਗਾ। ਗੁਰਮੁਖੋ ਜੇ ਸਤਿਗੁਰ ਦਾ ਅੰਮ੍ਰਿਤ ਛਕਾਂਗੇ, ਉਹਨੂੰ ਸਿੰਘ ਕਿਹਾ ਜਾਵੇਗਾ। ਗੁਰੂ ਗ੍ਰੰਥ ਸਾਹਿਬ ਦੇ ਸਿੰਘ ਅਸੀਂ ਤਾਂ ਬਣ ਸਕਦੇ ਹਾਂ, ਤਾਂ ਹੀ ਸਿੱਖ ਬਣ ਸਕਦੇ ਹਾਂ। ਸੋ ਸਾਧ ਸੰਗਤ ਸਤਿਗੁਰ ਰਹਿਮਤਾਂ ਕਰਨ ਸਾਡੇ ਤੇ, ਬਖਸ਼ਿਸ਼ਾਂ ਕਰਨ। ਉਹ ਇੰਨੀਆਂ ਕੁਰਬਾਨੀਆਂ ਸਿੰਘਾਂ ਨੇ ਕੀਤੀਆਂ, ਇੰਨਾ ਖੂਨ ਡੁੱਲਿਆ ਸਾਡਾ, ਪਰ ਇਸ ਖੂਨ ਦੇ ਬਾਅਦ ਜਿਹੜਾ ਡੁੱਲਿਆ ਉਹਦਾ ਸਤਿਗੁਰ ਰਹਿਮਤਾਂ ਕਰਨ ਸਾਡੇ ਤੇ, ਬਖਸ਼ਿਸ਼ਾਂ ਕਰਨ, ਸਾਨੂੰ ਵੀ ਉਹਦਾ ਮੁੱਲ ਪੂਰਾ ਮਿਲ ਸਕੇ, ਅਸੀਂ ਅਜਾਈ ਨਾ ਗਵਾ ਦਈਏ, ਗੁਰਸਿੱਖੀ ਚ ਪ੍ਰਪੱਕ ਹੋਈਏ, ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋਈਏ ਸਾਧ ਸੰਗਤ ਜੀ, ਅੰਮ੍ਰਿਤ ਛੱਕ ਕੇ ਗੁਰਸਿੱਖ ਬਣਾਂਗੇ ਤਾਂ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ਾਂ ਕਰਨਗੇ। ਇੰਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾ ਚੁੱਕਾ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।